ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ, ਵਾਚ ਫ੍ਰੀ ਔਨ ਸੀਬੀਸੀ ਜੈਪ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800, ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ, ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ, ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ, ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ, ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪੀਟਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, 1456. Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਤੁਸੀਂ ਠੀਕ ਠਾਕ ਹੋ ਮੈਨੂੰ ਲੱਗਦਾ, ਅਤੇ ਠੰਡ ਠੁੰਡ ਦਾ ਨਜ਼ਾਰਾ ਲੈ ਰਹੇ ਹੋ ਬਾਹਰ। -7 ਡਿਗਰੀ ਟੈਂਪਰੇਚਰ ਆ। ਕੋਈ ਗੱਲ ਨਹੀਂ ਜੀ, ਥੋੜ੍ਹੇ ਜਿਹੇ ਦਿਨ ਰਹਿਣਾ ਇਹ ਮੌਸਮ ਇਹੋ ਜਿਹਾ, ਅਤੇ ਮੌਸਮ ਜਿਹੋ ਜਿਹਾ ਮਰਜ਼ੀ ਹੋਵੇ, ਬੰਦਾ ਜੇ ਅੰਦਰੋਂ ਖੁਸ਼ ਆ ਤਾਂ ਉਹਨੇ ਖੁਸ਼ ਰਹਿਣਾ, ਅਤੇ ਜੇ ਉਹ ਅੰਦਰੋਂ ਨਿਰਾਸ਼ ਆ, -7 ਛੱਡ ਕੇ ਭਾਵੇਂ +7 ਹੋ ਜਾਵੇ ਅਤੇ ਭਾਵੇਂ ਹੋ ਜਾਵੇ +17, ਉਹਨੇ ਉਹੋ ਜਿਹਾ ਹੀ ਰਹਿਣਾ। ਵੈਸੇ ਮਾਹਰ ਲੋਕ ਕਹਿੰਦੇ ਨੇ, ਕਹਿੰਦੇ ਮੌਸਮ ਦਾ ਬੰਦੇ ਦੇ ਉੱਤੇ ਅਸਰ ਪੈਂਦਾ। ਕਹਿੰਦੇ ਕੁਛ ਮੌਸਮ ਹੁੰਦੇ ਨੇ ਜਿਹੜੇ ਬੰਦੇ ਨੂੰ ਨਿਰਾਸ਼ ਕਰ ਦਿੰਦੇ ਨੇ, ਡਾਕਟਰ ਆਮ ਕਰਕੇ ਕਹਿੰਦੇ ਨੇ, ਕਈ ਸਾਈਕੋਲੋਜਿਸਟ ਕਹਿੰਦੇ ਨੇ, ਕਹਿੰਦੇ ਮੂਡ ਸਵਿੰਗਸ ਆਉਂਦੀਆਂ ਬੰਦੇ ਵਿੱਚ, ਬੰਦੇ 'ਚ ਵੀ ਆਉਂਦੀ। ਜਦੋਂ ਮੈਂ ਬੰਦਾ ਕਹਿੰਦਾ ਨਾ, ਮੈਂ ਸ਼ਬਦ ਗਲਤ ਚੂਜ਼ ਕਰ ਲੈਣਾ, ਇਨਸਾਨ ਕਹਿਣਾ ਚਾਹੀਦਾ। ਬੰਦੇ ਦਾ ਮਤਲਬ ਇਨਸਾਨ ਦੇ ਵਿੱਚ, ਇਨਸਾਨ 'ਚ ਆਦਮੀ ਵੀ ਆ ਗਏ, ਔਰਤਾਂ ਵੀ ਆ ਗਈਆਂ। ਕੁਛ ਕਹਿੰਦੇ ਨੇ ਜੀ ਜਿਹੜੇ ਪੈਟ ਹੁੰਦੇ ਨੇ ਇਹਨਾਂ 'ਚ ਵੀ ਮੂਡ ਸਵਿੰਗ ਹੁੰਦੇ ਆਉਂਦੇ ਨੇ। ਮੈਂ ਹੈਰਾਨ ਹੁੰਦਾ ਹੁੰਦਾ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ, ਸਾਡੀ ਗਲੀ 'ਚ ਕੁੱਤੇ ਭੌਂਕਦੇ ਫਿਰਦੇ ਹੁੰਦੇ ਸੀਗੇ, ਰਾਤ ਨੂੰ ਵੀ ਹਟਦੇ ਨਹੀਂ ਸੀ। ਜਾਂ ਤਾਂ ਅਸੀਂ ਮੂਰਖ ਸੀ, ਸਾਨੂੰ ਨਹੀਂ ਪਤਾ ਲੱਗਦਾ ਵੀ ਉਹਨਾਂ 'ਚ ਮੂਡ ਸਵਿੰਗ ਆਉਂਦੇ ਸੀ, ਜਾਂ ਉਦੋਂ ਨਹੀਂ ਪਤਾ ਲੱਗਿਆ ਜਾਂ ਹੁਣ ਨਹੀਂ ਪਤਾ ਲੱਗਿਆ। ਪਰ ਜਦੋਂ ਦੇ ਪੈਟਸ ਆ ਜਿਹੜੇ ਜ਼ਿਆਦਾ ਵੱਡੀ ਗਿਣਤੀ 'ਚ ਰੱਖਣੇ ਸ਼ੁਰੂ ਕੀਤੇ ਆ ਲੋਕਾਂ ਨੇ, ਹੁਣ ਇਹਨਾਂ 'ਤੇ ਖੋਜ ਚੱਲ ਰਹੀ ਹੈ। ਹਾਲਾਂਕਿ ਜਿਹੜਾ ਚਲੋ ਡੌਗ ਹੈਗਾ ਜਿਹੜਾ, ਇਹ ਤਾਂ ਜਦੋਂ ਦਾ ਇਨਸਾਨ ਕਹਿੰਦੇ ਇਨਸਾਨ ਨੇ ਘਰ ਬਾਰ ਬਣਾ ਕੇ, ਘਰ ਬਾਰ ਤਾਂ ਚਲੋ ਬਾਅਦ 'ਚ ਬਣੇ ਨੇ, ਜਾਣੀ ਇੱਕ ਥਾਂ ਰਹਿ ਕੇ ਕੰਮ ਸ਼ੁਰੂ ਕੀਤਾ ਖੇਤੀ ਦਾ, ਅਤੇ ਉਦੋਂ ਕੁਛ ਜਾਨਵਰ ਆ ਜਿਹੜੇ ਉਹ ਬੰਦੇ ਦੇ ਨਾਲ ਹੀ ਰਹਿੰਦੇ ਸੀ। ਮੈਨੂੰ ਐਂ ਲੱਗਦਾ ਵੀ ਜਿਵੇਂ ਜਿਵੇਂ ਡੋਮੈਸਟੀਕੇਸ਼ਨ ਹੋਈ ਜਾਂਦੀ ਆ, ਘਰ ਦੀ ਚਾਰ ਦੀਵਾਰੀ, ਘਰ ਉਸਰੀ ਜਾਂਦੇ ਨੇ ਚਾਰ ਦੀਵਾਰੀ 'ਚ, ਜਦੋਂ ਤੋਂ ਸੱਭਿਅਤਾ 'ਚ ਇਸ ਤਰ੍ਹਾਂ ਦਾ ਹੋਣ ਲੱਗਿਆ ਅਤੇ ਬੰਦਾ ਆਲੇ ਦੁਆਲੇ ਨਾਲ ਟੁੱਟਣ ਲੱਗਿਆ, ਉਦੋਂ ਫਿਰ ਉਹਦੇ 'ਚ ਥੋੜ੍ਹੀ ਬਹੁਤ ਨਿਰਾਸ਼ਤਾ ਆਉਣ ਲੱਗ ਗਈ। ਅਤੇ ਜਦੋਂ ਮੌਸਮ ਬਹੁਤ ਮਤਲਬ ਮਾੜਾ ਹੁੰਦਾ ਸੀ, ਬੰਦਾ ਆਮ ਕੰਮ ਕਾਰ ਨਹੀਂ ਸੀ ਕਰ ਸਕਦਾ, ਉਹ ਕਿਉਂਕਿ ਕੁਦਰਤ ਨਾਲੋਂ ਟੁੱਟ ਜਾਂਦਾ ਸੀ ਅਤੇ ਆਲੇ ਦੁਆਲੇ ਨਾਲ ਟੁੱਟ ਜਾਂਦਾ ਸੀ, ਉਹ ਬਹੁਤ ਜ਼ਿਆਦਾ ਆਪਣੇ ਆਪ 'ਤੇ ਕੇਂਦਰਿਤ ਹੋ ਜਾਂਦਾ ਸੀ। ਮੈਨੂੰ ਲੱਗਦਾ ਵੀ ਮੂਡ ਸਵਿੰਗਸ ਦੀ ਸ਼ੁਰੂਆਤ ਉਦੋਂ ਹੋਈ ਹੈ। ਬਹੁਤੀ ਪਰਵਾਹ ਨਹੀਂ ਕਰਨੀ ਚਾਹੀਦੀ। ਦੇਖੋ ਜੇ ਤੁਸੀਂ ਨਹੀਂ ਵੀ ਘਰ ਤੋਂ ਬਾਹਰ ਜਾ ਸਕਦੇ ਨਾ, ਐਕਚੁਅਲੀ ਮੂਡ ਸਵਿੰਗ ਦਾ ਮਤਲਬ ਜਿਹੜੀ ਨਿਰਾਸ਼ਤਾ, ਉਹਦਾ ਮਤਲਬ ਅੱਜ ਕੱਲ੍ਹ ਤਾਂ ਮੈਂਟਲ ਹੈਲਥ ਇਸ਼ੂਜ਼ ਕਹਿ ਦਿੰਦੇ ਆ, ਡਿਪਰੈਸ਼ਨ ਹੋਇਆ, ਹੋਰ ਹੋਇਆ, ਉਹ ਕਿਤੇ ਨਾ ਕਿਤੇ ਬੰਦੇ ਦੇ ਉਹਦਾ ਨਾ, ਜਦੋਂ ਬੰਦਾ ਆਪਣੇ ਆਪ ਬਾਰੇ ਬਹੁਤ ਜ਼ਿਆਦਾ ਕੌਨਸ਼ੀਅਸ ਹੁੰਦਾ, ਮੈਂ ਆਏ ਹੋਜੂ, ਮੈਨੂੰ ਆਏ ਹੋਜੂ, ਮੂਡ ਸਵਿੰਗਸ ਵੀ ਉਹਦੇ 'ਤੇ ਅਸਰ ਕਰਦੀਆਂ ਨੇ। ਜਿਹੜਾ ਬੰਦਾ ਰਫ ਐਂਡ ਟਫ ਹੈਗਾ ਨਾ ਪੂਰਾ, ਜਿਹੜਾ ਕਹਿੰਦਾ ਜਿਹੜਾ ਕੁਛ ਹੋਣਾ ਹੋ ਜਾਣਾ, ਆ ਜਾਓ ਕੋਈ ਗੱਲ ਨਹੀਂ, ਤਿਆਰ ਰਹੋ, ਉਹਦੇ 'ਤੇ ਮੂਡ ਸਵਿੰਗਸ ਛੱਡ ਕੇ ਉਹ ਭਾਵੇਂ ਸਵਿੰਗ ਦਾ ਬਾਪ ਆ ਜਾਵੇ, ਉਹ ਵੀ ਨਹੀਂ ਅਸਰ ਕਰਦਾ, ਹੈ ਨਾ। ਇਸ ਕਰਕੇ ਜੀ ਬਹੁਤੀ ਠੰਡ ਦੀ ਗਰਮੀ ਦੀ ਪਰਵਾਹ ਨਾ ਕਰਿਆ ਕਰੋ, ਕੰਮ 'ਤੇ ਡਟੇ ਹੋਏ ਹੋ, ਪੂਰਾ ਜ਼ੋਰ ਨਾਲ ਲਾਓ ਅਤੇ ਕਰੋ ਕੰਮ ਨੂੰ, ਉਹਨੂੰ ਨੇਪਰੇ ਚਾੜੋ। ਕਾਫੀ ਸਾਰੀਆਂ ਗੱਲਾਂ ਜੀ ਤੁਹਾਡੇ ਨਾਲ ਕਰਨੀਆਂ ਨੇ ਜੀ, ਡੂੰਘਿਆਈ ਦੇ ਵਿੱਚ ਕਰਨੀਆਂ ਨੇ ਆਪਾਂ ਗੱਲਾਂ ਤੁਹਾਡੇ ਨਾਲ। ਕੁਛ ਸਾਡੇ ਮਨਾਂ ਦੇ ਵਿੱਚ ਨਾ, ਸਾਡੇ ਸਬਕੌਨਸ਼ੀਅਸ ਮਾਇੰਡ ਦੇ ਵਿੱਚ ਗੱਲਾਂ ਬੜੀਆਂ ਹੁੰਦੀਆਂ ਨੇ। ਜਦੋਂ ਸਬਕੌਨਸ਼ੀਅਸ ਮਾਇੰਡ ਕਹਿੰਦੇ ਅਚੇਤ ਮਨ, ਇਹੋ ਜਿਹੀਆਂ ਗੱਲਾਂ ਬੜੀਆਂ ਹੁੰਦੀਆਂ ਨੇ ਵੀ ਸਾਨੂੰ ਵੀ ਨਹੀਂ ਪਤਾ ਹੁੰਦਾ ਵੀ ਉਹ ਗੱਲਾਂ ਵੜ ਗਈਆਂ, ਅਤੇ ਉਹ ਗੱਲਾਂ ਸਾਡੇ ਸੁਚੇਤ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ। ਉਹ ਗੱਲਾਂ ਬਾਰੇ ਆਪਾਂ ਅੱਜ ਗੱਲਾਂ ਕਰਾਂਗੇ, ਅਤੇ ਅੱਜ ਦੇ ਵਿਸ਼ੇ ਨਾਲ ਉਹ ਜੁੜੀਆਂ ਹੀ ਹੋਈਆਂ ਨੇ ਗੱਲਾਂ। ਚਲੋ ਪਹਿਲਾਂ ਆਪਾਂ ਅੱਜ ਦੇ ਵਿਸ਼ੇ ਬਾਰੇ ਗੱਲ ਕਰ ਲੈਂਦੇ, ਕਿਉਂਕਿ ਮੇਰੇ ਨਾਲ ਸਾਡੇ ਮਹਿਮਾਨ ਆਏ ਨੇ, ਲਾਈਨ ਦੇ ਉੱਤੇ ਜੁੜੇ ਹੋਏ ਨੇ, ਮਸਲਾ ਬੜਾ ਗੰਭੀਰ ਆ, ਅਤੇ ਇਸ ਗੰਭੀਰ ਮਸਲੇ ਦਾ ਜਿਹੜਾ ਵਿਸ਼ਾ ਪ੍ਰੋਟੈਸਟ, ਉਹਦੇ ਬਾਰੇ ਹੀ ਸਾਡੇ ਮਨ ਦੇ ਵਿੱਚ ਅਚੇਤ ਮਨ 'ਚ ਗੱਲਾਂ ਜਿਹੜੀਆਂ ਉਹ ਬੜੀਆਂ ਹੁੰਦੀਆਂ ਨੇ, ਆਪਾਂ ਇਹਨਾਂ ਨਾਲ ਵੀ ਡਿਸਕਸ ਕਰਾਂਗੇ। ਇਹ ਜੀ ਨੌਜਵਾਨ ਨੈੱਟਵਰਕ ਆ, ਜਿਹੜਾ ਨੌਜਵਾਨ ਨੈੱਟਵਰਕ, ਉਹਨਾਂ ਦੇ ਆਗੂ ਨੇ ਇਹ। ਆਪਾਂ ਜਦੋਂ ਇੱਥੇ ਪਹਿਲਾਂ ਪ੍ਰੋਟੈਸਟ ਹੋਇਆ ਸੀ ਏਅਰਪੋਰਟ ਐਂਡ ਡੈਰੀ 'ਤੇ, ਜਦੋਂ ਡਿਪੋਰਟ ਕਰਨ ਲੱਗੇ ਸੀ ਬੱਚਿਆਂ ਨੂੰ, ਉਦੋਂ ਵੀ ਆਪਾਂ ਇੱਕ ਵਾਰੀ ਇਹਨਾਂ ਨੂੰ ਲਾਈਨ 'ਤੇ ਲਿਆ ਸੀਗਾ। ਆਓ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਬ੍ਰੈਂਪਟਨ ਦੇ ਵਿੱਚ ਡਾਊਨਟਾਊਨ ਦੇ ਨੇੜੇ ਜਿੱਥੇ ਅਲਗੋਮਾ ਯੂਨੀਵਰਸਿਟੀ ਦਾ ਕੈਂਪਸ ਆ ਉੱਥੇ ਧਰਨਾ ਚੱਲ ਰਿਹਾ। ਮੈਂ ਬੇਨਤੀ ਕਰੂੰਗਾ ਬਈ ਤੁਸੀਂ ਨਾ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਤੇ ਧਿਆਨ ਨਾਲ ਸੁਣਨਾ, ਹੋ ਸਕਦਾ ਤੁਹਾਡਾ ਨਜ਼ਰੀਆ ਬਿਲਕੁਲ ਹੀ ਬਦਲ ਜੇ ਤੇ ਹੋ ਸਕਦਾ ਤੁਹਾਡੇ ਮਨ ਦੇ ਵਿੱਚ ਕਾਫੀ ਸਾਰੇ ਸਵਾਲ ਆ ਜਿਹੜੇ ਉਹ ਹੋਣ ਤੇ ਖੁੱਲ੍ਹ ਕੇ ਤੁਸੀਂ ਸਵਾਲ ਆ ਬਾਅਦ ਦੇ ਵਿੱਚ ਇਹਨਾਂ ਕੋਲ ਸ਼ਾਇਦ ਸਮਾਂ ਜਿਹੜਾ ਥੋੜਾ ਹੋਊਗਾ ਪਰ ਤੁਸੀਂ ਸਵਾਲ ਜਵਾਬ ਖੁੱਲ੍ਹ ਕੇ ਕਰਨੇ। ਜਿਹੜੀ ਆਲੇ ਦੁਆਲੇ ਘੁਸਰਮੁਸ ਚੱਲਦੀ ਹੁੰਦੀ ਆ ਨਾ ਰੇਡੀਓ ਪ੍ਰੋਗਰਾਮਾਂ ਤੇ, ਟੀਵੀ ਸ਼ੋਜ਼ ਤੇ, ਫੇਸਬੁੱਕ ਤੇ ਡਿਸਕਸ਼ਨ ਚੱਲ ਰਹੀ ਆ, ਟਿਕਟੌਕ ਤੇ ਚੱਲਦੀ ਆ, ਉੱਥੇ ਮੈਂ ਕਮੈਂਟਸ ਤੁਹਾਡੇ ਪੜ੍ਹਦਾ ਹੁੰਦਾ। ਸਿਆਣੇ ਲੋਕ ਮੂੰਹ ਤੇ ਗੱਲ ਕਰਕੇ ਖੁਸ਼ ਹੁੰਦੇ ਨੇ, ਆਪਣਾ ਪੱਖ ਦੱਸਦੇ ਨੇ, ਦੂਜੇ ਦਾ ਪੱਖ ਸੁਣਦੇ ਨੇ। ਆਓ ਆਪਾਂ ਵਿਕਰਮ ਜੀ ਨਾਲ ਗੱਲ ਕਰਦੇ ਹਾਂ। ਵਿਕਰਮ ਜੀ ਦਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਸਮਾਂ ਕੱਢਿਆ। ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਰਹਿੰਦੇ ਹੋ, ਆਪਣੇ ਨਿੱਜੀ ਸਮੇਂ ਚੋਂ ਵੀ ਸਮਾਂ ਕੱਢ ਕੇ ਤੁਸੀਂ ਸਮਾਜ ਦੀ ਖਾਤਰ ਆਪਣੀ ਸਮਰੱਥਾ ਮੁਤਾਬਕ ਵਾਹਵਾ ਸਮਾਂ ਕੱਢ ਕੇ ਤੁਸੀਂ ਇਸ਼ੂਜ਼ ਤੇ ਲਾਉਂਦੇ ਹੋ, ਪਕੜ ਬਣਾਉਂਦੇ ਹੋ, ਫਿਰ ਤੁਸੀਂ ਆਪਣੇ ਜਿਹੜੇ ਨੌਜਵਾਨ ਸਾਥੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋ, ਧੰਨਵਾਦ ਆ ਤੁਹਾਡਾ ਜੀ। ਅੱਛਾ, ਸਮਾਜ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਲੋਕ ਹੁੰਦੇ ਨੇ। ਕੁਛ ਲੋਕ ਹੁੰਦੇ ਨੇ ਉਹ ਕਹਿੰਦੇ ਜੀ ਜਦੋਂ ਵੀ ਤੁਹਾਨੂੰ ਕੋਈ ਸਮੱਸਿਆ ਆਵੇ ਤੇ ਆਪਣੀ ਸਮੱਸਿਆ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ, ਲੋਕਾਂ ਕੋਲ ਓਪੀਨੀਅਨ ਹੁੰਦੇ ਨੇ, ਵਰਤਾਰਿਆਂ ਦੇ ਘਟਨਾਵਾਂ ਦੇ ਅਲੱਗ ਅਲੱਗ ਪੱਖ ਹੁੰਦੇ ਨੇ, ਕਈ ਪੱਖ ਸਾਡੇ ਧਿਆਨ 'ਚ ਨਹੀਂ ਹੁੰਦੇ, ਜਦੋਂ ਆਪਾਂ ਗੱਲਾਂ ਕਰਦੇ ਹੋਰ ਪੱਖ ਧਿਆਨ 'ਚ ਆ ਜਾਂਦੇ ਨੇ। ਇਵੇਂ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਬਾਰੇ ਦੋ ਤਿੰਨ ਤਰ੍ਹਾਂ ਦੀ ਰਾਏ ਸਾਡੇ ਸਮਾਜ ਚੱਲਦੀ ਹੁੰਦੀ ਹੈ। ਇੱਕ ਤਾਂ ਸਮਾਜ ਦੇ ਵਿੱਚ ਰਾਏ ਇਹ ਹੈ ਬਈ ਸਾਨੂੰ ਸੰਘਰਸ਼ ਕੀਤੇ ਬਿਨਾਂ ਕੁਛ ਮਿਲਣਾ ਨਹੀਂ, ਇੱਕ ਰਾਏ ਇਹ ਹੈ ਵੀ ਇਹ ਸਮਾਜ ਬਹੁਤ ਅੱਗੇ ਵਧੂ ਨੇ, ਅੱਗੇ ਵਧੂ ਨੇ, ਇਹਨਾਂ ਦੇ ਵਿੱਚ ਬਹੁਤ ਕੁਛ ਪਹਿਲਾਂ ਹੀ ਹੈਗਾ, ਹੋਰ ਦੀ ਲੋੜ ਨਹੀਂ। ਇੱਕ ਵਿਚਾਰ ਇਹ ਚੱਲ ਰਿਹਾ ਵੀ ਪੰਜਾਬ ਤੋਂ ਆਏ ਹੋਏ ਲੋਕ ਨੇ ਜਿਹੜੇ ਖਾਸ ਕਰਕੇ ਵਿਦਿਆਰਥੀ ਨੇ ਉਹ ਐਵੇਂ ਪ੍ਰੋਟੈਸਟ ਕਰੀ ਜਾਂਦੇ ਨੇ, ਤੇ ਇੱਕ ਵਿਚਾਰ ਇਹ ਚੱਲਦਾ ਵੀ ਜੇ ਸਮੱਸਿਆ ਹੋਵੇ ਤਾਂ ਚੁਣੇ ਹੋਏ ਲੀਡਰਾਂ ਨੂੰ ਕਹੋ ਤੇ ਉਹ ਮਸਲਾ ਆਪੇ ਹੀ ਹੱਲ ਕਰ ਦੇਣਗੇ, ਪ੍ਰੋਟੈਸਟ ਕਰਨ ਦੀ ਕੀ ਜ਼ਰੂਰਤ ਆ। ਇਹ ਸਾਰੀਆਂ ਘਟਨਾਵਾਂ ਨੂੰ ਮੈਂ ਇਹ ਮਤਲਬ ਮੇਰੀ ਬੇਨਤੀ ਹੈ ਵੀ ਪਹਿਲਾਂ ਗੱਲ ਦੱਸੋ ਕੀ ਆ ਤੇ ਫਿਰ ਇਹ ਚਾਰਾਂ ਕੁਐਸਚਨਾਂ ਨੂੰ ਸੰਬੋਧਿਤ ਹੋਵੋ, ਖੁੱਲ੍ਹਾ ਸਮਾਂ ਆਪਣੇ ਕੋਲ।
ਹਾਂਜੀ, ਪਹਿਲਾਂ ਤਾਂ ਮੈਂ ਮਸਲਾ ਦੱਸ ਦੇਣਾ ਬਿਲਕੁਲ ਬਰੀਫ ਦੇ ਵਿੱਚ। ਸਾਡੀ ਜਥੇਬੰਦੀ ਹੈਗੀ ਹੈ ਨੌਜਵਾਨ ਸਪੋਰਟ ਨੈਟਵਰਕ, ਇਹਦਾ ਪੂਰਾ ਨਾਮ ਆ, ਤੇ ਅਸੀਂ ਬੇਸੈਫ ਦੇ ਲਈ ਲੜਦੇ ਹਾਂ, ਬਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਮੈਜੋਰਟੀ ਵਿੱਚ ਇੰਟਰਨੈਸ਼ਨਲ ਸਟੂਡੈਂਟ ਹਾਂ, ਤੇ ਇਹ ਮਸਲਾ ਇੰਟਰਨੈਸ਼ਨਲ ਸਟੂਡੈਂਟਾਂ ਦੇ ਸਾਡੇ ਕੋਲ ਪਿਛਲੇ ਟਾਈਮ ਤੋਂ ਬਹੁਤ ਆ ਰਹੇ ਆ, ਇਸ ਕਰਕੇ ਅਸੀਂ ਇਹ ਵੀ ਡੀਲ ਕਰ ਰਹੇ ਹਾਂ। ਹੁਣ ਜਿਹੜਾ ਰੀਸੈਂਟ ਮਸਲਾ ਇਹ ਯੂਨੀਵਰਸਿਟੀ ਬਿਲਕੁਲ ਬ੍ਰੈਂਪਟਨ ਡਾਊਨਟਾਊਨ ਦੇ ਵਿੱਚ ਕੁਈਨ ਐਂਡ ਮੇਨ ਸਟਰੀਟ ਦੇ ਉੱਤੇ ਇਹਦੇ ਕੈਂਪਸ ਦੇ ਵਿੱਚ ਇਸ਼ੂ ਆਇਆ। ਇੱਕ ਕਲਾਸ ਦੇ ਜਿਹਦੇ ਵਿੱਚ 200 ਦੇ ਕਰੀਬ ਵਿਦਿਆਰਥੀ ਆ, ਉਹਨਾਂ ਵਿੱਚੋਂ 132 ਸਟੂਡੈਂਟ ਨੂੰ ਫੇਲ ਕਰ ਦਿੱਤਾ ਗਿਆ ਇੱਕ ਸਬਜੈਕਟ ਦੇ ਵਿੱਚੋਂ ਇੱਕੋ ਪ੍ਰੋਫੈਸਰ ਦੁਆਰਾ ਦੂਜੀ ਵਾਰੀ। ਪਹਿਲਾਂ ਉਹਨਾਂ ਨੂੰ ਸੈਕੰਡ ਸਮੈਸਟਰ ਜਾਂ ਫਸਟ ਸਮੈਸਟਰ ਦੇ ਵਿੱਚ ਵੀ ਇੱਕ ਵਾਰੀ ਫੇਲ ਕੀਤਾ ਸੀ, ਹੁਣ ਇਹ ਬੱਚੇ ਹੈਗੇ ਆ ਲਾਸਟ ਸਮੈਸਟਰ ਦੇ ਵਿੱਚ, ਹੁਣ ਇਹਨਾਂ ਨੂੰ ਦੁਬਾਰਾ ਫੇਲ ਕਰ ਦਿੱਤਾ। ਤੇ ਇੱਕ ਰੀਪੀਅਰ ਦੀ ਫੀਸ ਪਰ ਸਟੂਡੈਂਟ ਦੀ ਹੈਗੀ ਹੈ $3500। ਤੇ ਹੁਣ ਜੇ ਬਾਕੀ ਸਾਰੇ ਸਬਜੈਕਟਾਂ ਦੇ ਵਿੱਚੋਂ ਬੱਚੇ 80-90% ਨੰਬਰ ਲੈ ਕੇ ਪਾਸ ਆ, ਤਾਂ ਸਿਰਫ ਇੱਕ ਸਬਜੈਕਟ ਦੇ ਵਿੱਚੋਂ ਦੋ ਵਾਰੀ ਇੱਕੋ ਪ੍ਰੋਫੈਸਰ ਦੁਆਰਾ ਅੱਧੀਓ ਜ਼ਿਆਦਾ ਕਲਾਸ ਕਿੱਦਾਂ ਫੇਲ ਕੀਤੀ ਗਈ, ਇਹ ਇੱਕ ਵੱਡਾ ਕੁਐਸਚਨ ਆ। ਫਿਰ ਇਹ ਕੁਐਸਚਨ ਯੂਨੀਵਰਸਿਟੀ ਦੇ ਪ੍ਰੋਫੈਸਰ 'ਤੇ ਵੀ ਉੱਠਦਾ ਹੈ ਵੀ ਉਹ ਦੱਸਿਆ ਜਾਵੇ ਉਹਦਾ ਕਾਰਨ ਕੀ ਹੈ, ਵੀ ਕੋਰਸ ਐਡਾ ਔਖਾ ਹੈ ਵੀ ਜਾਂ ਬੱਚਿਆਂ ਨੂੰ ਸਮਝ ਹੀ ਨਹੀਂ ਆ ਰਿਹਾ ਜਾਂ ਪ੍ਰੋਫੈਸਰ ਤੋਂ ਪੜ੍ਹਾਇਆ ਨਹੀਂ ਜਾ ਰਿਹਾ। ਇੱਕ ਪ੍ਰੋਫੈਸਰ ਆ ਜਿਹੜਾ ਔਨਲਾਈਨ ਪੜ੍ਹਾਉਂਦਾ 400 ਬੱਚੇ ਨੂੰ, ਉਹ ਕਦੇ ਇਨ ਪਰਸਨ ਕਦੇ ਕੋਈ ਕਲਾਸ ਨਹੀਂ ਹੋਈ, ਉਹ ਪ੍ਰੋਫੈਸਰ ਹੀ ਦੂਜੇ ਸ਼ਹਿਰ ਰਹਿੰਦਾ ਆ ਤੇ ਵੀਡੀਓ ਭੇਜ ਦਿੰਦਾ ਗਰੁੱਪ ਦੇ ਇਹਨਾਂ ਦੇ ਪੋਰਟਲ ਦੇ ਉੱਤੇ, ਇਹਨਾਂ ਨੂੰ PDF ਬਣਾ ਕੇ ਭੇਜ ਦਿੰਦੇ, ਉਹਦੇ ਤੋਂ ਅਸਾਈਨਮੈਂਟ ਤਿਆਰ ਕਰਦੇ ਆ ਤੇ ਉਹਦੇ ਤੋਂ ਹੀ ਉਹ ਮਤਲਬ ਅਗਾਂਹ ਸਾਰੀ ਪੜ੍ਹਾਈ ਚੱਲ ਰਹੀ ਆ। ਮਤਲਬ $10,000-$15,000 ਦੇ ਕੇ ਇੱਕ ਸਾਲ ਦਾ ਤੁਹਾਨੂੰ ਐਵੇਂ ਦੀ ਪੜ੍ਹਾਈ ਪ੍ਰੋਵਾਈਡ ਕੀਤੀ ਜਾ ਰਹੀ ਜਿਹਦੇ ਵਿੱਚ ਨਾ ਤੇ ਪ੍ਰੋਫੈਸਰ ਨੇ ਬੰਦਾ ਬੱਚਾ ਦੇਖਿਆ ਨਾ ਬੱਚੇ ਨੇ ਪ੍ਰੋਫੈਸਰ ਦੇਖਿਆ ਕਰੇ, ਤੇ ਉਹਦੇ ਵਿੱਚ ਏਦਾਂ ਦੀ ਅਸਾਈਨਮੈਂਟ ਆ। ਚਲੋ ਉਹ ਅਸਾਈਨਮੈਂਟਾਂ ਦੇ ਫੇਲ ਕਰਨ ਦਾ ਉਹਨਾਂ ਦਾ ਕ੍ਰਾਈਟੀਰੀਆ ਉਹਨਾਂ ਨੇ ਕੀ ਰੱਖਿਆ ਹੋਇਆ, ਉਹ ਉਹਨਾਂ ਦੇ ਜਿਵੇਂ ਆਪਾਂ ਕਹਿ ਸਕਦੇ ਵੀ ਅਸਾਈਨਮੈਂਟ 50% ਦੀਆਂ ਹੋ ਗਈਆਂ ਜਿਹੜੀਆਂ ਉਹਨੇ ਇੱਕ ਸਮੈਸਟਰ 'ਚ ਸਬਮਿਟ ਕਰਾਈਆਂ, ਤੇ 50% ਦਾ ਹੋ ਗਿਆ ਫਾਈਨਲ ਐਗਜ਼ਾਮ। ਉਹਨਾਂ ਨੇ ਜਿਹੜੇ ਅਸਾਈਨਮੈਂਟ ਦੀ ਜਿਹੜੀ ਪਰਸੈਂਟੇਜ ਉਹ ਬਹੁਤ ਘੱਟ ਰੱਖੀ, ਜਿਹਦੇ ਨਾਲ ਬੱਚੇ 50% 'ਤੇ ਪਹੁੰਚ ਹੀ ਨਹੀਂ ਸਕਦੇ, ਅਤੇ ਉਦੋਂ ਬਾਅਦ ਫਾਈਨਲ ਐਗਜ਼ਾਮ 50% ਦਾ ਉਹਦੇ ਵਿੱਚ ਉਹਨੇ ਬਹੁਤੇ ਬੱਚੇ ਫੇਲ ਕਰ ਦਿੱਤੇ, ਜਿਹਦੇ ਨਾਲ ਇਹ ਹੋਇਆ ਕਿ ਬਹੁਤ ਇਹ ਬੱਚੇ ਉਹਨਾਂ ਨੇ ਇੱਦਾਂ ਫੇਲ ਕੀਤੇ। ਮਤਲਬ ਕਹਿਣ ਦਾ ਮਤਲਬ ਅਸਾਈਨਮੈਂਟ ਦੇ ਵਿੱਚੋਂ ਪਾਸ ਆ ਪਰ ਇਹਦੇ ਵਿੱਚੋਂ ਫੇਲ ਆ ਸਾਰੇ ਉਹ ਜਦੋਂ ਫਾਈਨਲ ਐਗਜ਼ਾਮ ਦਿੱਤਾ। ਅਤੇ ਇਹ ਕਰਕੇ ਇਹ ਸਾਰਾ ਮਤਲਬ ਇਹ ਹੋਇਆ। ਅਸਲ ਦੇ ਵਿੱਚ ਰੀਜ਼ਨ ਜਿਹੜਾ ਸਾਨੂੰ ਤਾਂ ਇਹਦੇ ਪਿੱਛੇ ਸਪਸ਼ਟ ਆ ਬਿਲਕੁਲ, ਮਤਲਬ ਸਾਡੀ ਅਸੀਂ ਕਹਿੰਦੇ ਹਾਂ ਓਪਨਲੀ ਇਹ ਵੀ ਇਹ ਵਿੱਦਿਆ ਵੇਚੀ ਜਾ ਰਹੀ ਆ, ਇਹ ਐਜੂਕੇਸ਼ਨ ਇੱਕ ਪ੍ਰੋਫਿਟ ਦਾ ਧੰਦਾ ਬਣ ਗਿਆ ਆ, ਜਿਹਦੇ ਕਰਕੇ ਇਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸੋਨੇ ਦੇ ਆਂਡੇ ਦੇ ਨਾਲ ਹੀ ਮੁਰਗੀ ਇਹਨਾਂ ਦੇ ਲਈ, ਤੇ ਇਹ ਉਹਨਾਂ ਨੂੰ ਜਿੱਦਾਂ ਦੀ ਛਿੱਲ ਲਾਹੀ ਜਾ ਸਕਦੀ ਆ ਉਧਰੋਂ ਲਾਉਂਦੇ ਆ। ਇਹ ਸਕੈਮ ਇਸ ਯੂਨੀਵਰਸਿਟੀ ਚ ਨਹੀਂ, ਇਹ ਕੈਨੇਡਾ ਪੱਧਰ ਤੇ ਹੋ ਰਿਹਾ, ਇਹਦੇ ਵਿੱਚ ਸਾਰੇ ਸਿਸਟਮ ਦੀ ਮਿਲੀ ਭੁਗਤਾ, ਇਹਦੇ ਵਿੱਚ ਕੋਈ ਇੱਕ ਪ੍ਰੋਫੈਸਰ ਜ਼ਿੰਮੇਵਾਰ ਨਹੀਂ ਹੈਗਾ, ਪ੍ਰੋਫੈਸਰ ਦਾ ਉਹਦਾ ਇੱਕ ਪਾਰਟ ਆ ਉਹ ਇਹ ਸਾਰੀ ਗੇਮ ਦਾ। ਇਹਦੇ ਵਿੱਚ ਇਹ ਸੇਮ ਕੰਮ ਇੰਡੀਆ ਦੀਆਂ ਬਹੁਤੀਆਂ ਯੂਨੀਵਰਸਿਟੀਆਂ ਕਰਦੀਆਂ, ਉਦੋਂ ਤੋਂ ਕਰਨ ਲੱਗੀਆਂ ਜਦੋਂ ਉੱਥੇ ਟ੍ਰਿਪਲ ਪੀ ਦੀ ਪਾਲਿਸੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਰਾਹੀਂ ਐਜੂਕੇਸ਼ਨ ਦਾ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋਇਆ। ਹੁਣ ਇਹ ਲਾਲਚ ਪਹਿਲਾਂ ਇੱਥੇ ਥੋੜਾ ਸੀਗਾ, ਹੁਣ ਇਹ ਲਾਲਚ ਵੱਧ ਗਿਆ, ਮਤਲਬ ਪੰਜਾਬੀ ਚ ਕਹੀਏ ਵੀ ਸੋਨੇ ਦਾ ਅੰਡਾ ਦੇ ਨਾਲ ਕੁਕੜੀ ਨੂੰ, ਹੁਣ ਤਾਂ ਕੁਕੜੀ ਨੂੰ ਹੀ ਵੱਢਣ ਲੱਗੇ ਤੇ ਤਾਂ ਰੌਲਾ ਪਿਆ, ਜੇ ਅੰਡੇ ਖਾਈ ਜਾਂਦੇ ਫਿਰ ਕੋਈ ਰੌਲਾ ਨਹੀਂ ਸੀਗਾ ਪਹਿਲਾਂ। ਹੁਣ ਸਟੂਡੈਂਟਸ ਇੱਕ ਕਲਾਸ ਦੇ ਵਿੱਚੋਂ 25-30 ਹੈਗੇ ਵਿਦਿਆਰਥੀ, 25-30 ਮੰਨਿਆ ਫੇਲ ਹੋ ਗਏ, 40 ਮੰਨਿਆ, ਜੇ 50 ਕਲਾਸ ਫੇਲ ਹੋ ਰਹੀ ਆ ਤਾਂ ਇਸ ਵਿੱਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ, ਤੇ ਇਹ ਸਾਰਾ ਮਤਲਬ ਮਸਲਾ ਹੈਗਾ। ਇਸ ਕਰਕੇ ਸਾਨੂੰ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਜੀ ਕਿਉਂ ਫੇਲ ਕੀਤੇ ਗਏ ਆ। ਹੁਣ ਅਸਲ ਦੇ ਵਿੱਚ ਸਾਡੇ ਕੋਲ ਹੁਣ ਜਿਹੜਾ ਰੌਲਾ ਪਿਆ ਹੋਇਆ ਬਾਹਰ, ਸਾਡੀ ਇਹ ਕਿਤੇ ਵੀ ਡਿਮਾਂਡ ਨਹੀਂ ਹੈਗੀ ਜਥੇਬੰਦੀ, ਪਹਿਲੇ ਦਿਨ ਤੋਂ ਨਹੀਂ ਅਸੀਂ ਕਿਹਾ ਵੀ ਬੱਚਿਆਂ ਨੂੰ ਪਾਸ ਕਰੋ, ਸਾਡੀ ਇਹ ਡਿਮਾਂਡ ਸੀਗੀ ਕਿ ਇਸ ਮਸਲੇ ਦੇ ਉੱਤੇ ਇਹ ਜਿਹੜਾ ਸਟੂਡੈਂਟ ਦਾ ਐਲੀਗੇਸ਼ਨ ਹੈਗੇ ਆ ਇਹਨੂੰ ਕੰਸਿਡਰ ਕਰੇ ਯੂਨੀਵਰਸਿਟੀ, ਇਹਨੂੰ ਯੂਨੀਵਰਸਿਟੀ ਇਹਦੇ ਤੇ ਇਹਨਾਂ ਦੀ ਰੀਵੈਲਿਊਏਸ਼ਨ ਕਰੇ ਇਹਨਾਂ ਦੇ, ਉਹ ਕਹਿੰਦੇ ਸਾਨੂੰ ਪੇਪਰ ਦਿਖਾ ਲਓ ਸਾਡੇ ਵੀ, ਜਿਹੜੇ ਸਾਡੇ ਆਂਸਰ ਗਲਤ ਆ ਸਾਨੂੰ ਦਿਖਾ ਲਓ ਤੇ ਸਾਨੂੰ ਫਿਰ ਉਹਦਾ ਸਹੀ ਆਂਸਰ ਦੱਸੋ ਕਿਹੜਾ। ਇਹ ਈਮੇਲਸ ਵੀ ਕੀਤੀਆਂ ਸਟੂਡੈਂਟਸ ਨੇ ਆਪਣੇ ਤੌਰ ਦੇ ਉੱਤੇ, ਉਹ ਉਹਦਾ ਅੱਕ ਕੇ ਧਰਨੇ ਤੇ ਬੈਠੇ ਆ ਜਦੋਂ ਸਾਰਾ ਕੁਝ ਮੁੱਕ ਗਿਆ। ਉਹਨਾਂ ਨੇ ਇਹਨਾਂ ਨੂੰ ਮੈਸੇਜ ਕੀਤੇ ਤੇ ਪ੍ਰੋਫੈਸਰ ਨੇ ਉਹਨਾਂ ਨੂੰ ਈਮੇਲ ਤੋਂ ਬਲੌਕ ਕਰਤਾ, ਉਹਨਾਂ ਨੂੰ ਫੇਲ ਕਰਨ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਵੀ ਆਪਾਂ ਤੈਨੂੰ ਫੇਲ ਹੀ ਕਿਉਂ ਕੀਤਾ। ਉਦੋਂ ਬਾਅਦ ਬੱਚਿਆਂ ਦੇ ਕੋਲ ਜਦੋਂ ਉਹਨਾਂ ਦੀ ਹੁਣ ਲਾਸਟ ਸਮੈਸਟਰ ਆ, ਕਿਸੇ ਨੇ ਕਿਸੇ ਕਾਲਜ 'ਚ ਜਾਣਾ, ਕਿਸੇ ਨੇ ਕਿਸੇ ਸ਼ਹਿਰ 'ਚ ਜਾਣਾ, ਉਹ ਬੱਚੇ ਅੱਕ ਕੇ ਇਸ ਕੰਮ ਦੇ ਉੱਤੇ ਆਏ ਆ ਵੀ ਇਹਦਾ ਮਤਲਬ ਦੂਜੀ ਵਾਰੀ ਹੋ ਗਿਆ। ਇਹ ਮਤਲਬ ਸਾਰਾ ਮੋਟਾ ਮੋਟਾ ਜਿਹੜਾ ਤੁਹਾਨੂੰ ਮੈਂ ਜਿਹੜੀ ਸਟੋਰੀ ਦੱਸੀ ਆ ਉਹ ਇਸ ਕਾਲਜ ਦੀ ਹੈਗੀ ਆ। ਹੁਣ ਜਿਹੜਾ ਇਹਦੇ ਵਿੱਚ ਲੋਕਾਂ ਦੇ ਵਿੱਚ ਗੱਲ ਜਾ ਰਹੀ ਆ ਜਾਂ ਪਿਛਲੇ ਅੱਜ 4-5 ਰਾਤਾਂ ਹੋ ਗਈਆਂ ਤੇ 6-7 ਦਿਨ ਹੋ ਗਏ, ਕਿਉਂਕਿ ਤੀਜੇ ਕੁ ਦਿਨ ਅਸੀਂ ਇੱਥੇ ਪਹੁੰਚੇ ਤੇ ਫਿਰ ਉਸ ਦਿਨ ਤੋਂ ਬਾਅਦ ਪੱਕੇ ਧਰਨੇ ਤੇ ਬੈਠ ਗਏ। ਲੋਕਾਂ ਦੇ ਵਿੱਚ ਗੱਲ ਇਹ ਉੜ ਗਈ ਕੱਲ੍ਹ ਪਰਸੋਂ ਤੋਂ ਜਦੋਂ 6 ਦਿਨ ਬਾਅਦ ਮੀਟਿੰਗ ਹੋਈ ਆ ਕਿ ਕਾਲਜ ਨੇ ਸਟੂਡੈਂਟ ਨੇ ਮੀਟਿੰਗ ਕੀਤੀ, ਉਸ ਮੀਟਿੰਗ ਦੇ ਵਿੱਚ ਜਥੇਬੰਦੀ ਦਾ ਕੋਈ ਬੰਦਾ ਹਾਜ਼ਰ ਨਹੀਂ ਸੀਗਾ ਕਿਉਂਕਿ ਉਹਨਾਂ ਨੇ ਕਿਸੇ ਨੂੰ ਅਲਾਊਡ ਨਹੀਂ ਕੀਤਾ ਤੇ ਆਪਾਂ ਉਹਦਾ ਵਿਰੋਧ ਵੀ ਨਹੀਂ ਕੀਤਾ ਤੇ ਚਲੇ ਗਏ। ਇਸ ਵਿੱਚ ਪ੍ਰੋਟੈਸਟ ਨੂੰ 2 ਜਥੇਬੰਦੀਆਂ ਲੀਡ ਕਰਦੀਆਂ ਪਈਆਂ, ਇੱਕ ਸਾਡੀ NSN ਨੌਜਵਾਨ ਸਪੋਰਟ ਨੈਟਵਰਕ, ਇੱਕ ਮਾਈਸੋ, ਤੇ 2 ਜਥੇਬੰਦੀਆਂ ਦੇ ਵਿੱਚੋਂ ਕੋਈ ਮੈਂਬਰ ਹਾਜ਼ਰ ਨਹੀਂ ਸੀਗਾ। ਸਟੂਡੈਂਟ ਨੇ 10-12 ਮੈਂਬਰ ਇਹਨਾਂ ਦੀ ਕਮੇਟੀ ਨਾਲ ਗੱਲਬਾਤ ਕੀਤੀ ਆ ਤੇ ਇਹਨਾਂ ਨੇ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸ ਟਾਈਪ ਇੱਕ ਆਪਾਂ ਵੀਡੀਓ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਾਲਜ ਨੇ ਸਾਨੂੰ ਇਹ ਅੰਕੜਾ ਦਿੱਤਾ ਕਿ 132 ਕਿ ਅਸੀਂ 100 ਸਟੂਡੈਂਟਸ ਨੂੰ ਪਾਸ ਕਰ ਦਿੱਤਾ। ਉਹ ਪਾਸ ਕਰਨ ਦਾ ਇਹਨਾਂ ਨੇ ਕ੍ਰਾਈਟੀਰੀਆ ਕੀ ਰੱਖਿਆ, ਇੱਕ ਬੈਕ ਆਫ ਉਹਨੂੰ ਕਹਿ ਸਕਦੇ ਹਾਂ ਆਪਾਂ ਇੰਗਲਿਸ਼ ਦੀ ਟਰਮ ਆ ਵੀ ਉਹਨਾਂ ਨੇ ਸਾਰੇ ਸਟੂਡੈਂਟਾਂ ਨੂੰ ਇੰਨੇ ਇੰਨੇ ਨੰਬਰ ਦੇ ਦਿੱਤੇ। ਮੰਨ ਲਓ ਆਪਾਂ ਇੱਕ ਨੰਬਰ ਰੱਖ ਲਈ 25, ਉਹਨਾਂ ਨੇ 25-25 ਨੰਬਰ ਸਾਰੇ ਸਟੂਡੈਂਟਾਂ ਨੂੰ ਐਡ ਕਰ ਦਿੱਤੇ ਉਹਨਾਂ ਦੇ ਨੰਬਰ ਵਿੱਚ। ਹੁਣ ਮੰਨ ਲਓ ਜੇ ਪਾਸ ਹੋਣ ਦੇ ਲਈ 50 ਨੰਬਰ ਚਾਹੀਦੇ ਆ ਤਾਂ ਜਿਹਦੇ ਕੋਲ ਪਹਿਲੇ 25 ਸੀਗੇ ਉਹਨੂੰ 25 ਹੋਰ ਮਿਲ ਗਏ ਤੇ ਉਹਦੇ 50 ਹੋ ਗਏ, ਉਹ ਤਾਂ ਹੋ ਗਏ ਪਾਸ। ਜਿਹਦੇ ਕੋਲ 20-20 ਆ ਜਾਂ ਜਿਹਦੇ 10-10 ਆ ਉਹਨੂੰ 25 ਮਿਲ ਗਏ, ਉਹ 50 ਤੱਕ ਨਹੀਂ ਪਹੁੰਚਿਆ, ਉਹ ਰਹਿ ਗਏ ਪਿੱਛੇ। ਹੁਣ ਇੱਦਾਂ ਇਹਨੇ ਇਸ ਪਾਲਿਸੀ ਦੇ ਤਹਿਤ ਹੁਣ ਇਹਨਾਂ ਨੇ ਕੁਛ ਕੁ ਨੰਬਰ ਸਾਰੇ ਸਟੂਡੈਂਟਾਂ ਦੇ ਨੰਬਰਾਂ ਦੇ ਵਿੱਚ ਐਡ ਕੀਤੇ ਆ ਤੇ ਉਹਦੇ ਕਰਕੇ ਕਹਿੰਦੇ ਵੀ 100 ਸਟੂਡੈਂਟ ਪਾਸ ਹੋ ਗਿਆ। ਵੀ ਉਹ ਚਲੋ ਉਹ ਇਨਵੈਸਟੀਗੇਸ਼ਨ ਦਾ ਮਤਲਬ ਵੀ ਉਹ ਪ੍ਰੋਫੈਸਰ ਦੀ ਗਲਤੀ ਆ ਜਾਂ ਇਹਨਾਂ ਦਾ ਗ੍ਰੇਡਿੰਗ ਕ੍ਰਾਈਟੀਰੀਆ ਨਹੀਂ ਸਹੀ, ਉਹ ਹੈਗਾ ਸਾਰਾ ਉਹਦੇ ਕਰਕੇ ਹੁਣ 33 ਸਟੂਡੈਂਟ ਉਹਦੇ ਵਿੱਚ ਰਹਿ ਗਏ। ਉਹ 33 ਵਿੱਚੋਂ ਕੁਛ ਕੁ ਸਟੂਡੈਂਟ ਉਹ ਹੈਗੇ ਆ 3-4 ਜਿਹੜੇ ਪ੍ਰੋਟੈਸਟ ਦੇ ਵਿੱਚ ਆ, ਕਿਉਂਕਿ ਸਾਰੇ ਬੱਚੇ ਪ੍ਰੋਟੈਸਟ ਨਹੀਂ ਨਾ ਕਰ ਰਹੇ, 133-130 ਜਿੰਨੇ ਵੀ ਸੀਗੇ, ਕੁਛ ਕੁ ਬੱਚੇ ਡਰੇ ਹੋਏ ਆ, ਕੁਛ ਕੁ ਬਾਹਰ ਨਹੀਂ ਆ ਰਹੇ, ਕੁਛ ਕੁ ਦੂਜੇ ਸ਼ਹਿਰਾਂ 'ਚ ਰਹਿੰਦੇ ਆ ਜਾਂ ਪ੍ਰੋਵਿੰਸਾਂ 'ਚ ਜਿਹੜੇ ਇੱਥੇ ਨਹੀਂ ਆ ਸਕਦੇ। ਇਸ ਕਰਕੇ ਲੜਨ ਵਾਲੇ ਬੱਚੇ ਤਾਂ ਜਦੋਂ ਅਸੀਂ ਪਹਿਲੇ ਦਿਨ ਗਏ ਸੀਗੇ ਉਹ 50-60 ਸੀਗੇ, ਉਹਨਾਂ ਵਿੱਚੋਂ 25-30 ਫੁੱਲ ਐਕਟਿਵ ਆ, 25-30 ਬਿਲਕੁਲ ਘੱਟ ਆਉਂਦੇ ਆ, ਜਿੱਦਾਂ ਉਹ ਮਤਲਬ ਡਰ ਹੁੰਦਾ ਹੀ ਆ ਸਾਰਿਆਂ ਨੂੰ ਜੋ ਉੱਥੇ ਕੈਨੇਡਾ ਦੀ ਛਵੀ ਬਣੀ ਹੋਈ ਹੈ ਨਾ। ਹੁਣ ਅਗਲੇ ਦਿਨ ਯੂਨੀਵਰਸਿਟੀ ਨੇ ਚਲਾਕੀ ਇਹ ਖੇਡੀ ਆ, ਉਹ ਮੀਟਿੰਗ ਸਾਰੀ ਰਿਕਾਰਡਡ ਆ, ਜੇ ਯੂਨੀਵਰਸਿਟੀ ਇਸ ਗੱਲ ਤੋਂ ਕਰਨਾ ਚਾਹੁੰਦੀ ਆ ਤਾਂ ਉਹ ਮੀਟਿੰਗ ਜਨ ਤੱਕ ਕਰ ਦੇਵੇ। ਉਹਨਾਂ ਨੇ ਰਿਕਾਰਡ ਕੀਤੀ ਅੰਦਰ ਸਾਰੀ ਮੀਟਿੰਗ ਜਿਹੜੀ 3 ਘੰਟੇ ਚੱਲੀ ਆ। ਉਸ ਮੀਟਿੰਗ ਦੇ ਬਾਅਦ ਯੂਨੀਵਰਸਿਟੀ ਨੇ ਬਿਆਨ ਬਾਹਰ ਆ ਕੇ ਦਿੱਤਾ ਕਿ ਅਸੀਂ 33 ਸਟੂਡੈਂਟ ਦੇ ਇਸ਼ੂ ਆ ਉਹਨਾਂ ਦਾ ਅਸੀਂ ਕਰ ਰਹੇ ਹਾਂ ਤੇ ਫਰਾਈਡੇ ਤੱਕ ਕਰਾਂਗੇ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂ ਰਿਵੈਲਿਊਏਸ਼ਨ ਕਰਨੀ ਹੈ। ਬਟ ਉਹਨਾਂ ਨੇ 100 ਸਟੂਡੈਂਟਸ ਦਾ ਮੂੰਹੋਂ ਨਹੀਂ ਕਿਹਾ, ਉਹ ਅਸੀਂ ਵੀ ਨਹੀਂ ਕਿਹਾ ਜਥੇਬੰਦੀਆਂ ਨੇ। ਫਿਰ ਉਹ 100 ਸਟੂਡੈਂਟ ਦਾ ਮਸਲਾ ਕਿੱਥੋਂ ਆਇਆ? ਉਹ ਸਟੂਡੈਂਟਸ ਦੇ ਅੰਦਰ ਜਿਹੜੀ ਗੱਲ ਹੋਈ ਉਹਨਾਂ ਨੇ ਮੀਡੀਆ ਜਾ ਕੇ ਕਹਿ ਦਿੱਤੀ। ਹੁਣ ਮੀਡੀਆ ਨੇ ਸਵਾਲ ਚੱਕ ਲਿਆ ਕਿ ਜੇ 100 ਨੂੰ ਪਾਸ ਕੀਤਾ ਫਿਰ ਕਾਲਜ ਵਾਲਿਆਂ ਨੇ ਸਟੇਟਮੈਂਟ ਵਿੱਚ 100 ਕਿਉਂ ਨਹੀਂ ਕਿਹਾ ਵੀ ਅਸੀਂ ਇਹ 100
ਬਟ ਉਹ ਪਹਿਲਾਂ ਨਹੀਂ ਦਿੱਤੇ। ਜੇ ਪਹਿਲਾਂ ਦਿੱਤੇ ਹੁੰਦੇ ਤਾਂ ਕਿਹੜਾ ਦਿਲ ਕਰਦਾ ਸੀ ਜਿਹਨੇ, ਇਹਦਾ ਮਤਲਬ ਕੋਮਨ ਸੈਂਸ ਦੀ ਗੱਲ ਹੈਗਾ ਵੀ ਕਿਹੜਾ ਦਿਲ ਕਰਦਾ ਬੈਠਣ ਨੂੰ। ਤੇ ਜਿਹੜਾ ਲੋਕਾਂ ਦਾ ਮਨਾਂ ਦੇ ਵਿੱਚ ਬਣਿਆ ਹੋਇਆ ਵੀ ਇੱਕ ਵੀ ਕੁਛ ਕੁ ਬੰਦੇ ਹੈਗੇ ਆ ਵੀ ਉਹ ਇਹ ਧਰਨਾ ਹੀ ਲਾਉਂਦੇ ਆ, ਇਹਨਾਂ ਦਾ ਕੰਮ ਹੀ ਇਹ ਆ, ਹੈ ਨਾ, ਇਹ ਤਾਂ ਗੱਲ ਹੈਗੀ ਗਲਤ। ਵੀ ਜੇ ਇਹ ਤਾਂ ਧਰਨਾ ਤਾਂ ਉਹ ਕੰਮ ਆ ਵੀ ਜਦੋਂ ਅੱਕ ਕੇ ਬੰਦਾ, ਹੁਣ ਜਿਹੜੇ ਤੁਸੀਂ ਡੈਪੂਟੇਸ਼ਨ ਵਾਲੇ ਮਸਲੇ ਦੀ ਗੱਲ ਕੀਤੀ ਹੈ ਸਟਾਰਟਿੰਗ ਦੇ ਵਿੱਚ, ਉਹ ਬੱਚੇ ਸਾਡੇ ਕੋਲ ਕਦੋਂ ਆਏ ਆ, ਏਅਰਪੋਰਟ ਰੋਡ ਤੇ ਕਦੋਂ ਬੈਠੇ ਆ, ਇੱਕ ਸਾਲ ਬਾਅਦ। ਉਹਨਾਂ ਦੇ ਨਾਲ ਡਿਕਸੀ ਗੁਰੂ ਘਰ ਇੱਕ ਸਾਲ ਪਹਿਲਾਂ ਮੀਟਿੰਗ ਹੋਈ ਸਾਡੀ ਜਥੇਬੰਦੀ ਦੀ, ਉਹਨਾਂ ਨੂੰ ਅਸੀਂ ਇੱਕ ਸਾਲ ਪਹਿਲਾਂ ਦੱਸਤਾ ਸੀਗਾ ਕਿ ਕਾਨੂੰਨ ਦੀਆਂ ਕਿਤਾਬਾਂ 'ਚ ਤੁਸੀਂ ਡਿਪੋਰਟ ਹੋਵੋਗੇ ਕਿਉਂਕਿ ਇਹਨਾਂ ਨੇ ਬਚ ਜਾਣਾ। ਤੇ ਵਕੀਲਾਂ ਨੂੰ 18-18, 20,000 ਡਾਲਰ ਦੇ ਕੇ ਸਾਡੇ ਕੋਲ ਇੱਕ ਸਾਲ ਬਾਅਦ ਦੁਬਾਰਾ ਆਏ ਆ, ਤੇ ਉਹ ਲੋਕਾਂ ਦੇ ਜਦੋਂ ਦੱਸਿਆ ਵੀ ਇਹ ਸਿਸਟਮ ਦੀ ਗਲਤੀ ਆ, ਲੂਪ ਹੋਲ ਆ, ਲੋਕ ਨਾਲ ਖੜ ਗਏ ਵਿੱਚ, ਵਿਰੋਧੀ ਧਿਰਾਂ ਇਨਵੋਲਵ ਹੋ ਗਈਆਂ ਲੀਡਰ, ਤੇ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਕੀ ਹੋਇਆ, ਤੇ ਉਹ ਮਸਲਾ ਤਾਂ ਹੱਲ ਹੋਇਆ। ਹੁਣ ਜੇ ਉਹ ਵੀ ਤੁਸੀਂ ਕਹਿ ਸਕਦੇ ਵੀ ਧਰਨੇ, ਇਹਨਾਂ ਨੂੰ ਤਾਂ ਸ਼ੌਂਕ ਜਿਹੜਾ ਸੀ ਧਰਨੇ ਲਾਉਣ ਦਾ, ਹੈ ਨਾ, ਉਹ ਕੁਛ ਲੋਕਾਂ ਦਾ ਮਾਇੰਡ ਸੈਟ ਬਣਿਆ ਹੋਇਆ ਵੀ ਇਹ ਕੈਨੇਡਾ ਆ, ਇੱਥੇ ਸਾਰਾ ਕੁਛ ਬਹੁਤ ਵਧੀਆ ਆ, ਇੱਥੇ ਕੋਈ ਮਤਲਬ ਭ੍ਰਿਸ਼ਟਾਚਾਰ ਹੈ ਨਹੀਂ, ਇੱਥੇ ਧਰਨੇ ਲਾਉਣ ਦੀ ਲੋੜ ਹੈ ਨਹੀਂ, ਇੱਥੇ ਸਾਰਾ ਕੁਛ ਕਰਨ ਦੇ ਲਈ ਤੁਹਾਨੂੰ ਈਮੇਲਸ ਕਰੋ, ਤੁਹਾਡੇ ਕੋਲ ਹਰ ਤਰ੍ਹਾਂ ਦੀ ਬੋਡੀਜ਼ ਬਣੀ ਹੋਈਆਂ, ਤੁਸੀਂ ਉਹਨਾਂ ਦੇ ਕੋਲ ਕੰਪਲੇਂਟ ਕਰੋ। ਮਤਲਬ ਇਹ ਜਿਹੜਾ ਤਰੀਕਾ ਹੈ ਪੰਜਾਬ 'ਚ ਤਰੀਕਾ ਨਹੀਂ, ਇਹ ਉਹਨਾਂ ਦੀ ਸੋਚ ਬਹੁਤ ਗਲਤ ਆ। ਉੱਥੇ ਵੀ ਬਿਮਾਰੀ ਉਹੀ ਹੈ, ਬਿਮਾਰੀ ਇੱਥੇ ਵੀ ਇਹੀ ਹੈ, ਅਤੇ ਜਿੱਦਾਂ ਇਲਾਜ ਉੱਥੇ ਹੁੰਦਾ ਉਸ ਬਿਮਾਰੀ ਦਾ ਵੀ ਤੁਹਾਨੂੰ ਉਹਦੇ ਲਈ ਬੋਲਣਾ ਪਊਗਾ, ਦੱਸਣਾ ਪਊਗਾ, ਉਹਦੇ ਲਈ ਲੜਨਾ ਪਊਗਾ, ਉਹ ਸੇਮ ਇੱਥੇ ਵੀ ਹੈ। ਇਹ ਸਾਡਾ ਤਾਂ ਹੁਣ ਤੱਕ ਦਾ 3 ਸਾਲ ਦਾ ਸਾਡੀ ਜਥੇਬੰਦੀ ਹੋ ਗਿਆ ਕੰਮ ਕਰਦੇ ਨੂੰ। ਲੇਬਰ ਕੋਡ ਦੇ ਮਸਲਿਆਂ 'ਚ ਵੀ ਇਹੀ ਹੈ ਵੀ ਲੇਬਰ ਕੋਡ 'ਚ ਪੈਸਾ 1 ਸਾਲ ਨਹੀਂ ਆਉਂਦਾ, ਜਦੋਂ ਤੁਸੀਂ ਪਬਲਿਕਲੀ ਐਕਸਪੋਜ਼ ਕਰਦੇ ਆ ਬੰਦੇ ਨੂੰ ਜਾਂ ਮਤਲਬ ਹੋਰ ਢੰਗ ਤਰੀਕੇ ਅਪਣਾਉਂਦੇ ਤਾਂ ਪੈਸੇ ਤੁਹਾਨੂੰ 1 ਦਿਨ ਦੇ ਵਿੱਚ ਮਿਲ ਜਾਂਦੇ ਆ। ਉਹ ਇਹ ਹੈਗੇ ਜਿਹੜੀ ਮੋਟੀ ਮੋਟੀ ਜਿਹੜੀ ਮੈਂ ਆਪਣੇ ਸਾਡਾ ਇਹਦੇ 'ਤੇ ਯਾਰ ਹੈਗਾ, ਬਾਕੀ ਥੋੜ੍ਹੇ ਹੋਰ ਸਵਾਲ ਹੈ ਤੋਂ ਦੁਬਾਰਾ।
ਬਿਲਕੁਲ ਜੀ, ਬਿਲਕੁਲ। ਮੈਂ ਵੈਸੇ ਸਾਡੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ, ਮੈਂ ਨਾ ਰਾਤ ਈਮੇਲ ਕੀਤੀ ਸੀ ਅਲਗੋਮਾ ਯੂਨੀਵਰਸਿਟੀ ਨੂੰ ਵੀ ਅਸੀਂ ਨਗਾਰਾ ਰੇਡੀਓ 'ਤੇ ਅਸੀਂ ਤੁਹਾਡਾ ਜਿਹੜਾ ਪੱਖ ਆ ਸੁਣਨਾ ਚਾਹੁੰਦੇ ਹਾਂ ਦੋਨਾਂ ਸਾਈਡਸ ਦਾ, ਵੀ ਕੋਈ ਰੈਪ੍ਰਜੈਂਟੇਟਿਵ ਆ ਜਿਹੜਾ ਅਸੀਂ ਉਹਦੇ ਨਾਲ ਫੋਨ 'ਤੇ ਗੱਲ ਕਰ ਸਕਦੇ ਹਾਂ, ਅਸੀਂ ਉਹਨੂੰ ਮਿਲ ਸਕਦੇ ਹਾਂ ਵੀ ਵਟ ਇਜ਼ ਯੂਅਰ ਸਾਈਡ ਆਫ ਸਟੋਰੀ। ਅਤੇ ਅਜੇ ਤਾਈਂ ਉਹਨਾਂ ਨੇ ਤਾਂ ਸਾਡੇ ਤਾਈਂ ਕੋਈ ਗੱਲਬਾਤ ਸੁਣੀ ਨਹੀਂ, ਅੱਜ ਸ਼ਾਮ ਨੂੰ ਫੇਰ ਫੋਨ ਕਰਕੇ ਪੁੱਛਾਂਗੇ। ਪਰ ਜਿੰਨੀਆਂ ਕੁ ਖਬਰਾਂ ਆਈਆਂ ਨੇ, ਕੱਲ੍ਹ ਅਲਗੋਮਾ ਯੂਨੀਵਰਸਿਟੀ ਦੀ ਖਬਰ ਆਈ ਆ, ਮੈਂ ਆਪ ਭੰਬੜ ਭੂਸੇ 'ਚ ਪਿਆ ਹੋਇਆ ਸੀ ਵੀ ਉਹਨਾਂ ਨੇ ਕਿਹਾ ਵੀ 230 ਸਟੂਡੈਂਟਸ ਦੇ ਵਿੱਚੋਂ ਸਿਰਫ 30 ਸਟੂਡੈਂਟ ਆ ਜਿਹੜੇ ਫੇਲ ਹੋਇਆ, ਜਾਣੀ ਉਹ 100 ਦੀ ਗੱਲ ਹੀ ਦੱਬ ਗਈ, ਮਤਲਬ ਵੀ ਉਹ ਮੁੱਕਰ ਹੀ ਗਏ 100 ਤੋਂ। ਹੁਣ ਸਵਾਲ ਇਹ ਬਣਦਾ ਬਈ ਜੇ 200 ਬੱਚਾ ਸੀ, 200 ਦੇ ਵਿੱਚੋਂ ਸਿਰਫ 30-32 ਬੱਚੇ ਫੇਲ ਕੀਤੇ ਆ, ਤੇ ਜਿਹੜੇ 100 ਪਹਿਲਾਂ ਫੇਲ ਕੀਤੇ ਆ, ਇੱਕ ਜਦੋਂ ਵਰਡਿੰਗ ਯੂਜ਼ ਕਰਦੇ ਆ ਨਾ ਬਈ, ਉਹਨਾਂ ਨੇ ਫੇਲ ਕਰਤੇ ਤੇ ਪਾਸ ਕਰਾਉਣ ਲਈ ਧਰਨਾ ਲਾ ਰਹੇ ਹੋ। ਵਿਕਰਮ ਜੀ ਨੇ ਬੜਾ ਕਲੀਅਰ ਕਰਤਾ ਵੀ ਪਾਸ ਕਰਾਉਣ ਲਈ ਧਰਨਾ ਨਹੀਂ ਲਾ ਰਹੇ। ਹਰੇਕ ਬੰਦੇ ਦਾ ਜਿਹੜਾ ਰਾਈਟ ਬਣਦਾ ਬਈ, ਜੇ ਬੱਚਿਆਂ ਨੇ ਪੇਪਰ ਦਿੱਤਾ, ਮੇਰਾ ਖਿਆਲ ਦੁਨੀਆਂ ਦੀ ਸ਼ਾਇਦ ਕੋਈ ਯੂਨੀਵਰਸਿਟੀ ਕੋਈ ਕਾਲਜ ਹੋਊਗਾ ਜਿੱਥੇ ਉਹ ਰੀਵੈਲਿਊਏਸ਼ਨ ਦਾ ਹੱਕ ਨਾ ਹੋਵੇ। ਰੀਵੈਲਿਊਏਸ਼ਨ ਕਰਾਉਣੀ ਚਾਹੀਦੀ ਆ, ਫਿਰ ਜੇ ਕਲਾਸ 'ਚ ਵੀ ਪੜ੍ਹਾਇਆ ਜਾ ਰਿਹਾ, ਜੇ ਗਲਤ ਆਨਸਰ ਆ ਕਿਸੇ ਬੱਚੇ ਦਾ ਤਾਂ ਉਹਨੂੰ ਦੱਸਿਆ ਜਾਣਾ ਚਾਹੀਦਾ। ਇੱਕ ਸਿਸਟਮ ਹੀ ਚੱਲ ਰਿਹਾ ਜੀ, ਮੇਰਾ ਖਿਆਲ ਜਿਹੜੇ ਸਾਡੇ ਇੱਥੇ ਕੈਨੇਡੀਅਨ ਸਟੂਡੈਂਟਸ ਨੇ, ਹੌਲੀ ਹੌਲੀ ਉਹਨਾਂ ਨੇ ਵੀ, ਉਹਨਾਂ ਲਈ ਵੀ ਇਹੀ ਸਿਸਟਮ ਅਡੋਪਟ ਹੋ ਜਾਣਾ। ਹੋ ਰਿਹਾ ਵੀ ਸਿਨੇਮਾ ਹਾਲ ਬੁੱਕ ਕਰ ਦਿੰਦੇ ਆ, ਦੁਕਾਨਾਂ ਬੁੱਕ ਕਰ ਦਿੰਦੇ ਆ, ਰਿਕਾਰਡਡ ਆ ਜਿਹੜਾ ਉਹ ਪ੍ਰੋਫੈਸਰ ਆ ਉਹਦੀ ਉਹ ਉੱਥੇ ਉਹਦੀ ਰੀਲ ਆ ਜਿਹੜੀ ਚਲਾ ਦਿੰਦੇ ਆ, ਅਤੇ ਇਸ ਤਰ੍ਹਾਂ ਦਾ ਸਿਸਟਮ ਹੌਲੀ ਹੌਲੀ ਇਹ ਉੱਧਰ ਨੂੰ ਵੱਧ ਰਹੇ ਨੇ। ਜਾਣੀ ਜਿਹੜੀ ਬੱਚੇ ਦੇ ਵਿੱਚ ਕ੍ਰੀਏਟੀਵਿਟੀ ਹੁੰਦੀ ਆ, ਜਾਣਨ ਦੀ ਇੱਛਾ, ਪ੍ਰੋਬਲਮ ਨੂੰ ਸੋਲਵ ਕਰਨ ਦੀ ਜਿਹੜੀ ਵਿਧੀ, ਉਹਨੇ ਮੈਥੋਡੋਲੋਜੀ ਸਿੱਖਣੀ ਹੁੰਦੀ ਆ, ਇਹ ਜਿਹਾ ਸਿਸਟਮ ਆ ਜਿਹੜਾ ਸਿਖਾ ਨਹੀਂ ਸਕਦਾ। ਦੂਜੀ ਗੱਲ ਆ ਗਈ ਬਈ, ਇਹਦਾ ਮਤਲਬ ਜੇ ਉਹਨਾਂ ਨੇ ਫੇਲ ਕੀਤੇ ਆ, ਫੇਲ ਨਹੀਂ ਹੋਏ ਬੱਚੇ। ਤੀਜੀ ਗੱਲ ਜਿਹੜੀ ਮੈਨੂੰ ਹੋਰ ਪਤਾ ਲੱਗੀ ਆ, ਉਹ ਇਹ ਹੈ ਬਈ ਜਿਹੜੀ ਅਸਾਈਨਮੈਂਟ 10 ਜਾਂ 11 ਅਸਾਈਨਮੈਂਟਸ ਹੁੰਦੀਆਂ, ਉਹਦੀ ਵੇਟੇਜ ਬਹੁਤ ਘੱਟ ਆ। ਜੇ 100 ਨੰਬਰ ਕਿਸੇ ਨੇ ਲੈਣਾ, ਉਹ ਵੇਟੇਜ ਹੈ ਹੀ ਸਾਰੀ ਉਹਦੀ 10-11 ਨੰਬਰ ਦੀ ਆ। ਅਤੇ ਉਹਦੇ ਵਿੱਚੋਂ ਮੈਂ ਕਹਿੰਦਾ, ਭਾਵੇਂ ਚਲੋ ਮੈਂ ਤਾਂ ਵੈਸੇ ਗੱਲ ਕਰ ਰਿਹਾ, ਜੇ ਕਿਸੇ ਨੇ ਅਸਾਈਨਮੈਂਟ ਮੈਂ ਕਹਿੰਦਾ ਉਹ ਪੂਰੀ ਨਹੀਂ ਵੀ ਕੀਤੀ, ਤਾਂ 90% ਨੰਬਰ ਸਟਿੱਲ ਹੈਗੇ ਆ ਉਹਦੇ ਕੋਲ। ਅਤੇ ਅਗਲੀ ਗੱਲ ਉਸ ਤੋਂ ਬਈ, ਜੇ ਫੇਲ ਹੁੰਦੇ ਹੀ ਆ ਬੱਚੇ, ਇਹ ਕਿਵੇਂ ਹੋ ਸਕਦਾ ਵੀ 4 ਸਬਜੈਕਟਸ ਬਾਕੀ 4 ਜਾਂ 5 ਦੇ ਵਿੱਚੋਂ ਬੱਚਿਆਂ ਦੇ ਨੰਬਰ 90-90, 80-80 ਹੋਣ, ਅਤੇ ਇੱਕ ਦੇ ਵਿੱਚੋਂ ਉਹ ਸਾਰੇ ਦੇ ਸਾਰੇ ਫੇਲ ਹੋਣ? ਅਗਲੀ ਗੱਲ, ਜੇ ਫੇਲ ਹੋ ਹੀ ਗਏ, ਇਹਦਾ ਮਤਲਬ ਇਹਨਾਂ ਨੇ ਰੀਵੈਲਿਊਏਸ਼ਨ ਕੀਤੀ ਨਹੀਂ। ਇਹਨਾਂ ਨੂੰ ਪਤਾ ਸੀ ਆਪਦੇ ਰੌਲੇ ਰੱਪੇ ਦਾ, ਆਪਦੀ ਹੇਰਾਫੇਰੀ ਕਹਿ ਲਓ ਜਾਂ ਪ੍ਰੋਫੈਸਰ ਦਾ ਕੋਈ ਇਹੋ ਜਿਹਾ ਚੱਕਰ ਸੀਗਾ ਵੀ ਇਹਨਾਂ ਨੇ ਫਟਾਫਟ ਪਾਸ ਕਰਤੇ। ਹੁਣ ਸਵਾਲ ਇੱਥੇ, ਮੈਂ ਤਾਂ ਐਜ਼ ਪੱਤਰਕਾਰ ਇਹੀ ਕਹੂੰਗਾ ਵੀ ਪਹਿਲਾਂ ਤਾਂ ਇਹ ਦੇਖਿਆ ਜਾਣਾ ਚਾਹੀਦਾ ਵੀ ਫੇਲ ਆ ਜਿਹੜੇ ਹੋਏ ਜਾਂ ਕੀਤੇ, ਅਤੇ ਕੀ ਨੁਕਸ ਸੀ ਪੇਪਰਾਂ ਦੇ ਵਿੱਚ, ਅਤੇ ਜੇ ਹੁਣ ਜੇ ਪਾਸ ਕੀਤੇ ਆ ਤਾਂ ਕਿਉਂ ਪਾਸ ਕੀਤੇ ਆ? ਜੇ ਫੇਲ ਹੀ ਆ ਸੱਚੀ, ਫਿਰ ਫੇਲ ਹੀ ਰੱਖੋ ਨਾ, ਕੋਈ ਗੱਲ ਨਹੀਂ। ਅਤੇ ਫਿਰ ਅਗਲੀ ਗੱਲ ਜਿਹੜੀ ਵਿਕਰਮ ਜੀ ਤੁਸੀਂ ਐਡਰੈਸ ਕੀਤੀ ਆ ਨਾ, ਉਹ ਇਹ ਹੈ ਲੋਕ ਐਵਰੀਥਿੰਗ ਜਿਵੇਂ ਕਹਿੰਦੇ ਨਾ ਟੇਕ ਇਟ ਗਰਾਂਟਡ, ਵੀ ਇੱਥੇ ਤਾਂ ਧੱਕਾ ਹੋ ਹੀ ਨਹੀਂ ਸਕਦਾ, ਇੱਥੇ ਵਿਤਕਰਾ ਤਾਂ ਹੋ ਹੀ ਨਹੀਂ ਸਕਦਾ, ਇੱਥੇ ਕੋਈ ਕਿਸੇ ਦੇ ਦੋਸਤੋ ਮੈਂ ਬੜਾ ਸਾਫ਼ ਅਤੇ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜਿਹੜੇ ਜੱਜ ਆ ਉਹ ਵੀ ਇਨਸਾਨ ਹੁੰਦੇ ਨੇ, ਆਪਾਂ ਜੱਜ ਨੂੰ ਜੱਜ ਸਾਹਿਬਾਨ ਕਹਿੰਦੇ ਹਾਂ, ਸਤਿਕਾਰ ਕਰਦੇ ਹਾਂ। ਮੈਂ ਪਰੂਫ ਬੈਠਾ ਜੀ ਬਈ ਜੱਜ ਆ ਜਿਹੜੇ ਉਹਨਾਂ ਨੇ ਜਿਹੜਾ ਕੁਛ ਵਕੀਲ ਨੇ ਪ੍ਰਜੈਂਟ ਕੀਤਾ ਉਹਦੇ ਹਿਸਾਬ ਨਾਲ ਚੱਲਣਾ ਹੁੰਦਾ। ਨੰਬਰ ਦੋ, ਕਈ ਵਾਰੀ ਕੁਝ ਇਹੋ ਜਿਹੇ ਹਾਲਾਤ ਹੁੰਦੇ ਨੇ, ਪਰਸਨਲੀ ਮੈਂ ਮੇਰੇ ਨਾਲ ਅਪੁਆਇੰਟਮੈਂਟ ਲੈ ਕੇ ਤੁਸੀਂ ਗੱਲ ਕਰਕੇ ਵੇਖ ਲਓ, ਜਿਹੜੀ ਗੱਲ ਚਿੱਟੇ ਦਿਨ ਵਾਂਗ ਸਾਫ਼ ਆ ਜੱਜ ਉਹਦੇ ਉਲਟ ਫੈਸਲਾ ਦੇ ਦਿੰਦੇ ਨੇ। ਮੇਰੇ ਕੋਲ ਪਰੂਫ ਪਏ ਨੇ ਜੀ ਇਸ ਗੱਲ ਦੇ ਵੀ ਪੈਸੇ ਦੱਬੇ ਹੋਏ, ਜੱਜ ਸਾਹਿਬ ਕਈ ਵਾਰੀ ਦਿੱਤਾ ਹੋਇਆ ਪਰੂਫ ਅੱਖੋਂ ਓਹਲੇ ਕਰ ਦਿੰਦੇ ਨੇ। ਜੱਜ ਸਾਹਿਬ ਇਹ ਵੀ ਕਹਿ ਦਿੰਦੇ ਨੇ ਕਈ ਵਾਰੀ ਵੀ ਸਾਨੂੰ ਪਤਾ ਤੁਸੀਂ ਠੀਕ ਲੱਗਦੇ ਹੋ ਪਰ ਕਾਗਜ਼ਾਂ 'ਚ ਜਿਹੜੇ ਪਰੂਫ ਨੇ ਬੇਈਮਾਨ ਧਿਰ ਆ, ਜਿਹਨੂੰ ਕਹਿ ਲਈ ਜੱਜ ਨਹੀਂ ਬੇਈਮਾਨ ਕਹਿੰਦੇ, ਬਈ ਜਿਹੜੀ ਧਿਰ ਜਿਹੜੀ ਤੁਹਾਡੀ ਧਿਰ ਆ ਤੁਹਾਡੇ ਕੋਲ ਸਫੀਸ਼ੀਐਂਟ ਸਬੂਤ ਹੈ ਨਹੀਂ ਪਰ ਲੱਗਦਾ ਤੁਸੀਂ ਠੀਕ ਹੋਵੋਗੇ। ਮੇਰੇ ਕੋਲ ਪਰੂਫ ਪਏ ਨੇ ਦੋਸਤੋ ਜੇ ਕਿਸੇ ਨੇ ਦੇਖਣਾ ਤਾਂ। ਇਸ ਕਰਕੇ ਮੈਂ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਵੀ ਜਿਹੜੇ ਹਰ ਇੱਕ ਗੱਲ ਦੇ ਕਹਿ ਦਿੰਦੇ ਨੇ ਨਾ ਬਈ ਇੰਟਰਨੈਸ਼ਨਲ ਸਟੂਡੈਂਟ ਜ਼ਿੰਮੇਵਾਰ ਨੇ, ਅੱਜ ਤੋਂ ਨਾ ਤੁਸੀਂ 40 ਸਾਲ ਪਿੱਛੇ ਚਲੇ ਜਾਓ। ਜਦੋਂ 40 ਸਾਲ ਪਿੱਛੇ ਜਾਓਗੇ, ਜਦੋਂ ਇਮੀਗ੍ਰੈਂਟ ਇੱਥੇ ਆਏ ਸੀ, ਖਾਸ ਕਰਕੇ ਵੱਡੀ ਗਿਣਤੀ 'ਚ ਪੰਜਾਬੀ ਇਮੀਗ੍ਰੈਂਟ ਆਏ ਸੀ, ਸਾਰਿਆਂ ਨੂੰ ਬਦਨਾਮ ਕੀਤਾ ਜਾਂਦਾ ਸੀ, ਐਵੇਂ ਕਈ ਕਮਿਊਨਿਟੀਜ਼ ਦੇ ਉੱਤੇ ਦਾਗ ਹੀ ਲਾ ਦਿੱਤਾ ਜਾਂਦਾ ਬਈ ਉਹ ਜੀ ਚੋਰੀ ਕਰਦੇ ਨੇ, ਫਲਾਨਾ ਕਰਦੇ ਨੇ, ਐਵੇਂ। ਵਿਕਰਮ ਜੀ ਜਦੋਂ ਪਿਛਲੀ ਵਾਰੀ ਸਾਡੇ ਸਟੂਡੀਓ 'ਚ ਲਾਈਨ 'ਤੇ ਆਏ ਸੀ, ਇਹਨਾਂ ਨੇ ਇੱਕ ਗੱਲ ਬੜੀ ਸਾਫ਼ ਅਤੇ ਸਪਸ਼ਟ ਕਹੀ ਸੀ ਬਈ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੰਟਰਨੈਸ਼ਨਲ ਸਟੂਡੈਂਟ ਵੀ ਦੋ ਤਰ੍ਹਾਂ ਦੇ ਨੇ। ਇੱਕ ਉਹ ਨੇ ਜਿਹੜੇ ਆਹ ਬੈਠੇ ਨੇ ਹੁਣ ਧਰਨੇ ਦੇ ਉੱਤੇ ਡੈਰੀ ਅਤੇ ਏਅਰਪੋਰਟ 'ਤੇ, ਜਿਨ੍ਹਾਂ ਨੂੰ ਫਿਊਚਰ ਦਾ ਫਿਕਰ ਆ, ਸਮਾਜ ਦਾ ਫਿਕਰ ਆ, ਮਾਂ ਪਿਓ ਦਾ ਫਿਕਰ ਆ, ਜਿਨ੍ਹਾਂ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਫਿਕਰ ਆ, ਜਿਹੜੇ ਹੱਕ ਸੱਚ ਲਈ ਲੜਦੇ ਨੇ। ਇਹ ਉਹ ਬੱਚੇ ਨਹੀਂ ਜਿਹੜੇ ਕਾਰਾਂ ਦੇ ਵਿੱਚ ਗੇੜੇ ਕੱਢਦੇ ਨੇ, ਫੁਕਰੀਆਂ ਮਾਰਦੇ ਨੇ, ਜਿਹੜੇ ਕੁੜੀਆਂ ਨੂੰ ਛੇੜਦੇ ਨੇ, ਉਹ ਬੱਚੇ ਨਹੀਂ। ਮੈਂ ਲੋਕਾਂ ਨੂੰ ਫੇਰ ਦੱਸਣਾ ਚਾਹੁੰਦਾ ਸਾਡੇ ਸਰੋਤਿਆਂ ਨੂੰ ਕਿ ਜਿਹੜੇ ਬੱਚੇ ਧਰਨਾ ਲਾ ਰਹੇ ਨੇ ਇਹ ਉਹ ਬੱਚੇ ਨਹੀਂ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋ, ਜਿਹੜੇ ਸ਼ੈਲਡਨ ਪਲਾਜ਼ੇ 'ਚ ਹੋਰ ਕਿਤੇ ਜਿਹੜੇ ਘੂੰ ਘੂੰ ਕਰਕੇ ਸਾਰਾ ਦਿਨ ਕਾਰਾਂ ਕਮਾਉਂਦੇ, ਉਹ ਹੈਗੇ ਨੇ, ਉਹ ਹੋਣਗੇ, ਉਹਨਾਂ ਬਾਰੇ ਤੁਸੀਂ ਨਜ਼ਰੀਆ ਬਣਾਓ। ਹਰ ਇੱਕ ਗਰੁੱਪ 'ਚ, ਹਰ ਇੱਕ ਕਲਚਰ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ, ਇਹ ਮਿਹਨਤੀ ਲੋਕ ਨੇ। ਕੱਲ੍ਹ ਨੂੰ ਜੇ ਤੁਹਾਨੂੰ ਤਨਖਾਹ ਨਾ ਮਿਲੇ, ਤੁਸੀਂ ਭੁੱਖੇ ਮਰਨ ਵਾਲੇ ਹੋ ਜਾਓ, ਤਾਂ ਤੁਸੀਂ ਕੀ ਕਰੋਗੇ? ਮਹਿੰਗੇ ਵਕੀਲ ਹਾਇਰ ਕਰੋਗੇ, ਜੱਜ ਸਾਹਿਬ ਦੀਆਂ ਮਿਹਨਤਾਂ ਕਰੋਗੇ, MP MLA ਕੋਲ ਜਾਓਗੇ, ਜਿਹੜੇ ਕੁਛ ਵੀ ਨਹੀਂ ਕਰਦੇਗੇ, ਸਿਰਫ ਤਨਖਾਹਾਂ ਲੈਂਦੇ ਨੇ। ਇਸ ਕਰਕੇ ਇਹਨਾਂ ਦੀ ਗੱਲ ਸੁਣੋ ਦੋਸਤੋ, ਕੋਈ ਸਵਾਲ ਹੋਵੇ ਤੁਸੀਂ ਕਰੋ ਸਪਸ਼ਟ, ਇਹਨਾਂ ਨੂੰ ਉੱਥੇ ਜਾ ਕੇ ਕਰੋ, ਇੱਥੇ ਕਰੋ, ਜਿੱਥੇ ਵੀ ਬੋਲਦੇ ਨੇ ਸਵਾਲ ਕਰਨਾ ਜਿਹੜਾ ਬਣਦਾ। ਅੱਛਾ ਵਿਕਰਮ ਜੀ, ਇੱਕ ਹੋਰ ਗੱਲ ਦੱਸੋ ਬਈ, ਸਪੋਜ਼ ਆਹ ਜਿਹੜੇ 32 ਬੱਚੇ ਰੱਖੇ ਨੇ, 32 ਬੱਚੇ ਉਹਨਾਂ ਨੇ ਸਟਿਲ ਫੇਲ ਕੀਤੇ ਨੇ, ਕਹਿੰਦੇ ਇਹਨਾਂ ਦਾ ਇੱਕ ਹੋਰ ਟੈਸਟ ਲਿਆ ਜਾਊਗਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਬੱਚੇ ਤਾਂ ਇਸ ਗੱਲ ਨੂੰ ਚੈਲੇਂਜ ਕਰ ਰਹੇ ਯੂਨੀਵਰਸਿਟੀ ਨੂੰ, ਉਹ ਕਹਿੰਦੇ ਵੀ ਜਿਹੜੇ ਸਾਡਾ ਟੈਸਟ ਲੈਣਾ ਤੁਸੀਂ ਟੈਸਟ ਲੈ ਸਕਦੇ ਹਾਂ, ਬਟ ਪਹਿਲਾਂ ਸਾਡਾ ਜਿਹੜਾ ਪਹਿਲਾ ਟੈਸਟ ਆ ਸਾਡਾ ਉਹ ਟਰਾਂਸਪੇਰੈਂਟ ਕਰੋ, ਦੱਸੋ ਉਹਦੇ 'ਚ ਗਲਤੀ ਕੀ ਆ। ਜੇ 3 ਘੰਟੇ ਦਾ, 3.5 ਘੰਟੇ ਦਾ ਟੈਸਟ ਇੱਕ ਟੀਚਰ ਦਾ, 15 ਮਿੰਟ ਦੇ ਵਿੱਚ ਨੰਬਰ ਕਿੱਦਾਂ ਲਾ ਦੂਗਾ?
ਅੱਛਾ ਇਹ ਕਿਵੇਂ ਪਤਾ ਲੱਗਿਆ ਵੀ ਉਹਨੇ 15 ਮਿੰਟਾਂ 'ਚ ਪੇਪਰ ਚੈੱਕ ਕਰਕੇ ਨੰਬਰ ਲਾਏ?
ਕਿਉਂਕਿ ਤੁਸੀਂ ਜਦੋਂ ਆਨਲਾਈਨ ਸਬਮਿਟ ਕਰਦੇ ਹੋ ਤਾਂ ਰਾਈਟ ਤੋਂ ਬਾਅਦ ਤੁਹਾਡੇ ਗ੍ਰੇਡ ਸ਼ੋਅ ਹੋ ਜਾਂਦੇ ਪੋਰਟਲ 'ਤੇ।
ਅੱਛਾ, ਉਹ 15 ਮਿੰਟਾਂ ਦੇ ਜਦੋਂ ਤੁਸੀਂ ਸਬਮਿਟ ਕੀਤਾ ਬੱਚਿਆਂ ਨੇ, ਮਤਲਬ ਆਪਣੇ ਆਨਸਰ ਸ਼ੀਟ
ਇਹ ਬੱਚਿਆਂ ਦਾ, ਇਹ ਵੀ ਬੱਚਿਆਂ ਦਾ ਐਲੀਗੇਸ਼ਨ ਆ ਕੇ ਇੰਨੇ ਬੰਦਿਆਂ ਦੇ ਪੇਪਰ ਕਿੱਦਾਂ ਉਹਨੇ ਛੇਤੀ ਛੇਤੀ ਚੈੱਕ ਕਰਕੇ ਉੱਤੇ ਲਾ ਤੇ, ਤੇ ਹੁਣ ਚਲੋ ਇਹ ਤਾਂ ਹੈਗਾ ਇਹਨਾਂ ਦਾ। ਤੇ ਉਹ ਜਿਹੜਾ ਤੁਹਾਡਾ ਸਵਾਲ ਆ ਕਿ ਉਹ ਟੈਸਟ ਦੇਣ ਲਈ ਮੰਨ ਰਹੇ, ਉਹ ਕਹਿੰਦੇ ਸਾਡਾ ਚੈਲੇਂਜ ਆ ਵੀ ਤੁਸੀਂ ਟੈਸਟ ਵੀ ਲੈ ਲਓ ਸਾਡਾ ਜਾਇਦ ਵਾਲਾ, ਉਹ ਮੁੱਕਰ ਦੇ ਰਹੀਆਂ ਠੀਕ ਆ। ਜੇ ਉਹਨਾਂ ਨੇ ਕੋਈ 2 ਨੰਬਰ ਦਾ ਕੰਮ ਜਾ ਕੇ ਹੋ ਸਕਦਾ ਵਿੱਚ ਹੋਣਗੇ 2-4, ਆਪਾਂ ਨੀ ਕਹਿੰਦੇ ਸੀ ਸਭ ਕੁਝ ਚੱਲਦਾ, ਸਾਰੇ ਨੂੰ ਪਤਾ ਆ ਕਿਹੜੇ ਸੈਕਟਰ ਨੀ ਚੱਲਦਾ, ਰੀਅਲ ਸਟੇਟ 'ਚ ਨੀ ਚੱਲਦਾ ਕਿ ਦੂਜੇ ਪਾਸੇ ਨੀ ਚੱਲਦਾ, ਸਾਰੇ ਪਾਸੇ ਚੱਲਦਾ। 2 ਨੰਬਰ ਦੇ ਕੰਮ ਵੀ ਹੁੰਦੇ, ਜੇ 2 ਨੰਬਰ ਵਾਲੇ ਹੋਣਗੇ ਉਹ ਫਸ ਜਾਣਗੇ, ਜੇ ਤੁਸੀਂ ਰੀਚੈਕਿੰਗ ਰੀ ਟੈਸਟ ਕਰਦੇ ਹੋ ਉਹ ਬੱਚੇ ਕਹਿੰਦੇ ਕਰੋ, ਪਰ ਜੇ ਤੁਸੀਂ ਉਹਨੂੰ ਮੰਨਦੇ ਆ ਉਹ ਪ੍ਰੋਫੈਸਰ ਦੇ ਉੱਤੇ ਕਾਰਵਾਈ ਕਰੋ, ਪ੍ਰੋਫੈਸਰ ਦਾ ਕੋਈ ਜ਼ਿਕਰ ਨੀ ਕੀਤਾ ਜਾ ਰਿਹਾ, ਉਹ ਕਹਿ ਰਿਹਾ ਕਿ ਪ੍ਰੋਫੈਸਰ ਇੱਕ ਯੂਨੀਅਨ ਦੇ ਰਾਹੀਂ ਸਾਡੇ ਇੱਥੇ ਕੰਮ ਕਰਦੇ ਆ, ਇਸ ਕਰਕੇ ਅਸੀਂ ਪ੍ਰੋਫੈਸਰ ਦੇ ਨਹੀਂ ਉੱਤੇ ਕੋਈ ਕਾਰਵਾਈ ਕਰ ਸਕਦੇ। ਇਹ ਵੀ ਕਾਲਜ ਬੋਡੀ ਗਾ, ਇਹ ਲਿਆਣਾ ਨੇ ਬਾਹਰ ਆ ਕੇ ਕਿਹਾ, ਸਾਨੂੰ ਨੀ ਪਤਾ, ਅਸੀਂ ਤਾਂ ਮੀਟਿੰਗ 'ਚ ਗਏ ਨੀ। ਸਾਰੀਆਂ ਸਟੇਟਮੈਂਟਾਂ ਜਿੰਨੀ ਵੀ ਅਸੀਂ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਇਹ ਬੱਚਿਆਂ ਦੇ ਬਿਹਾਫ 'ਤੇ ਆ, ਇਹ ਜਥੇਬੰਦੀ ਦੀ ਸਟੇਟਮੈਂਟ ਨਹੀਂ ਹੈਗੀ, ਇਹ ਆਪਾਂ ਕਿਸੇ ਵੀ ਅਖਬਾਰ 'ਚ ਬਿਆਨ ਨਹੀਂ ਦਿੱਤਾ, ਕਿਤੇ ਵੀ ਆਪਾਂ ਕੁਛ ਨਹੀਂ, ਜਿੰਨਿਆਂ ਦੇ ਵੀ ਸਵਾਲ ਹੈਗੇ ਆ ਉਹ ਆਪਾਂ ਜਵਾਬ ਦੇਣ ਲਈ ਤਿਆਰ ਆ। ਇਹ ਟੈਸਟ ਦੇਣ ਲਈ ਬੱਚੇ ਤਿਆਰ ਆ ਦੁਬਾਰਾ, ਇਹਨਾਂ ਨੂੰ ਕੋਈ ਮਤਲਬ ਨਾ ਨਹੀਂ।
ਇੱਕ ਕਾਲਰ ਵਿਕਰਮ ਜੀ ਸਾਡੇ ਨਾਲ ਨੇ, ਜੇ ਤੁਹਾਡੇ ਕੋਲ ਸਮਾਂ ਹੋਵੇ 5-7 ਮਿੰਟ ਦਾ। ਹਾਂਜੀ ਨਿਗਾ, ਸਵਾਗਤ। ਹਾਂਜੀ ਇੱਕ ਨਿਗਾ, ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਮੈਂ ਸੁਣਿਆ ਵੀ ਅੱਜ ਚਾਰ ਹਿਊਮਰ ਸੋਰਸ ਵਾਲੇ ਸਟੂਡੈਂਟ 150 ਸਟੂਡੈਂਟਾਂ ਨੂੰ ਹੋਰ ਫੇਲ ਕਰਤਾ ਉਹਨਾਂ ਨੇ,
ਅੱਜ ਦੀ ਗੱਲ ਆ ਇਹ?
ਹਾਂ ਅੱਜ ਦੀ ਗੱਲ ਆ, ਇੱਥੇ ਕਈ ਜਰਨਲਿਸਟ ਇਹੋ ਜਿਹੇ ਆਪਣੇ ਆਪ ਨੂੰ ਕਹਾਉਂਦੇ ਆ ਤੇ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਵੀ ਆ, ਉਹ ਕਹੀ ਜਾ ਰਹੇ ਆ ਕਿ ਯੂਨੀਵਰਸਿਟੀਆਂ 'ਚ ਗੱਲ ਕੀਤੀ, ਉਹ ਤਾਂ ਝੂਠ ਵਿਦਿਆਰਥੀ ਝੂਠ ਬੋਲ ਰਹੇ ਆ, ਇਸ ਤਰ੍ਹਾਂ ਉਹਨਾਂ ਕਹਿੰਦੇ ਅੰਦਰ ਆ ਕੇ ਬਹਿ ਜਾਓ। ਪਹਿਲੀ ਗੱਲ ਤਾਂ ਮੈਂ ਇੱਕ ਸਪਸ਼ਟ ਕਰਨੀ ਚਾਹੁੰਦਾ ਬਈ, ਜਿੱਥੇ 700,000 ਦੀ ਪਾਪੂਲੇਸ਼ਨ ਆ, ਉੱਥੇ ਪ੍ਰਾਈਵੇਟ ਯੂਨੀਵਰਸਿਟੀਆਂ ਕੀ ਮਤਲਬ? ਮੈਂ ਕੱਲ੍ਹ ਗਿਆ ਉੱਥੇ ਖੁੱਡੇ 'ਚ ਖੁੱਲੀ ਹੋਈ ਆ, 3 ਕਮਰੇ ਆ ਹੁਣ 4, ਇੱਥੇ ਯੂਨੀਵਰਸਿਟੀ ਹਿਮੈਲਟਨ ਚਲੇ ਜਾਓ, ਗੋਲਫ ਚਲੇ ਜਾਓ, ਟਰਾਂਟੋ ਚਲੇ ਜਾਓ, ਰਾਏ ਆਪਣੇ ਯੋਰਕ, ਤੁਸੀਂ ਦੇਖੋ ਕਾਰ ਦੇ ਉੱਤੇ ਜਗ੍ਹਾ ਹੀ ਨਹੀਂ ਖਤਮ ਹੁੰਦੀ ਜੀ। ਪਹਿਲੀ ਗੱਲ ਤਾਂ ਇਹ ਬ੍ਰਾਂਪਟਨ ਦੇ ਵਿੱਚ ਕੋਈ ਪਬਲਿਕ ਯੂਨੀਵਰਸਿਟੀ ਚਾਹੀਦੀ ਹੈ, ਇੱਥੇ ਹੋਸਪਿਟਲ ਵੀ ਪ੍ਰਾਈਵੇਟ, ਯੂਨੀਵਰਸਿਟੀ ਵੀ ਕੀ ਹੈ, ਸਿਟੀ ਵਾਲਾ ਦਾ ਫਰਜ਼ ਨਹੀਂ ਬਣਦਾ ਗਾ? ਇਹ ਸਾਰੇ ਚੁਣੇ ਹੋਏ ਮੇਅਰ ਅਤੇ ਆਪਣੇ ਚੁਣੇ ਹੋਏ ਨੁਮਾਇੰਦੇ ਕਿੱਥੇ ਬਹਿ ਗਏ ਜਦੋਂ ਵਿਦਿਆਰਥੀ ਇੰਨੇ ਠੰਡ ਦੇ ਵਿੱਚ ਬੈਠੇ ਆ?
ਉਹ ਤਾਂ ਕਹਿੰਦੇ ਆ ਜੀ ਇੱਕ ਪ੍ਰੋਸੈਸ ਆ, ਤੁਸੀਂ ਸ਼ਿਕਾਇਤ ਕਰੋ, ਸ਼ਿਕਾਇਤ ਦਾ ਨਿਪਟਾਰਾ ਹੋਊਗਾ, ਸ਼ਿਕਾਇਤ ਮਿਨਿਸਟਰੀ ਆਫ ਐਜੂਕੇਸ਼ਨ, ਕਾਲਜਿਸ ਐਂਡ ਐਜੂਕੇਸ਼ਨ ਹੁੰਦੀ ਆ, ਉਹਦੇ ਕੋਲ ਜਾਓ, ਥਰੂ ਪ੍ਰੋਪਰ ਚੈਨਲ ਆ ਜਿਹੜਾ ਫੋਲੋ ਕਰਕੇ ਨਾ, ਮਤਲਬ ਤੁਸੀਂ ਫਿਰ ਤੁਹਾਨੂੰ ਜਵਾਬ ਮਿਲੂਗਾ। ਹਾਂ ਉਦੋਂ ਤੁਸੀਂ ਪਤਾ ਨਹੀਂ ਬੁੜੇ ਹੋ ਜਾਓ ਜਾਂ ਕੁਝ ਉਹ ਅਲੱਗ ਗੱਲ,
ਸਿਟੀ ਵਾਲੇ ਪ੍ਰੋਪਰ ਚੈਨਲ ਸਾਨੂੰ ਕਹਿੰਦੇ ਆ ਜੇ ਤੁਸੀਂ ਐਂ ਜੀ ਆ ਬੇਸਮੈਂਟ ਦਾ ਚੱਕਰ ਪਿਆ, ਤੁਸੀਂ ਐਂ ਕਰੋ, ਤੇ ਜਦੋਂ ਆਪ ਕਿਸੇ ਦੇ ਘਰੇ ਚੂਹਿਆਂ ਨੂੰ ਖੁੱਡਿਆਂ ਨੂੰ ਜਾ ਵੜਦੇ ਆ ਬੇਸਮੈਂਟ ਦੇ ਵਿੱਚ, ਇਲੀਗਲ ਬੇਸਮੈਂਟ ਆ ਜੀ, ਇਹਦਾ ਲਾਇਸੈਂਸ ਦਿਓ, ਉਦੋਂ ਕਿੱਥੇ ਹੁੰਦੇ ਇਹਨਾਂ ਦੇ ਰੂਲ?
ਉਹ ਕਹਿੰਦੇ ਜੀ ਸਿਟੀ ਦਾ ਕੋਈ ਮੁੱਦਾ ਨਹੀਂ ਹੈਗਾ, ਇੱਕ ਯੂਨੀਵਰਸਿਟੀ ਕਾਲਜ ਆ ਤੇ ਬੱਚੇ ਹੈਗੇ ਆ, ਉਹਨਾਂ ਦਾ ਆਪਸ ਵਿੱਚ ਦੀ ਦੋ ਧਿਰਾਂ ਨੇ, ਦੋ ਧਿਰਾਂ ਦਾ ਮੁੱਦਾ ਸਿਟੀ ਦਾ ਕੋਈ ਮੁੱਦਾ?
ਜਿਹੜਾ ਇਹ ਸਿਟੀ ਵਾਲੇ ਆਪ ਵੈਬਸਾਈਟ ਤੇ ਆਓ, ਇਹ ਬ੍ਰਾਂਪਟਨ ਦੇ ਸਕੂਲ ਐਜੂਕੇਸ਼ਨ, ਜਿਹੜਾ ਪੀਲ ਸਕੂਲ ਐਜੂਕੇਸ਼ਨ ਬੋਰਡ ਆ, ਅਤੇ ਉਹ ਉਹਨਾਂ ਨਾਲ ਕਨੈਕਟਡ ਹੈ, ਵਿਦਿਆਰਥੀਆਂ ਇੱਥੋਂ ਦੇ ਵਿਦਿਆਰਥੀਆਂ ਦੇ ਨਾਲ ਇਹ ਯੂਨੀਵਰਸਿਟੀ ਕਨੈਕਟ ਰੱਖਦੀ ਆ। ਇਹ ਪ੍ਰਾਈਵੇਟ ਯੂਨੀਵਰਸਿਟੀ ਹੈਗੀ ਆ, ਬਿਜ਼ਨਸ ਚਲਾਉਣ ਵਾਸਤੇ ਬਣੀ ਹੋਈ ਹੈ, ਵਿਦਿਆਰਥੀਆਂ ਦੇ ਵਿੱਚ ਕੋਈ ਕਸੂਰ ਨਹੀਂ, ਕਿਉਂਕਿ ਇਸ ਯੂਨੀਵਰਸਿਟੀ ਦੇ ਵਿੱਚ ਕੋਈ ਕੈਨੇਡੀਅਨ ਸਟੂਡੈਂਟ, ਜਿਹੜੇ ਇੱਥੋਂ ਦੇ ਸਟੂਡੈਂਟ 3+2 ਵਾਲਾ ਕੋਈ ਨਹੀਂ ਹੈਗਾ, ਸਾਰੇ ਇੰਟਰਨੈਟ ਸਟੂਡੈਂਟਾਂ ਦੇ ਅਲੋਟ ਕੀਤੀ ਹੋਈ ਹੈ ਇਹਨਾਂ ਦੀ। ਪਹਿਲੀ ਗੱਲ ਤਾਂ ਲੋਕਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਵੀ ਤੁਹਾਡਾ ਟੈਕਸ $360 ਹੈ, ਇੱਕ ਸਾਲ ਦੇ ਵਿੱਚ ਹੋਰ ਵੱਧ ਗਿਆ ਪ੍ਰਾਪਰਟੀ ਟੈਕਸ, ਤੁਸੀਂ ਇਹਨਾਂ ਵਿਦਿਆਰਥੀਆਂ ਤੇ ਐਲੀਗੇਸ਼ਨ ਲਾਉਣ ਦੀ ਬਜਾਏ ਤੁਸੀਂ ਇਹਨਾਂ ਤੋਂ ਲਾਇਸੈਂਸ ਸਿੱਖੋ ਵੀ ਇਕੱਠੇ ਹੋ ਕੇ ਕਿਵੇਂ ਮੰਗਾਂ ਬਣਾਈ ਦੀਆਂ। ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਮਿਹਰਬਾਨੀ ਜੀ, ਧੰਨਵਾਦ, ਇੱਕ ਹੋਰ ਕਾਲਰ ਸਾਡੇ ਨਾਲ ਨੇ। ਹਾਂਜੀ ਰੀਗਾ, ਸਵਾਗਤ ਤੁਹਾਡਾ।
ਮਿਹਰਬਾਨੀ ਜੀ ਬਰਾੜ ਸਾਹਿਬ, ਦੇਖੋ ਇਹੋ ਜਿਹੀ ਠੰਡ ਦੇ ਵਿੱਚ ਧਰਨੇ ਮੁਜ਼ਾਹਰੇ ਲਾਉਣ ਦਾ ਇਹਨਾਂ ਵਿਦਿਆਰਥੀਆਂ ਨੂੰ ਕੋਈ ਚਾਅ ਨਹੀਂ ਹੈਗਾ, ਇਹਨਾਂ ਨੂੰ ਭੀੜ ਪਈ ਆ, ਤਰੇ ਲਾ ਰਹੇ ਨੇ, ਇਹ ਇਹਨਾਂ ਦਾ ਹੱਕ ਵੀ ਆ ਤੇ ਇਹਨਾਂ ਨੂੰ ਲੀਗਲ ਕਾਰਵਾਈ ਦੇ ਨਾਲ ਨਾਲ ਇਹ ਵੀ ਜਾਰੀ ਰੱਖਣਾ ਚਾਹੀਦਾ ਕੰਮ, ਤੇ ਇੱਥੇ ਕਾਨੂੰਨ ਹੱਕ ਦਿੰਦਾ ਸਾਨੂੰ ਧਰਨੇ ਮੁਜ਼ਾਹਰੇ ਲਾਉਣ ਦਾ, ਹੈ ਨਾ। ਜਿਹੜੇ ਕਹਿੰਦੇ ਨੇ ਇਹ ਨਹੀਂ ਲੱਗਣੇ ਚਾਹੀਦੇ ਆ ਨਾ, ਉਹਨਾਂ ਨੂੰ ਪਤਾ ਨਹੀਂ ਹੈਗਾ ਕੁਛ, ਉਹ ਆਪਣੀਆਂ ਰੋਟੀਆਂ ਸੇਕਦੇ ਨੇ, ਕੁਛ ਮੀਡੀਆਕਾਰ ਹੈਗੇ ਨੇ ਇਹਨਾਂ ਦੇ ਖਿਲਾਫ ਹੀ, ਉਹਨਾਂ ਦਾ ਬੋਲਣ ਦਾ ਸਾਰਾ ਦਿਨ ਰਾਤ ਇੱਕ ਭੰਡਣ ਦੇ ਕੰਮ ਹੈ, ਤਦੇ ਉਹਨਾਂ ਦਾ ਤੋਰੀ ਫੁਲਕਾ ਚੱਲਦਾ। ਤੇ ਬਾਕੀ ਗੱਲ ਹੈ ਇਹਨਾਂ ਦੇ ਨਾਲ ਇਹਨਾਂ ਨੂੰ ਸਾਥ ਦਿਓ, ਸਾਰੇ ਮੀਡੀਆ ਵਾਲੇ ਆਮ ਲੋਕ ਵੀ ਸਾਥ ਦਿਓ ਇਹਨਾਂ ਦਾ। ਹੁਣ ਜਿਹੜੇ ਪਹਿਲੀ ਦਾ ਗੱਲ ਹੈ, ਜਿਹੜੇ MPP ਜਾਂ ਕੌਂਸਲਰ, ਕੜੇ ਕੌਂਸਲਰ ਹੈ, ਇਹਨਾਂ ਨੂੰ ਸਾਥ ਦੇਣਾ ਚਾਹੀਦਾ ਹੈ ਜੀ। ਇਹਨਾਂ ਨੂੰ ਹੋਰ ਲੋਕਾਂ ਦੇ ਟੈਕਸ ਵਧਾਉਣਾ, ਸਾਰਾ ਕੁਝ ਦਿਸਦਾ, ਬੇਸਮੈਂਟਾਂ ਦਿਸਦੀਆਂ, ਉੱਥੇ ਕੁੱਤੇ ਵਾਂਗੂ ਪੈ ਜਾਂਦੇ ਨੇ ਇਕੱਠੇ ਹੋ ਕੇ, ਤੇ ਇੱਥੇ ਕੀ ਗੱਲ ਇਹਨਾਂ ਨੂੰ?
ਚਲੋ ਚਲੋ, ਆਪਾਂ ਨੂੰ ਇਹ ਸ਼ਬਦ ਨਹੀਂ ਵਰਤਣੇ
ਚਾਹੀਦੇ, ਹੁਣ ਤੁਸੀਂ ਦੇਖੋ।
ਮੈਂ ਮਾਫੀ ਚਾਹੁੰਦਾ ਕਿਉਂਕਿ ਏਅਰ ਤੋਂ ਇਹ ਸ਼ਬਦ ਚਲੇ ਗਏ ਨੇ, ਪਰ ਫਿਰ ਵੀ ਆਪਾਂ ਥੋੜੇ ਜਿਹੇ ਸ਼ਬਦ ਆ ਜਿਹੜੇ ਉਹ
ਇਹਨਾਂ ਦੇ ਕੰਮ ਹੀ ਇਹੋ ਜਿਹੇ ਆ, ਜਦੋਂ ਜਿਹੇ ਜਿਹੇ ਇਹਨਾਂ ਦੇ ਕੰਮ ਹੈ, ਉਹੋ ਜਿਹੇ ਸ਼ਬਦ ਇਹਨਾਂ ਲਈ ਵਰਤਣੇ, ਹੁਣ ਕੁੱਤੇ ਨੂੰ ਕੁੱਤਾ ਕਹਿਣਾ ਪੈਂਦਾ।
ਨਹੀਂ ਫਿਰ ਮਾਫੀ ਚਾਹੁੰਦਾ, ਸ਼ਬਦ ਆ ਜਿਹੜੇ ਉਹ ਇਨਸਾਨ ਨੂੰ, ਹਾਂ ਇਹ ਕਹਿ ਲਓ ਮਾੜਾ ਇਨਸਾਨ ਆ, ਚੰਗਾ ਇਨਸਾਨ ਆ, ਕੋਈ ਕੋਈ ਆਪਣੀ ਡਿਊਟੀ ਤੋਂ ਭੱਜ ਰਿਹਾ, ਪਰ ਸ਼ਬਦ ਆ ਜਿਹੜੇ ਆਪਾਂ, ਮੇਰਾ
ਨਹੀਂ। ਹੁਣ ਤੁਸੀਂ ਦੇਖੋ ਇੱਥੇ ਹਰ ਸਾਲ ਪ੍ਰੋਪਰਟੀ ਟੈਕਸ ਵਧਾ ਰਹੇ ਨੇ ਕਿੰਨਾ ਕਿੰਨਾ, ਤੇ ਕੋਈ ਇੱਥੇ ਕੰਮ ਕਰ ਰਹੇ ਨੀ ਬ੍ਰੈਂਪਟਨ ਦੇ ਵਿੱਚ, ਉਹ ਨੀ ਇਹਨਾਂ ਨੂੰ ਦਿਸਦਾ, ਪਰ ਇਹ ਜਿਹੜੀ ਬੇਸਮੈਂਟਾਂ ਚ ਲੋਕਾਂ ਨੂੰ ਆਮਦਨ ਆ ਰਹੀ ਹੈ, ਇਹਨਾਂ ਦੇ ਰੜਕਦੀ ਆ, ਤੇ ਇੱਕ ਪਾਸੜ ਨੀ ਹੈ ਇਹ, ਉਹ ਫਿਰ ਜਿਹੜੇ ਇਕੱਠੇ ਹੁੰਦੇ ਉਹ ਬਾਕੀ ਬਰਾੜ ਸਾਹਿਬ ਕੁੱਤੇ ਇਕੱਠੇ ਹੁੰਦੇ ਆ, ਉਹ ਹੋਰ ਕੋਈ ਨੀ ਹੁੰਦਾ, ਕਿਉਂਕਿ ਸਾਰੇ ਇਕਦਮ ਇਕੱਠੇ ਹੋ ਕੇ ਕਾਨੂੰਨ ਪਾਸ ਕਰ ਦਿੰਦੇ ਜੀ, 1 ਤੋਂ ਲਾਗੂ ਹੋ ਗਿਆ ਜੀ, 15 ਤੋਂ ਲਾਗੂ ਹੋ ਗਿਆ, ਉਹ ਹੋਰ ਇਹਨਾਂ ਨੂੰ ਲੋਕਾਂ ਦੀ ਭਲਾਈ ਦਾ ਕੋਈ ਕੰਮ ਨੀ, ਉਹ 20 ਸਾਲ ਤੋਂ ਲਟਕ ਰਿਹਾ ਆ। ਇਹੋ ਜਿਹਾ ਲੋਕਾਂ ਨੂੰ ਚਾਹੀਦਾ ਇਹਨਾਂ ਨੂੰ ਮਗਰ ਪੈ ਜਾਓ, ਕਿਹੜਾ ਬਣ ਜਾਓ ਕਿਸੇ ਦੇ ਅੰਦਰ ਘਰ ਸਾਡਾ ਕਿਲਾ ਆ, ਇਹਨਾਂ ਨੂੰ ਦਿਓ ਇਹੀ ਤੇ ਹੀ ਇਹਨਾਂ ਦੀ ਇਹਨਾਂ ਨੂੰ ਜਿਹੜੀ ਅਕਲ ਟਿਕਾਣੇ ਆ ਜਾਵੇ। ਮਿਹਰਬਾਨੀ,
ਧੰਨਵਾਦ ਜੀ। ਮੈਂ ਅਗੇਨ ਮਾਫੀ ਚਾਹੁੰਦਾ ਜੀ, ਕਿਉਂਕਿ ਕਈ ਵਾਰੀ ਸ਼ਬਦ ਨਾ, ਕਈ ਇਤਰਾਜ਼ਯੋਗ ਸ਼ਬਦ ਹੁੰਦੇ ਨੇ, ਉਹ ਆਪਾਂ ਨੂੰ ਨਹੀਂ ਵਰਤਣੇ ਚਾਹੀਦੇ। ਚਲੋ ਮੇਰੀ ਏਅਰ 'ਤੇ ਵਰਤੇ ਗਏ ਨੇ, ਕਿਉਂਕਿ ਮੇਰਾ ਪ੍ਰੋਗਰਾਮ ਚੱਲ ਰਿਹਾ, ਮੈਂ ਜੀ ਹੱਥ ਜੋੜ ਕੇ ਮਾਫੀ ਮੰਗਦਾ। ਪਰ ਅਗੇਨ ਗੱਲ ਇੱਥੇ ਆ ਗਈ ਬਈ, ਇੱਕ ਨਾ ਮੁਹਾਵਰਾ, ਅੰਧੇਰ ਨਗਰੀ ਚੌਪਟ ਰਾਜਾ, ਉਹ ਪਹਿਲੇ ਕਾਲਰ ਕਹਿ ਗਏ ਨੇ, ਨਾ ਕੋਈ ਯੂਨੀਵਰਸਿਟੀ, ਨਾ ਕੋਈ ਹਸਪਤਾਲ, ਹੈਰਾਨੀ ਦੀ ਗੱਲ ਆ। ਜਿਹੇ ਐਕਚੁਅਲੀ ਨਾ, ਜੇ ਧਿਆਨ ਦੇਖੀਏ, ਜਿਹੇ ਜੇ ਆਪਾਂ ਹੁੰਦੇ, ਉਹੋ ਜਿਹੇ ਅਸੀਂ ਲੀਡਰ ਚੁਣਦੇ ਹਾਂ, ਜੇ ਨਹੀਂ ਤਾਂ ਭਾਈ 20 ਸਾਲ ਤੋਂ ਇੱਥੇ ਰੌਲਾ ਰੱਪਾ ਪੈ ਰਿਹਾ, ਇਹਦਾ ਮਤਲਬ ਜਿਹੜੇ ਲੋਕ ਆ ਇਹ ਟੁੱਟੀ ਫੁੱਟੀ ਡੈਮੋਕ੍ਰੇਸੀ ਕਹਿ ਲਈਏ, ਫਿਰ ਵੀ ਲੀਡਰਾਂ ਨੂੰ ਜਵਾਬਦੇਹ ਹੋਣਾ ਪੈਣਾ। ਜੇ ਨਹੀਂ ਲੀਡਰਾਂ ਦਾ ਕੋਈ ਅਪਰੋਚ ਕੀਤਾ ਕਿਸੇ ਨੇ, ਤੇ ਲੀਡਰਾਂ 'ਚ ਜੇ ਮਾੜਾ ਮੋਟਾ ਕੁਝ ਕੋਈ ਆਪਣੀ ਡਿਊਟੀ ਪ੍ਰਤੀ ਸੁਹਿਰਦਤਾ ਹੈਗੀ, ਉਹਨਾਂ ਨੂੰ ਪੁੱਛਣਾ ਜ਼ਰੂਰ ਚਾਹੀਦਾ। ਚਲੋ ਠੀਕ ਆ, ਇਹ ਬੱਚੇ ਆ ਜਿਹੜੇ ਇਹਨਾਂ ਨੇ ਵੋਟਾਂ ਨਹੀਂ ਪਾਉਣੀਆਂ, ਪਰ ਫਿਰ ਵੀ ਇਹ ਫੀਸਾਂ ਦੇ ਕੇ ਆਏ ਨੇ, ਤੇ ਮੈਨੂੰ ਇਸ ਗੱਲ ਦਾ ਮੈਂ ਯਕੀਨ ਨਾਲ ਕਹਿ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਕੱਲੇ ਇੰਟਰਨੈਸ਼ਨਲ ਸਟੂਡੈਂਟ ਨਹੀਂ, ਜਿਹੜੇ ਕੈਨੇਡੀਅਨ ਸਟੂਡੈਂਟਸ ਨੇ ਉਹਨਾਂ ਨੂੰ ਵੀ ਇਹ ਜਿਹੀ ਵਿੱਦਿਆ ਦਿੱਤੀ ਜਾਊਗੀ। ਉਹ ਵਿੱਦਿਆ ਦੇ ਨਾਂ ਤੇ ਵਪਾਰ ਹੀ ਹੋਊਗਾ ਤੇ ਆਲਰੇਡੀ ਹੋ ਰਿਹਾ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ।
ਦੋ ਚੀਜ਼ਾਂ ਨੇ, ਇੱਕ ਤੇ ਚਲੋ ਜਿਹੜਾ ਐਜੂਕੇਸ਼ਨ ਦਾ ਨਿਗਾਰ ਆ ਉਹ ਜਦੋਂ ਵੀ ਚੀਜ਼ਾਂ ਪ੍ਰਾਈਵੇਟ ਹੁੰਦੀਆਂ ਤੇ ਉਹਨਾਂ ਨੇ ਪ੍ਰੋਫਿਟੇਬਿਲਿਟੀ ਵੇਖਣੀ ਹੁੰਦੀ।
ਹਾਂਜੀ,
ਚਲੋ ਕਿ ਚਾਹੀਦਾ ਇਹ ਪਬਲਿਕ ਆ, ਕਿਉਂਕਿ ਪਬਲਿਕ ਦੇ ਵਿੱਚ ਉਹ ਸਰਵਿਸ ਹੋ ਜਾਂਦੀ ਆ ਜਿੰਨੀ ਕੁ ਹੋਵੇ, ਚਲੋ ਜਦੋਂ ਪ੍ਰਾਈਵੇਟ ਹੋ ਗਿਆ ਤੇ ਉਹ ਚ ਪ੍ਰੋਫਿਟੇਬਿਲਿਟੀ ਹੈਗੀ ਆ, ਉਹ ਚ ਹੋਰ ਕੁਛ ਐਡ ਹੋ ਗਿਆ। ਤੇ ਪਰ ਦੂਜੀ ਗੱਲ ਆ ਜਿਹੜੀ ਬੇਸਮੈਂਟਾਂ ਵਾਲੀ ਗੱਲ ਹੋ ਰਹੀ ਆ
ਆਪਾਂ ਵੀ, ਹਾਂਜੀ,
ਜਾਂ ਜਿਹੜੇ ਰੈਂਟਲ ਯੂਨਿਟ ਦੀ ਗੱਲ ਹੋ ਰਹੀ ਆ, ਇੱਕ ਤਾਂ ਜਿਨ੍ਹਾਂ ਨੇ ਘਰ ਲਏ ਆ ਤੇ ਉਹਨਾਂ ਨੇ ਅੱਗੇ ਰੈਂਟ ਦਿੱਤੇ ਆ, ਉਹਨਾਂ ਨੂੰ ਜਿਹੜੇ ਆ ਵੀ ਉਹ ਰੈਂਟਲ ਪ੍ਰੋਪਰਟੀ ਆ ਉਹ ਰਜਿਸਟਰ ਹੋਣੀ ਚਾਹੀਦੀ ਆ ਵੀ ਇਹ ਰੈਂਟਲ ਆ ਨਹੀਂ ਰੈਂਟਲ, ਉਹ ਇੱਕ ਹੋਰ
ਕਨਵਰਸੇਸ਼ਨ ਹੈ।
ਮੈਂ ਇੱਕ ਹੋਰ ਪ੍ਰੋਗਰਾਮ ਸੁਣ ਰਿਹਾ ਸੀਗਾ ਜਿਹਦੇ ਚ ਉਹ ਕਹਿ ਰਹੇ ਸੀ ਵੀ ਜੀ ਗਾਰਬੇਜ ਕਲੈਕਸ਼ਨ ਆ ਸਰਵਿਸਿਸ ਜਿਹੜੀਆਂ ਆ ਉਹ ਬੈਟਰ ਪਲਾਨ ਹੋ ਸਕਦੀਆਂ ਆ। ਹੁਣ ਇੱਕ ਚੀਜ਼ ਆ ਵੀ ਇੱਕ ਫੈਮਿਲੀ ਆ ਉਹਦੇ ਚਾਰ ਮੈਂਬਰ ਨੇ, ਇੱਕ ਫੈਮਿਲੀ ਆ ਉਹ ਐਕਸਟੈਂਡਡ ਫੈਮਿਲੀ ਆ ਉਹ ਚ ਦਸ ਮੈਂਬਰ ਵੀ ਹੋ ਸਕਦੇ ਆ, ਤੇ ਇੱਕ ਹੈਗੀ ਆ ਜਿਹਦੇ ਚ ਚਾਰ ਮੈਂਬਰ ਆ ਨਿਊਕਲੀਅਰ ਫੈਮਿਲੀ ਆ ਤੇ ਨਾਲ ਉਹਨਾਂ ਨੇ ਇੱਕ ਨਿਊਲੀ ਮੈਰਿਡ ਕਪਲ ਨੂੰ ਪ੍ਰੋਪਰਟੀ ਰੈਂਟ ਕਰਤੀ ਆ, ਉਹ ਟੋਟਲ ਚਾਰ ਪਲੱਸ ਦੋ ਛੇ ਹੋ ਕੇ ਸਰਵਿਸਿਸ ਜਿਹੜੀਆਂ ਹੋਣਗੀਆਂ ਤੇ ਉਹਨਾਂ ਨੂੰ ਜਿਹੜਾ ਆ ਆਪਣੀ ਲਾਇਸੈਂਸ ਲੈਣਾ ਪਊਗਾ, ਤੇ ਉਹ ਜਿਹੜੀਆਂ ਛੇ ਜਿਹੜੀ ਐਕਸਟੈਂਡਡ ਫੈਮਿਲੀ ਰਹਿ ਰਹੀ ਆ ਉਹਨਾਂ ਨੇ ਪ੍ਰੋਪਰਟੀ ਰੈਂਟ ਤੇ ਨਹੀਂ ਦਿੱਤੀ ਤੇ ਉਹ ਦਸ ਬੰਦੇ ਨੇ ਫੋਰ ਐਗਜ਼ਾਮਪਲ,
ਹਾਂਜੀ ਹਾਂਜੀ,
ਤੇ ਉੱਥੇ ਫਿਰ ਸਰਵਿਸਿਸ ਕਿਵੇਂ ਇਹ ਮੈਨੇਜ ਕਰਨਗੇ ਜੀ?
ਤੁਹਾਡਾ ਸਵਾਲ ਬੜਾ ਵਧੀਆ ਇੰਦਰਦੀਪ ਜੀ, ਗੱਲ ਇਹ ਸਮੱਸਿਆਵਾਂ ਬਹੁਤ ਨੇ, ਪਹਿਲੇ ਵੀ ਕਾਲਰ ਇਸ਼ਾਰਾ ਕਰਕੇ ਗਏ ਸੀ, ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਅੱਜ ਦਾ ਮੁੱਦਾ ਜਿਹੜੇ ਬੱਚੇ ਨੇ ਨਾ ਇਹ ਆਪਾਂ ਕੱਲ ਨੂੰ ਜਾਂ ਪਰਸੋਂ ਨੂੰ ਕਰਾਂਗੇ ਗੱਲ ਆਪਾਂ ਨਾ, ਜਿਹੜਾ
ਮੈਂ ਸਵੇਰ ਦਾ ਸੁਣ ਰਿਹਾ ਸੀ, ਮੈਨੂੰ ਮੇਰੇ ਤੋਂ ਪਹਿਲੇ ਕਾਲਰ ਮੈਂ ਹੁਣੇ ਹੀ
ਹਾਂਜੀ ਅੱਧਾ ਘੰਟਾ ਜ਼ਰੂਰ ਆਇਓ ਤਾਂ ਕਿ ਤੁਹਾਡਾ ਪੱਖ ਆ ਜਿਹੜਾ ਲੋਕਾਂ ਤੱਕ ਜਾਵੇ, ਹੈ ਨਾ, ਆਪਾਂ ਜ਼ਰੂਰ ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਇੰਦਰ ਜੀ ਮੈਂ ਤੁਹਾਨੂੰ ਸਪੈਸ਼ਲੀ ਮੇਰੇ ਕੋਲ ਨੰਬਰ ਹੈਗਾ ਤੁਹਾਡਾ, ਮੈਂ ਤੁਹਾਨੂੰ ਮੈਸੇਜ ਭੇਜੂਗਾ ਜਿਹਦੇ ਗੱਲਬਾਤ ਕਰਨੀ ਹੋਈ।
ਠੀਕ ਹੈ,
ਧੰਨਵਾਦ ਜੀ, ਮਿਹਰਬਾਨੀ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ। ਹਾਂਜੀ ਆਨ ਦਾ ਏਅਰ ਹੋ ਤੁਸੀਂ? ਹਾਂਜੀ ਹਾਂਜੀ ਆਨ ਦਾ ਏਅਰ ਹੋ।
ਹੈਲੋ ਬਰਾੜ ਸਾਹਿਬ, ਕੇਵਿਨ ਸਿੱਧੂ ਬੋਲ ਰਿਹਾ, ਕੀ ਹਾਲ ਚਾਲ?
ਹਾਂਜੀ ਸਿੱਧੂ ਸਾਹਿਬ, ਸਤਿ ਸ੍ਰੀ ਅਕਾਲ, ਠੀਕ ਠਾਕ?
ਮੈਂ ਬਸ ਆਹੀ ਕਹਿਣਾ ਸੀ ਕਿ ਯਾਰ ਮੈਂ ਮੈਂਬਰ ਆਫ ਪਾਰਲੀਮੈਂਟ ਇੱਕ ਨਾਲ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਵਿਦ ਇਨ ਦਾ ਲਾਸਟ 5 to 6 ਈਅਰਸ ਓਵਰ 400 ਯੂਨੀਵਰਸਿਟੀਜ਼ ਹੈਸ ਪਾਪਡ ਅਪ, ਮਤਲਬ ਕਿ ਚਾਰ ਨਵੀਆਂ ਯੂਨੀਵਰਸਿਟੀਜ਼ ਜਿੱਦਾਂ ਦੀ ਆ ਟੁੱਟੀ ਭੱਜੀ ਯੂਨੀਵਰਸਿਟੀ ਹੈਗੀ ਨਾ, ਦੇ ਹੈ ਪਾਪਤਾ। ਸੋ ਇੰਡੀਆ ਚ ਕੀ ਹੋ ਰਿਹਾ, ਡਿਊ ਟੂ ਲੈਕ ਆਫ ਕੁਆਲੀਫਿਕੇਸ਼ਨ ਇਹਨਾਂ ਨੂੰ ਜਿਹੜੀ ਰੈਪਿਟੇਬਲ ਯੂਨੀਵਰਸਿਟੀ ਹੈ ਜਿੱਦਾਂ ਰਾਇਰਸਨ, ਯੂ ਐਫ ਟੀ, ਯੋਰਕ, ਵੱਡੀਆਂ ਯੂਨੀਵਰਸਿਟੀ, ਉਹਨਾਂ ਚ ਐਡਮਿਸ਼ਨ ਨਹੀਂ ਮਿਲ ਰਹੀ। ਉਹ ਨਿਆਣੇ ਅਪਲਾਈ ਕਰ ਰਹੇ ਹੈਗੇ ਪੰਜਾਬ ਤੋਂ ਇਸ ਯੂਨੀਵਰਸਿਟੀ ਚ। ਇਸ ਯੂਨੀਵਰਸਿਟੀ ਚ ਇਹਨਾਂ ਦਾ ਇੱਕੋ ਓਬਜੈਕਟਿਵ ਆ ਟੂ ਮੇਕ ਮਨੀ, ਟੂ ਰੋਬ ਐਸ ਮਨੀ ਸਟੂਡੈਂਟ ਐਸ ਦੇ ਕੈਨ, ਦੇ ਡੋਂਟ ਗਿਵ ਅ ਡੈਮ ਅਬਾਊਟ। ਸੋ ਇਸ ਲਈ ਇਹ ਪ੍ਰੋਬਲਮ ਆ ਰਹੀਆਂ ਪੰਜਾਬ ਚ ਲੋਕਾਂ ਨੂੰ ਐਜੂਕੇਟ ਕਰਨਾ ਪੈਣਾ ਕਿ ਜਦੋਂ ਤੁਸੀਂ ਅਪਲਾਈ ਕਰਦੇ ਹੋ ਪਲੀਜ਼ ਅਪਲਾਈ ਫੋਰ ਰੈਪਿਟੇਬਲ ਯੂਨੀਵਰਸਿਟੀ। ਰੈਪਿਟੇਬਲ ਯੂਨੀਵਰਸਿਟੀ ਚ ਫੀਸ ਜ਼ਿਆਦੇ ਆ, ਉੱਥੇ ਸਾਡੇ ਬੰਦੇ ਭਰਤੀ ਨਹੀਂ ਹੁੰਦੇ ਨਾ ਉਹ ਅਫੋਰਡ ਕਰ ਸਕਦੇ ਆ। ਸੋ ਦੀਸ ਆਰ ਲੂਪ ਹੋਲਸ ਐਂਡ ਦਿਸ ਇਜ਼ ਵੇਅਰ ਦ ਪ੍ਰੋਬਲਮ ਇਜ਼ ਐਂਡ ਪੀਪਲ ਹੈਜ਼ ਟੂ ਬੀ ਐਜੂਕੇਟਡ।
ਧੰਨਵਾਦ ਜੀ, ਧੰਨਵਾਦ। ਪਰ ਹੁਣ ਇੱਕ ਬੰਦੇ ਨੇ ਇੱਕ ਤਾਂ ਹੈ ਕਿ ਤਲਵਾਰ ਸਿਰ ਦੇ ਉੱਤੇ ਰੱਖੀ ਪਈ ਆ, ਇੱਕ ਬੰਦਾ ਜਿਹੜਾ ਉਹ ਕਹਿੰਦਾ ਵੀ ਪਹਿਲਾਂ ਤਲਵਾਰ ਸਿਰ ਦੇ ਉੱਤੇ ਚੱਕੋ ਨਹੀਂ ਤਾਂ ਮੇਰੀ ਧੌਣ ਵੱਢੀ ਜਾਣੀ ਆ। ਹੁਣ ਇਹ ਬੱਚੇ ਆ ਜਿਹੜੇ ਇੱਕ ਵਾਰੀ ਪਹਿਲਾਂ ਫੇਲ ਕੀਤਾ, ਫੇਲ ਹੋਏ ਨੀ, ਇਹ ਇਹਨਾਂ ਦੇ ਜਿਹੜੀ ਪ੍ਰੈਕਟਿਸ ਆ ਯੂਨੀਵਰਸਿਟੀ ਦੇ ਇਹ ਦੱਸ ਰਹੀ ਆ। ਦੂਜੀ ਵਾਰੀ ਫੇਰ ਫੇਲ ਕੀਤਾ, ਇਹਨਾਂ ਦੇ ਜਿਹੜੇ ਸਪੋਰਟ ਕਰ ਰਹੇ ਨੇ ਨੌਜਵਾਨ ਸਾਡੇ ਨਾਲ ਨੇ ਵਿਕਰਮ ਜੀ, ਵਿਕਰਮ ਜੀ ਤੁਸੀਂ ਹੋ ਤੁਸੀਂ ਗੱਲਾਂ ਸੁਣ ਲਈਆਂ ਹੋਣ, ਕੋਈ ਹੋਰ ਕਲੈਰੀਫਿਕੇਸ਼ਨ ਦੇਣੀ ਚਾਹੁੰਦੇ ਹੋ ਵੀ ਤੁਹਾਡਾ ਪ੍ਰੋਟੈਸਟ ਆ ਜਿਹੜਾ ਉਹ ਬਿਲਕੁਲ ਠੀਕ ਆ, ਇਸ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ ਤੁਹਾਡੇ ਕੋਲੇ?
ਹਾਂਜੀ, ਇਹਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਕਿ ਜਦੋਂ ਇਹ ਅੱਜ 6-7 ਦਿਨ ਹੋ ਗਏ ਤੇ ਇੱਕ ਕਲਾਸ ਹੋਰ ਦੇ ਵਿਦਿਆਰਥੀ ਕੱਲ ਆਏ, ਉਹ ਵੀ 100+ ਵਿਦਿਆਰਥੀ ਆ, ਉਹ ਕੱਲ ਟੈਂਟ ਲੱਗਿਆ ਦੇਖ ਕੇ ਉਹ ਆ ਗਏ ਉੱਥੇ।
ਅੱਛਾ ਜੀ,
ਪਹਿਲਾਂ ਤਾਂ ਉਹਨਾਂ ਨੇ ਨਵੇਂ ਵਿਦਿਆਰਥੀ ਉਹ ਨਹੀਂ ਬੜਾ ਇੰਟਰਫੇਅਰ ਕਰਦੇ ਵੀ ਪਤਾ ਨੀ ਕਾਹਦਾ ਰੌਲਾ ਪੈਣ ਲੱਗਿਆ ਹਨਾ, ਉਹ ਚੁੱਪ ਕਰਕੇ ਜਿੱਦਾਂ ਇਮੇਜ ਬਣੀ ਹੁੰਦੀ ਸੀ ਪੜ੍ਹ ਲਈ ਆਓ, ਪੜ੍ਹ ਲਈ ਚੈੱਕ ਹਨਾ ਉਹ ਜਾਓ ਮਰ ਪੜ ਕੇ, ਤੇ ਉਹ ਫਿਰ ਆਏ ਉਹਨਾਂ ਨੇ ਕਿਹਾ ਵੀ ਸਾਡਾ ਇਸ਼ੂ ਆ, ਹੁਣ ਉਹਨਾਂ ਦਾ ਅੱਜ ਡਾਟਾ ਇਕੱਠਾ ਕਰਦੇ ਪਏ ਆ, ਉਹ ਵੀ 2 ਸਮੈਸਟਰਾਂ ਦੇ ਇੱਕੋ ਪ੍ਰੋਫੈਸਰ ਨੇ, 100+ ਵਿਦਿਆਰਥੀ ਫੇਲ ਕੀਤੇ ਹੋਏ ਆ।
ਇਹ ਹੋਰ ਨੇ ਇਨ ਐਡੀਸ਼ਨ ਟੂ ਅਦਰ ਵਨ,
ਇਨ ਐਡੀਸ਼ਨ ਟੂ ਅਦਰ ਵਨ ਇਨ ਸੇਮ ਯੂਨੀਵਰਸਿਟੀ। ਉਹ ਬੰਦੇ ਉੱਥੇ ਆ ਗਏ ਤੇ ਉਹਨਾਂ ਨੇ ਵੀ ਸੇਮ ਉਹ ਹੈਗੇ ਦੂਜੇ ਸਮੈਸਟਰ ਦੇ ਵਿਦਿਆਰਥੀ। ਹੁਣ ਉਹਦੇ ਵਿੱਚ ਕੀ ਹੋਇਆ, ਉਹਨਾਂ ਦੇ ਕੱਲ ਫੇਲ ਸ਼ੋਰ ਕਰ ਰਹੇ ਸੀਗੇ ਜੋ ਵਿਦਿਆਰਥੀਆਂ ਨੇ ਸਾਨੂੰ ਮੰਗੇ, ਅਸੀਂ ਉਹਨਾਂ ਦੇ ਪੋਰਟ ਨਹੀਂ ਖੋਲ ਕੇ ਦੇਖੇ, ਨਾ ਅਸੀਂ ਉਹਨਾਂ ਨੂੰ ਲੈਣ ਗਏ ਆ।
ਹਾਂਜੀ,
ਉਹ ਸਾਡੇ ਕੋਲ ਚੱਲ ਕੇ ਆਏ ਉੱਥੇ, ਇਹਨਾਂ ਸਟੂਡੈਂਟ ਇਹਨਾਂ ਨੇ ਗੱਲਬਾਤ ਕੀਤੀ, ਉਦੋਂ ਬਾਅਦ ਥੱਲੇ ਜਿਵੇਂ ਰੈਗੂਲਰ ਪ੍ਰੋਗਰਾਮ ਚੱਲਦਾ ਜਿੱਥੇ 9 ਵਜੇ ਸ਼ੁਰੂ ਹੋ ਗਈ, ਉਹ ਵਿਦਿਆਰਥੀਆਂ ਵਿੱਚ ਹਿੱਸਾ ਲਿਆ। ਉਦੋਂ ਬਾਅਦ ਜਿਹੜੇ ਪੋਰਟਲ ਦੇ ਉੱਤੇ ਫੇਲ ਸ਼ੋ ਹੁੰਦਾ ਸੀਗਾ ਉਸ ਪੋਰਟਲ ਦੇ ਉੱਤੇ ਪ੍ਰੋਸੈਸਿੰਗ ਸ਼ੋ ਹੋਣ ਲੱਗ ਪਿਆ, ਮਤਲਬ ਰਿਜ਼ਲਟ ਹਜੇ ਕਲੀਅਰ ਨਹੀਂ ਹੈਗਾ। ਹੁਣ ਇਹ ਦੱਸੋ ਵੀ ਇਹ ਕੋਈ ਮਤਲਬ ਹੈ ਨਾ ਵੀ ਜਿਵੇਂ ਬੱਚਿਆਂ ਦੀ ਕੋਈ ਖੇਡ ਚੱਲਦੀ ਹੁੰਦੀ ਹੈ, ਯੂਨੀਵਰਸਿਟੀ ਦਾ ਕੋਈ ਮਿਆਰ ਹੈ ਨਹੀਂ ਲੱਗ ਰਿਹਾ ਐਜੂਕੇਸ਼ਨ ਦਾ
ਜਿਹੜਾ। ਇੱਕ ਗੱਲ ਮਾਫੀ ਚਾਹੁੰਦਾ, ਮੈਂ ਤੁਹਾਨੂੰ ਇੰਟਰਪਟ ਕਰਨਾ, ਇੱਕ ਗੱਲ ਮੈਂ ਦੁਬਾਰਾ ਕਲੀਅਰ ਕਰਨੀ ਚਾਹੁੰਦਾ ਵੀ ਉਹ ਬੱਚੇ ਦੂਸਰੇ ਸਮੈਸਟਰ ਚ ਉਹਨਾਂ ਨੂੰ ਦਾਖਲਾ ਦੇਤਾ ਅੱਗੇ ਉਹ ਦੂਸਰੇ? ਹਾਂਜੀ,
ਜਿਹੜੇ ਹੁਣ ਬੱਚੇ ਪ੍ਰੋਟੈਸਟ ਤੇ ਬੈਠੇ ਆ ਇਹ ਹੈਗੇ ਲਾਸਟ ਸਮੈਸਟਰ ਦੇ।
ਹਾਂਜੀ,
ਇਹਨਾਂ ਨੂੰ ਸੇਮ ਟੀਚਰ ਨੇ ਸੇਮ ਸਬਜੈਕਟ ਦੇ ਵਿੱਚ ਇੰਨੀ ਹੀ ਗਿਣਤੀ ਦੇ ਵਿੱਚ ਪਹਿਲਾਂ ਫੇਲ ਕੀਤਾ ਸੀਗਾ ਪਿਛਲੇ ਸਾਲ।
ਓਕੇ,
ਰਿਪੀਟਿੰਗ ਕੋਰਸ ਮਤਲਬ ਰਿਪੀਟ ਸਬਜੈਕਟ। ਹੁਣ ਜਿਹੜੇ ਬੱਚੇ ਇਹ ਉਹ ਬੱਚੇ ਦੀ ਗਿਣਤੀ ਹੈਗੀ ਜਿਹੜਾ 100-132 ਵਾਲਾ ਉਹ ਹੈਗਾ ਪਹਿਲੇ ਸਮੈਸਟਰ
ਪਹਿਲੇ ਵਾਲਾ। ਹਾਂਜੀ ਹਾਂਜੀ,
ਹਾਂ ਜਿਹੜੇ ਹੁਣ ਬੱਚੇ ਆਏ ਆ ਇਹ ਹੈਗੇ ਸੈਕੰਡ ਸਮੈਸਟਰ ਦੇ,
ਇਹ ਸੈਕੰਡ ਸਮੈਸਟਰ ਦੇ ਆ,
ਇਹਨਾਂ ਦੀ 100+ ਗਿਣਤੀ ਆ।
ਹਾਂਜੀ,
ਗਿਣਤੀ ਅੱਜ ਸ਼ਾਮ ਤੱਕ ਅਸੀਂ ਰਿਵੀਲ ਕਰਾਂਗੇ, ਅਸੀਂ ਮਤਲਬ ਡਾਟਾ ਇਕੱਠਾ ਕਰਾਂਗੇ, ਐਕਸਲ ਸ਼ੀਟ ਬਣਾਉਂਦੇ ਪਏ ਆ। ਬੱਚੇ ਕੱਲ੍ਹ ਆਏ ਸਾਡੇ ਕੋਲ, ਮੈਂ ਜਦੋਂ ਸ਼ਾਮੀ 7 ਵਜੇ ਉੱਥੇ ਪਹੁੰਚਿਆ ਤੇ ਮਤਲਬ 30 ਬੱਚੇ ਇੱਥੇ ਖੜੇ ਸੀਗੇ, ਤੇ ਉਹਨਾਂ ਨੇ ਸਾਨੂੰ ਕਿਹਾ ਵੀ ਇੰਨੇ ਇੰਨੇ ਬੱਚੇ ਸਾਡੀ ਕਲਾਸ ਦੇ ਫੇਲ ਹੋ ਗਏ ਆ 2 ਕਲਾਸਾਂ ਦੇ।
ਕਿਹੜੇ ਕਿਹੜੇ ਸਮੈਸਟਰ ਉਹ ਹੁਣ ਸੈਕੰਡ ਸਮੈਸਟਰ 'ਚ ਨੇ, ਉਹ ਕਿਹੜੇ ਸਮੈਸਟਰ 'ਚ ਫੇਲ ਹੋਣੇ? ਸੈਕੰਡ 'ਚ ਫੇਲ ਹੋਏ ਨੇ?
ਹਾਂਜੀ, ਉਹ ਕਹਿੰਦੇ ਸੀ ਦੂਜੇ ਸਮੈਸਟਰ ਦੇ,
ਦੂਸਰੇ ਸਮੈਸਟਰ ਦੇ ਵਿੱਚ ਫੇਲ
ਕਰਤਾ। ਉਹਦਾ ਮਤਲਬ ਇਸ ਕਾਲਜ ਦੇ ਵਿਦਿਆਰਥੀਆਂ ਨੇ ਮੁੱਕ ਦੀ ਗੱਲ ਵੀ ਅਪਰੋਚ ਕੀਤੀ ਆ ਹੋਰ ਵਿਦਿਆਰਥੀਆਂ ਨੇ, ਉਹ ਆਪਣੇ ਆਪ ਨੂੰ ਉਹਨਾਂ ਦੀ ਐਗਜੈਕਟ ਕੋਰਸ ਗਿਣਤੀ ਕਿੰਨੀ ਆ ਕਿੰਨੇ ਫੇਲ ਆ ਉਹ ਅੱਜ ਸ਼ਾਮ ਨੂੰ ਅਸੀਂ ਉਹਨਾਂ ਨੂੰ ਡਾਟਾ ਇਕੱਠਾ ਕਰਨ ਤੇ ਲਾਇਆ ਹੋਇਆ।
ਹਾਂਜੀ,
ਉਹ ਐਕਸਲ ਸ਼ੀਟ ਜਦੋਂ ਬਣ ਗਈ ਸ਼ਾਮ ਨੂੰ ਅਸੀਂ ਪੂਰੇ ਤੱਥਾਂ ਦੇ ਆਧਾਰ ਤੇ ਸ਼ਾਮ ਨੂੰ ਦੱਸਾਂਗੇ। ਮਤਲਬ ਇਹ ਗੱਲ ਵੱਧ ਰਹੀ ਹੈ ਇੱਧਰ ਉੱਤੇ। ਦੂਜੀ ਗੱਲ, ਸੈਂਟ ਕਲੋਇਰ ਕਾਲਜ ਦੇ 6 ਵਿਦਿਆਰਥੀ ਉੱਥੇ ਆਏ ਆ, ਜਿਹਦੇ ਵਿੱਚ 1 ਵਿਦਿਆਰਥੀ ਪਹਿਲੇ ਦਿਨ ਆਇਆ ਤੇ 5-6 ਉਹਦੇ ਨਾਲ ਆਏ ਅਗਲੇ ਦਿਨ। ਉਹ ਵਿਦਿਆਰਥੀ ਅੱਜ ਕਾਲਜ ਗੱਲ ਕਰਨ ਗਏ ਹੋਏ ਆ। ਉਸ ਕਾਲਜ ਦੇ ਵੀ ਬਹੁਤ ਸਾਰੇ ਸਟੂਡੈਂਟ, ਮਤਲਬ ਮੈਜੋਰਟੀ ਕਿੰਨੇ, ਕਾਫੀ ਸਟੂਡੈਂਟ ਫੇਲ ਕੀਤੇ ਆ ਉਹਦੇ ਦੱਸਣ ਮੁਤਾਬਕ।
ਇਹ ਜਦੋਂ ਇੱਕ ਸਮੈਸਟਰ, ਹਾਂਜੀ, ਇੱਕ ਸਮੈਸਟਰ ਉਹ ਫੇਲ ਕਰਦੇ ਆ, $3500 ਫੀਸ ਹੁੰਦੀ ਆ ਅਗਲੇ ਦੁਬਾਰਾ
ਸਬਜੈਕਟ, ਇੱਕ ਸਬਜੈਕਟ ਦੀ ਰੀਪੇਅਰ ਦੀ ਫੀਸ $3500 ਅਲਗੋਮਾ ਦੀ, ਬਾਕੀਆਂ ਦੀ ਕਿੰਨੀ ਆ ਮੈਨੂੰ ਪਤਾ।
ਇਹਦਾ ਮਤਲਬ ਜੇ 100 ਬੱਚਾ ਫੇਲ ਹੁੰਦਾ 3.5 ਲੱਖ ਉਹਨਾਂ ਨੂੰ ਬਣ ਗਿਆ, 2 ਵਾਰੀ ਫੇਲ ਕਰਦਾ ਤਾਂ 7 ਲੱਖ ਕਾਲਜ ਨੂੰ ਬਣ ਗਿਆ।
ਬਿਲਕੁਲ,
ਤੇ ਪ੍ਰੋਫੈਸਰ 2-2 ਸਮੈਸਟਰਾਂ ਦੇ ਬੱਚਿਆਂ ਨੂੰ ਇੱਕੋ ਹੀ ਆ ਜਿਹੜਾ ਆਨਲਾਈਨ ਪਾਸੇ ਬੈਠਾ ਪੜ੍ਹਾ ਰਿਹਾ, ਕੁਐਸਚਨ ਆਨਸਰ ਕੋਈ ਨਹੀਂ ਕੀਤਾ ਜਾਂਦਾ ਉਹਨੂੰ ਪ੍ਰੋਫੈਸਰ ਨੂੰ,
ਜਦੋਂ ਕਿਸੇ ਮਾੜੇ ਮੋਟੇ ਕੁਐਸਚਨ ਦਾ ਰਿਪਲਾਈ ਕਰ ਦਿੰਦੇ। ਹੁਣ ਜਦੋਂ ਤੁਸੀਂ ਦੱਸਿਆ ਵੀ ਅਸਾਈਨਮੈਂਟ ਦੀ ਵੇਟੇਜ ਬਹੁਤ ਘੱਟ ਆ, ਬਟ ਉਸ ਅਸਾਈਨਮੈਂਟ ਨੂੰ ਬਣਾਉਣ ਲਈ 1-1 ਵੀਕ ਦਾ ਟਾਈਮ ਦਿੰਦੇ, ਤੇ 1-1 ਵੀਕ ਦੀ ਅਸਾਈਨਮੈਂਟ ਦੀ ਪਰਸੈਂਟੇਜ ਇੰਨੀ ਘੱਟ ਹੋ ਗਈ ਆ, ਜੇ ਬੱਚੇ ਉਹਦੇ ਸਵਾਲ ਜਵਾਬ ਕਰਦੇ ਆ ਤਾਂ ਉਹ ਪ੍ਰੋਫੈਸਰ ਬਹੁਤੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੰਦਾ। ਨਵੇਂ ਬੱਚਿਆਂ ਦੀ ਇਹ ਵੀ ਡਿਮਾਂਡ ਹੈਗੀ ਆ ਵੀ ਇਹ ਪ੍ਰੋਫੈਸਰਾਂ ਨੂੰ ਚੇਂਜ ਕੀਤਾ ਜਾਵੇ। ਇੱਕ ਪ੍ਰੋਫੈਸਰ 400 ਬੱਚੇ ਨੂੰ ਕਿੱਦਾਂ ਡੀਲ ਕਰ ਸਕਦਾ?
ਵਾਹ ਜੀ ਵਾਹ, ਇੱਕ ਤਾਂ ਹੁੰਦਾ ਕਾਲਾ ਮਾਲਾ, ਇਹ ਸਾਰਾ ਹੀ ਕਾਲਾ ਮਾਲਾ ਜੀ। ਇਹ ਇੱਕ ਤਾਂ ਹੁੰਦਾ ਨਾ ਵਿਦਿਆ ਨੂੰ ਵਪਾਰ ਬਣਾ ਲੈ, ਨਿਰਾ ਹੀ ਵਪਾਰ ਆ, ਵਿਦਿਆ ਨਾਂ ਦੀ ਤਾਂ ਕੋਈ ਚੀਜ਼ ਹੈ ਨੀ। ਫਿਰ
ਇਹ ਤਾਂ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਇੱਦਾਂ ਸੀ, ਕੈਨੇਡਾ ਦੀ ਐਜੂਕੇਸ਼ਨ ਪਾਲਿਸੀ ਚੱਕ ਕੇ ਪੜ੍ਹ ਲਓ, ਉਹਦੇ ਵਿੱਚ ਲਿਖਿਆ ਹੋਇਆ ਕਿ ਇਹ ਮਤਲਬ ਮੰਡੀ ਆ ਤੇ ਇਹ ਸਾਡੇ ਗਾਹਕ ਆ, ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ। ਜੇ ਕਿਸੇ ਇਹਦੇ ਵਿੱਚ ਸ਼ੱਕ ਆ ਤਾਂ ਐਜੂਕੇਸ਼ਨ ਪਾਲਿਸੀ ਚੱਕ ਕੇ ਪੜ੍ਹ ਲਓ।
ਇਹ ਤੁਸੀਂ ਕੀ ਸਮਝਦੇ ਹੋ, ਇਹ ਪ੍ਰੋਵਿੰਸ਼ੀਅਲ ਮੈਟਰ ਆ ਕਿ ਇਹ ਫੈਡਰਲ ਮੈਟਰ ਹੈਗਾ? ਇਹ ਜਿਹੜੇ ਕਾਲਜਸ ਨੇ ਇਹ ਇੱਥੋਂ ਦੀ ਓਨਟੈਰੀਓ ਦੀ ਸਰਕਾਰ ਇਹਨਾਂ ਨੂੰ ਕੰਟਰੋਲ ਕਰਦੀ ਆ ਕਿ ਕੈਨੇਡਾ ਦੀ ਗਵਰਨਮੈਂਟ ਕੰਟਰੋਲ?
ਹਾਂਜੀ, ਇਹ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ ਮਸਲਾ ਆ, ਇਹਨਾਂ ਨੂੰ ਪੂਰੀ ਖੁੱਲ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ, ਉਹ ਇਹਨਾਂ ਦੀ ਪੂਰੀ ਪਿੱਠ ਥੱਪੜ ਰਹੀ ਹੈ। ਜਦੋਂ ਅਲਫਾ ਕਾਲਜ ਪਿਛਲੇ ਸਾਲ ਮੰਨ ਲਓ ਜੇ 300 ਬੱਚੇ ਦੀ ਕਪੈਸਿਟੀ ਆ, ਕਾਲਜ ਦੀ ਕਿੱਦਾਂ ਜ਼ਰੂਰਤ ਪੈ ਗਈ, ਉਹਨੇ 600 ਬੱਚਾ ਸੱਦ ਲਿਆ, ਇੱਕ ਹਫ਼ਤਾ ਆਪਾਂ ਟੈਸਟ
ਉਦੋਂ ਕਿਸੇ ਵੀ ਬੰਦੇ ਨੇ ਆ ਕੇ ਇਹਨਾਂ ਨੂੰ ਸਵਾਲ ਨਹੀਂ ਕੀਤਾ ਵੀ ਇਹ ਬੱਚੇ ਕੀ ਕਰ ਰਹੇ ਖਾਤੇ 'ਚ, ਤੁਸੀਂ ਵਾਧੂ ਬੱਚੇ ਕਿੱਦਾਂ ਸੱਦੇ, ਨਾ ਹੀ ਡੈਪੋਟੇਸ਼ਨ ਵਾਲੇ ਮਸਲੇ ਦੇ ਉੱਤੇ ਕਿਸੇ ਵੀ ਬੰਦੇ ਦੇ ਉੱਤੇ ਗਾਜ ਡਿੱਗੀ ਆ, ਸਵਾਏ ਬੱਚੇ ਹਰਾਸ ਹੋਏ ਆ, ਕਿਹੜੇ ਅਫਸਰ ਨੇ ਵੀਜ਼ਾ ਚੈੱਕ ਦਿੱਤਾ, ਕਿਹੜੇ ਬੱਚੇ ਨੇ ਇਹਨਾਂ ਨੂੰ ਵੀਜ਼ਾ ਦਿੱਤਾ ਬੰਦੇ ਨੇ, ਕਿਹੜੇ ਕਾਲਜ ਦੇ ਆਫਰ ਲੈਟਰ ਸੀਗੇ ਜਾਂ ਕਾਲਜ ਦੀ ਮਿਲੀ ਭੁਗਤ ਕੀ ਸੀ, ਕਾਲਜ ਦੇ ਉੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਚੱਲੀ, ਇਨਵੈਸਟੀਗੇਸ਼ਨ ਚੱਲੀ ਆ ਸਿਰਫ ਬੱਚਿਆਂ ਦੇ ਉੱਤੇ, ਉਹਦੇ ਵਿੱਚ ਹੁਣ ਇੱਕ ਬੱਚਾ ਪੀ ਆਰ ਹੋ ਗਿਆ ਡੈਪੋਟੇਸ਼ਨ ਵਾਲੇ ਵਿੱਚੋਂ, ਬਾਕੀ ਸਾਰਿਆਂ ਨੂੰ ਟੈਂਪਰੇਰੀ ਪਰਮਿਟ ਜਿਹੜਾ ਮਿਲ ਗਿਆ ਤੇ ਵਰਕ ਪਰਮਿਟ ਮਿਲ ਗਿਆ, ਜੇ ਉਹ ਬੱਚੇ ਗਲਤ ਸੀਗੇ ਤੁਸੀਂ ਉਹਨਾਂ ਨੂੰ ਪੰਗੀ ਰੱਖਿਆ ਅਦਾਲਤਾਂ ਰਾਹੀਂ, ਹੁਣ ਉਹ ਬੱਚਿਆਂ ਨੂੰ ਤੁਸੀਂ ਕਿੱਦਾਂ ਟੀ ਆਰ ਪੀ ਆਰ ਕਰ ਰਹੇ ਆ, ਇਹ ਇੱਕ ਸਵਾਲ ਆ ਹਨਾ, ਕਾਲਜਾਂ ਦੀ ਕੋਈ ਇਨਵੈਸਟੀਗੇਸ਼ਨ ਨਹੀਂ, ਇਹਦੇ ਵਿੱਚ ਵੀ ਇਦਾਂ ਹੀ ਆ
ਬਿਲਕੁਲ,
ਮਸਲੇ ਦੇ ਵਿੱਚ ਵੀ ਪ੍ਰੋਫੈਸਰ ਤੇ ਕੋਈ ਸੈਟਲਮੈਂਟ ਕਾਰਵਾਈ ਨਹੀਂ ਹੈਗੀ,
ਕਾਲਜਸ ਤੇ ਪ੍ਰੋਫੈਸਰ ਉਹਨਾਂ ਦੀ ਕੋਈ ਜਵਾਬ ਨਹੀਂ। ਵਿਕਰਮ ਜੀ ਮੇਰੇ ਕੋਲ ਨਾ ਕੁਝ ਟੈਕਸਟ ਆਏ ਨੇ, ਕਈ ਹਾਂਜੀ ਹਾਂਜੀ ਬੋਲੋ
ਈਚ ਸਟੂਡੈਂਟ, ਹਰੇਕ ਸਟੂਡੈਂਟ ਜਿਹੜਾ ਓਨਟੇਰੀਓ ਚ ਆਉਂਦਾ ਹੈਗਾ, ਫੋਰਨ ਸਟੂਡੈਂਟ ਆਉਂਦਾ, ਹਰੇਕ ਸਟੂਡੈਂਟ ਜਿਹੜਾ ਰਜਿਸਟਰ ਕਰਦਾ ਸਕੂਲ ਚ, ਭਾਵੇਂ ਜਿਹੜਾ ਮਰਜ਼ੀ ਸਕੂਲ ਹੋਵੇ, ਪ੍ਰੋਵਿੰਸ਼ੀਅਲ ਗਵਰਨਮੈਂਟ ਹਰੇਕ ਸਟੂਡੈਂਟ ਦਾ, ਹਰੇਕ ਸਟੂਡੈਂਟ ਦਾ $800 ਫੈਡਰਲ ਗਵਰਨਮੈਂਟ ਤੋਂ ਮਿਲਦਾ ਹੈਗਾ ਫੋਰ ਈਚ ਸਟੂਡੈਂਟ,
ਹਾਂਜੀ
$800 ਗੋਜ਼ ਟੂ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ, ਠੀਕ ਹੈ ਜੀ। ਦੇਖੋ ਦੁਨੀਆ ਮੰਗਾ ਰਹੀ ਹੈ, ਦੁਨੀਆ ਸੱਦ ਰਹੀ ਹੈ, ਦੁਨੀਆ ਆ ਰਹੀ ਹੈ ਇੱਥੇ ਹੈ, ਮੈਨੂੰ 32 ਈਅਰਸ ਹੋ ਗਿਆ ਗਾੜਾ ਵਰਲਡ ਚ ਕੰਮ ਕਰਦੇ ਨੂੰ, ਸਾਡੇ ਕੋਲੇ ਮੁੰਡੇ ਨੀ ਹੈਗੇ, ਕੁੜੀਆਂ ਨੀ ਹੈਗੀਆਂ ਕੰਮ ਕਰਨ ਲਈ, ਕਿਉਂਕਿ 100 ਬੰਦਾ ਅਪਲਾਈ ਕਰਦਾ 7-8 ਪਾਸ ਹੁੰਦੇ ਆ, ਤੇ ਮਸੀਂ ਮੇਰੀ 3-4 ਉਹਨਾਂ ਤੋਂ ਕੰਮ ਹੁੰਦਾ, ਬਾਕੀ ਬਿਲਕੁਲ ਕੰਮ ਹੁੰਦਾ ਨਹੀਂ, ਗਲਤ ਕੰਮ ਕਰਕੇ ਦੇ ਗੈਟ ਫਾਇਰਡ। ਸੋ ਅਸੀਂ ਇੱਥੇ ਤੱਕ ਪਹੁੰਚ ਗਏ ਸਾਡੀ ਕੰਪਨੀ ਕਿ ਅਸੀਂ ਇਸ ਵੇਲੇ ਫੋਰਨ ਸਟੂਡੈਂਟਸ ਵਿਦ ਯੂਨੀਫਾਰਮ ਐਂਡ ਫਾਇਰਆਰਮ ਉਹਨਾਂ ਨੂੰ ਦੇਖ ਕੇ, ਟ੍ਰੇਨਿੰਗ ਦੇ ਕੇ ਅਸੀਂ ਫੋਰਨ ਸਟੂਡੈਂਟ ਰੱਖ ਰਹੇ ਹਾਂ। ਇੱਕ ਮੁੰਡੇ ਨੇ ਮੋਸਟ ਰੀਸੈਂਟਲੀ ਮੇਰੇ ਨਾਲ ਕੰਮ ਕੀਤਾ ਸੀਗਾ ਅਬਾਊਟ 2 ਵੀਕਸ ਅਗੋ, ਆਪਣਾ ਪੰਜਾਬੀ ਮੁੰਡਾ, ਵੈਰੀ ਨਾਈਸ ਪਰਸਨੈਲਿਟੀ, ਜਲੰਧਰ ਤੋਂ ਆਇਆ, ਇੰਜੀਨੀਅਰਿੰਗ ਕੀਤੀ ਹੈ, ਵੈਰੀ ਗੁੱਡ ਇੰਗਲਿਸ਼, ਵੈਰੀ ਵੈਲ ਸਪੋਕਨ, ਪੂਰਾ ਯੂਨੀਫਾਰਮ ਪਾਇਆ ਮੇਰੇ ਨਾਲ, ਪਹਿਲੀ ਵਾਰੀ ਕੰਮ ਤੇ ਗਿਆ, ਉਹ ਦੇਖ ਕੇ ਇੰਨਾ ਹੈਰਾਨ ਹੋ ਗਿਆ ਮੈਨੂੰ ਕਿ ਉਹ ਹੀ ਵਾਜ਼ ਵੈਰੀ ਇੰਪ੍ਰੈਸਡ। ਮੈਂ ਕਿਹਾ ਵੀ ਦਿਸ ਇਜ਼ ਹਾਊ ਯੂ ਹੈਵ ਟੂ ਵਰਕ ਐਂਡ ਦਿਸ ਇਜ਼ ਹਾਊ ਯੂ ਹੈਵ ਟੂ ਗੈਟ ਅਹੈਡ ਆਫ ਲਾਈਫ, ਪੂਰੀ ਡਿਸਪਲਿਨ ਮੁੰਡੇ ਦੀ। ਤੁਸੀਂ ਦੇਖ ਲਓ ਇੱਥੇ ਤਾਂ ਹਾਲ ਹੈਗਾ ਮਾਤਾ ਕੰਪਨੀਆਂ ਦਾ, ਬੰਦੇ ਨੀ ਹੈਗੇ
ਬਿਲਕੁਲ,
ਕਿਉਂਕਿ ਪਤਾ ਨੀ ਕਿੱਧਰ, ਆਈ ਡੋਂਟ ਵਟ ਕਾਈਂਡ ਆਫ ਕੁਆਲੀਫਾਈਡ ਪੀਪਲ ਦੇ ਆਰ ਗੈਟਿੰਗ ਇਨਸਾਈਡ ਦਿਸ ਕੰਟਰੀ।
ਧੰਨਵਾਦ ਜੀ, ਸਾਡੇ ਕੋਲ ਸਮਾਂ ਬਹੁਤ ਥੋੜਾ, ਜਿਵੇਂ ਕਮਰਸ਼ੀਅਲ ਵੀ ਨੀ ਪਲੇ ਕੀਤੇ, ਮਿਹਰਬਾਨੀ ਬਹੁਤ ਬਹੁਤ। ਵਿਕਰਮ ਜੀ ਮੇਰੇ ਕੋਲ ਨਾ ਸਵਾਲ ਤਾਂ ਕਾਫੀ ਨੇ, ਮੈਨੂੰ ਮੇਰੇ ਮਿੱਤਰ ਟੈਕਸਟ ਕਰ ਰਹੇ ਨੇ, ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ। ਉਹ ਇਹ ਕਹਿ ਰਹੇ ਨੇ, ਕਹਿੰਦੇ ਕਿ ਕਹਿੰਦੇ ਅਸੀਂ ਸੁਣਿਆ, ਇਹ ਨੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ, ਕਿਉਂਕਿ ਲੋਕ ਤਾਂ ਸੁਣਦੇ ਹੀ ਨੇ ਨਾ, ਟਿਕਟੋਕ ਦੇ ਬਹੁਤ ਲੱਗੇ ਹੋਏ ਨੇ ਜੀ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਕੁਛ ਇਹ ਕਹਿ ਰਹੇ ਨੇ ਦੇਖੋ ਜੀ ਇਹ ਫੇਲ ਹੋਏ ਹੋਏ ਸੀਗੇ ਤੇ ਹੁਣ ਇਹ ਪਾਸ ਕਰਾਉਣ ਲਈ, ਪਾਸ ਹੋਣ ਲਈ ਜ਼ੋਰ ਲਾ ਰਹੇ ਨੇ। ਚਲੋ ਉਹਨਾਂ ਦੀ ਗੱਲ ਛੱਡੋ, ਇਹ ਕਹਿੰਦੇ ਨੇ, ਕਹਿੰਦੇ ਵੀ ਸਵਾਲ ਆ ਇੱਕ, ਕਹਿੰਦੇ ਇੱਧਰੋਂ ਉੱਧਰੋਂ ਪਤਾ ਲੱਗਿਆ, ਤੁਹਾਨੂੰ ਪਤਾ ਹੀ ਆ ਮੀਡੀਆ ਤੇ ਚੱਲਦੀਆਂ ਗੱਲਾਂ, ਕਹਿੰਦੇ ਜਿਹੜੇ ਬੱਚਿਆਂ ਨੇ ਅਸਾਈਨਮੈਂਟ ਸਬਮਿਟ ਕੀਤੀਆਂ ਨਾ, ਕਹਿੰਦੇ ਵਰਡ ਟੂ ਵਰਡ ਕਾਪੀ ਕੀਤੀਆਂ ਹੋਇਆ ਸੀ ਅਮੰਗ ਮੋਸਟ ਆਫ ਦਾ ਸਟੂਡੈਂਟਸ, ਤੁਸੀਂ ਇਹਦੇ ਤੇ ਕੀ ਕਹਿਣਾ ਚਾਹੁੰਦੇ ਹੋ?
ਮੈਂ ਕਹਿੰਦੇ ਅਸੀਂ ਕਿਸੇ ਬੱਚੇ ਦਾ ਪਿੱਠ ਪੂਰਦੇ ਹੀ ਨੀ, ਜੇ ਉਹਨਾਂ ਦੀ ਪਲੈਗਰੀਜ਼ਮ ਹੈਗੀ ਆ ਕਾਲਜ ਸਾਬਤ ਕਰ ਦੇਵੇ, ਬੱਚੇ ਹੀ ਤਾਂ ਕਹਿ ਰਹੇ ਆ, ਅਸੀਂ ਕਿਹੜਾ ਕਹਿ ਰਹੇ ਜਿਹਨਾਂ ਨੂੰ ਪਾਸ ਕਰ ਦੋ, ਕਹਿੰਦੇ ਵੀ ਸਾਡੇ ਪੇਪਰ ਰੀਵੈਲੂਏਸ਼ਨ ਕਰੋ, ਅਸੀਂ ਪਾਸ ਹੀ ਕੀਤਾ, ਇੱਕ ਸਟੇਟਮੈਂਟ ਹੈ ਨੀ ਸਾਡੀ, ਇਹ ਤਾਂ ਬੜ ਗਈ ਵੀ ਦੇਖੋ ਬੱਚੇ ਫੇਲ ਕੀਤੇ ਉਹਦੇ ਧਰਨਾ ਲਾ ਲਿਆ ਵੀ ਇਹਨਾਂ ਦੀ ਡਿਮਾਂਡ ਪਾਸ ਹੋਣੇ ਹੋਣਾ ਹੈ, ਨਹੀਂ ਉਹ ਤਾਂ ਮਤਲਬ ਤੁਸੀਂ ਸੋਚਣਾ, ਤੁਸੀਂ ਜੋ ਮਰਜ਼ੀ ਸੋਚੀਏ, ਤੁਸੀਂ ਚਾਹੇ ਸੂਰਜ ਪੱਛੋਂ ਚ ਚੜਾਈ ਜਾਓ ਘਰ ਬੈਠ ਕੇ, ਤੁਹਾਡੇ ਸੋਚਣਾ ਥੋੜਾ ਹੋ ਜਾਣਾ। ਗੱਲ ਇਹ ਵੀ ਉਹਨਾਂ ਦਾ ਮੰਗ ਪੱਤਰ ਦੇਖੋ ਕੀ ਆ, ਉਹਨਾਂ ਦੀ ਅਲਗੋਮਾ ਯੂਨੀਵਰਸਿਟੀ ਪ੍ਰੋਟੈਸਟ ਇੰਸਟਾਗ੍ਰਾਮ ਪੇਜ ਬਣਾਇਆ, ਉਹ ਚੱਕ ਕੇ ਦੇਖ ਲਓ, ਸਾਡੀ ਜਥੇਬੰਦੀ ਦਾ ਪੇਜ ਇੰਸਟਾਗ੍ਰਾਮ ਫੇਸਬੁੱਕ ਚੱਕ ਕੇ ਦੇਖ ਲਓ, ਅਸੀਂ ਕਿਤੇ ਵੀ ਡਿਮਾਂਡ ਨਹੀਂ ਕੀਤੀ, ਅਸੀਂ ਕੋਈ ਪ੍ਰੈਸ ਸਟੇਟਮੈਂਟ ਨਹੀਂ ਰਿਲੀਜ਼ ਕੀਤੀ, ਜਿੰਨੇ ਪੰਜਾਬੀ ਇੰਗਲਿਸ਼ ਚੈਨਲ ਦੇ ਉੱਤੇ ਸਟੋਰੀਆਂ ਕਵਰ ਹੋਈਆਂ ਉਹਨਾਂ ਸਾਰਿਆਂ ਦੀਆਂ ਸਟੇਟਮੈਂਟਾਂ ਚੱਕ ਕੇ ਦੇਖ ਲਓ, ਕਿਤੇ ਵੀ ਨਹੀਂ ਲਿਖਿਆ ਕਿ ਸਾਨੂੰ ਪਾਸ ਕਰ ਦਿਓ। ਬੱਚੇ ਤਾਂ ਪੁੱਛਦੇ ਰਹੇ ਆ ਵੀ ਠੀਕ ਹੈ, ਜੇ ਬੱਚੇ ਜਿਹੜੇ ਬੱਚੇ ਨੇ ਵਰਡ ਟੂ ਵਰਡ ਕਾਪੀ ਕੀਤਾ ਹੋਵੇ, ਮੈਨੂੰ ਲੱਗਦਾ ਜੇ ਹੋ ਸਕਦਾ ਇਹਦੇ ਵਿੱਚ ਵੀ 1-2 ਬੈਠੇ ਹੋਣਗੇ, ਜੇ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਉਹ ਬੱਚੇ 6 ਦਿਨ ਠੰਡ 'ਚ ਇਸ ਗੱਲ ਕਰਕੇ ਅੜ ਕੇ ਬੈਠ ਸਕਦੇ ਵੀ ਸਾਡੀ ਰੀਵੈਲੂਏਸ਼ਨ ਕਰੋ, ਸਾਡਾ ਰੀਟੈਸਟ ਲਓ, ਉਹਨਾਂ ਦੀ ਡਿਮਾਂਡ ਕਿੱਦਾਂ ਹੋ ਸਕਦੀ ਹੈ?
ਮਤਲਬ ਤੁਹਾਡੀ ਜਿਹੜੀ ਡਿਮਾਂਡ ਆ ਉਹ ਹੈਗੀ ਰੀਵੈਲੂਏਸ਼ਨ ਕਰੋ, ਜੇ ਕੋਈ ਫੇਲ ਆ ਤਾਂ ਫੇਲ ਆ, ਜੇ ਕੁਛ ਤੇ ਜਵਾਬ ਤਾਂ ਦਿਓ ਨਾ, ਘੱਟੋ ਘੱਟ ਕੁਐਸਚਨ ਆਨਸਰ ਤੁਹਾਡੇ ਕਿੱਥੇ ਗਲਤ ਆ ਕਿੱਥੇ
ਬਿਲਕੁਲ। ਹੁਣ ਯੂਨੀਵਰਸਿਟੀ ਜਿਹੜੀ ਗੱਲ ਬੱਚਿਆਂ ਨੂੰ ਅੰਦਰ ਉਹਨਾਂ ਨੇ ਕਹੀ ਉਹ ਹੋਰ ਆ, ਚਲੋ ਜੇ ਮਤਲਬ 100 ਬੱਚਾ ਤੁਸੀਂ ਪਾਸ ਹੀ ਨਹੀਂ ਕੀਤਾ, ਫਿਰ ਬੱਚਿਆਂ ਨੇ ਗਲਤ ਸਟੇਟਮੈਂਟ ਕਿਉਂ ਦਿੱਤੀ ਆ ਕੇ, ਫਿਰ ਯੂਨੀਵਰਸਿਟੀ ਉਹ ਬੱਚਿਆਂ ਨੂੰ ਪੁੱਛ ਲਵੇ ਵੀ ਅੰਦਰ ਉਹ ਮੀਟਿੰਗ ਨੂੰ ਜਨਤਕ ਕਰ ਦੇਵੇ ਯੂਨੀਵਰਸਿਟੀ, ਜੇ ਉਹਨਾਂ ਨੇ ਹੁਣ ਪਾਸ ਕੀਤੇ ਫਿਰ ਪਹਿਲਾਂ ਦੱਸਾਂ ਫੇਲ ਕਾਹਦੇ ਕੀਤੇ ਸੀ,
ਉਹ
ਗੱਲਾਂ ਇਹਦੇ ਵਿੱਚ ਤੀਜਾ ਕੋਈ ਸਵਾਲ ਇਹ ਨੇ।
ਵਿਕਰਮ ਜੀ ਜੀਤਾ ਕਰਦਾ ਤੁਹਾਡੇ ਨਾਲ ਗੱਲਾਂ ਕਰੀਏ, ਕਾਫੀ ਸਾਰੇ ਸਵਾਲ ਸੀ।
ਮੇਰਾ ਸਿਰਫ ਮੈਂ ਆਪਣਾ ਨੰਬਰ ਸ਼ੇਅਰ ਕਰ ਦਿੰਦਾ, ਕਿਸੇ ਦਾ ਕੋਈ ਸਵਾਲ ਹੋਵੇ ਤੇ ਜਗ੍ਹਾ ਨੰਬਰ ਮੇਰਾ ਹੈਗਾ ਆ ਸਾਡੀ ਜਥੇਬੰਦੀ ਦਾ ਨੌਜਵਾਨ ਸਪੋਰਟ ਨੈਟਵਰਕ, ਇੰਗਲਿਸ਼ ਦੇ ਵਿੱਚ ਸਰਚ ਕਰ ਲਿਓ ਤੁਹਾਨੂੰ ਇੰਸਟਾ ਤੇ ਫੇਸਬੁੱਕ ਪੇਜ ਮਿਲ ਜੂਗਾ, nslpeel@gmail.com ਇਹ ਸਾਡੀ ਹੈਗੀ ਹੈ ਈਮੇਲ nslpeel@gmail.com।
ਅੱਛਾ ਇੱਕ ਜਾਂਦੇ ਹਾਂਜੀ ਤੁਸੀਂ ਬੋਲੋ।
ਨੰਬਰ ਮੈਂ ਰਿਪੀਟ ਕਰ ਦਵਾਂ, 6476125161, 247 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 6127 ਤੁਸੀਂ ਸਾਡੇ ਪੈਸੇ ਨਹੀਂ ਦਿੰਦੇ। ਸਾਡੀ ਜਥੇਬੰਦੀ ਦੇ ਨਾਮ ਦੇ ਉੱਤੇ ਸਾਡੇ ਲੈਟਰ ਪੈਡ ਦੇ ਉੱਤੇ ਵੀ ਇੱਕ ਅਸੀਂ ਉਹ ਛਾਪਿਆ ਹੋਇਆ, ਅਸੀਂ ਉਹਨੂੰ 14 ਦਿਨ ਦਾ ਟਾਈਮ ਦਿੰਦੇ ਹਾਂ ਨੈਗੋਸੀਏਸ਼ਨ ਕਰਨ ਦਾ, ਜਾਂ ਘੱਟੋ ਘੱਟ ਕੋਈ ਵੀ ਰਿਪਲਾਈ ਕਰਨ ਦਾ ਵੀ ਤੇਰੀ ਕੀ ਮਜਬੂਰੀ ਆ, ਕੀ ਗੱਲਬਾਤ ਆ, ਰਿਪਲਾਈ ਕਰ। ਜੋ ਰਿਪਲਾਈ ਨਹੀਂ ਆਉਂਦਾ ਉਦੋਂ ਬਾਅਦ ਉਹਦੀ ਪੋਸਟ ਫੇਸਬੁੱਕ ਸੋਸ਼ਲ ਮੀਡੀਆ ਤੇ ਪਾਈ ਦੀ ਆ, ਉਦੋਂ ਬਾਅਦ ਫਿਰ ਪਬਲਿਕ ਪ੍ਰੋਟੈਸਟ ਕਰੀ ਆ।
ਤੇ ਤੁਸੀਂ ਤੁਸੀਂ ਇੱਥੇ ਤੁਹਾਡੀ ਜਥੇਬੰਦੀ ਨੇ ਕੀ ਸਿੱਟਾ ਕੱਢਿਆ ਵੀ ਵਾਹ ਵਾਹ ਵੱਡੀ ਗਿਣਤੀ ਚ ਪੈਸੇ ਦੱਬੇ ਜਾਂਦੇ ਨੇ ਤੇ ਵਾਪਸ ਹੁੰਦੇ ਨੇ?
ਅਸੀਂ 2 ਸਾਲਾਂ ਦੇ ਵਿੱਚ $8 ਲੱਖ ਦੇ ਕਰੀਬ ਰਿਕਵਰ ਕੀਤਾ ਹੈ, ਤੇ ਜਿਹੜਾ ਟੋਰਾਂਟੋ ਦੇ ਵਿੱਚ ਜਿੱਡੀ ਵੱਡੀ ਲੈਵਲ ਤੇ ਬੇਸ ਥੈਫਟ ਹੋ ਰਹੀ ਹੈ ਉਹਦਾ 5-7% ਵੀ ਇਹ ਨਹੀਂ ਹੈਗਾ। ਹਾਂਜੀ, ਇਹ ਜੇ ਅੰਕੜੇ ਕਹਿ ਰਹੇ ਆ ਤੇ ਸਾਨੂੰ ਲੱਗਦਾ ਵੀ ਸਾਨੂੰ ਇਹ ਵੀ ਸਾਰਾ ਸਿਸਟਮ ਦਾ ਲੂਪ ਹੋਲ ਵਾ, ਕਿਉਂਕਿ ਇਹ ਕੰਮ ਸਿਸਟਮ ਦਾ ਹੈ, ਅਸੀਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈਗੇ, ਲੋਕਾਂ ਦੇ ਪੈਸੇ ਦਵਾਉਣ ਨੂੰ ਮੰਗੇ, ਇਹ ਲੇਬਰ ਕੋਡ ਦਾ ਕੰਮ ਆ। ਇਹ ਲੇਬਰ ਕੋਡ ਦਾ ਕੰਮ ਕਰਨ ਦਾ ਤਰੀਕਾ ਨਹੀਂ ਸੀ, ਇਸ ਕਰਕੇ ਹੋ ਰਿਹਾ। ਸਾਨੂੰ ਲੱਗਦਾ ਵੀ ਜਾਂ ਤਾਂ ਸਾਨੂੰ ਲੇਬਰ ਕੋਡ ਤੇ ਨੱਥ ਪਾਉਣੀ ਚਾਹੀਦੀ ਆ, ਸਾਨੂੰ ਲੀਡਰਾਂ ਨੂੰ ਜਵਾਬਦੇਹ ਕਰਨਾ ਚਾਹੀਦਾ, ਜਾਂ ਸਾਨੂੰ ਜਥੇਬੰਦੀ ਐਡੀ ਵੱਡੀ ਕਰਨੀ ਚਾਹੀਦੀ ਆ ਵੀ ਸਾਨੂੰ ਇਹਨਾਂ ਦੀ ਲੋੜ ਨਾ ਪਵੇ।
ਬਿਲਕੁਲ ਜੀ, ਮਿਹਰਬਾਨੀ, ਬਿਲਕੁਲ ਜੀ ਬਿਲਕੁਲ। ਜਿਹੜਾ ਕਾਨੂੰਨ ਹੈ ਉਹ ਬੜਾ ਸਾਫ਼ ਸਪਸ਼ਟ ਤੇ ਹਰੇਕ ਬੰਦੇ ਦੀ ਰੀਚ ਦੇ ਵਿੱਚ ਹੋਣਾ ਚਾਹੀਦਾ। ਕਿਸੇ ਨੂੰ ਕੋਈ ਵੀ ਪ੍ਰੋਬਲਮ ਦੇ, ਕੋਈ ਵੀ ਧੱਕਾ ਹੁੰਦਾ, ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਕਿਸੇ ਦੀ ਵੇਜ ਮਾਰੀ ਜਾਂਦੀ ਹੈ, ਕਾਨੂੰਨ ਆ ਜਿਹੜਾ ਉਹ ਇੰਨਾ ਕੁ ਮਤਲਬ ਉਹ ਈਜ਼ੀ ਪ੍ਰੋਸੈਸ ਹੋਣਾ ਚਾਹੀਦਾ, ਬੰਦਾ ਉਦੋਂ ਹੀ ਜਾ ਕੇ ਦਰਵਾਜ਼ਾ ਜਿਹੜਾ ਖੜਕਾ ਸਕੇ। ਵਿਕਰਮ ਜੀ ਮਿਹਰਬਾਨੀ, ਧੰਨਵਾਦ ਤੁਹਾਡਾ ਬਹੁਤ ਬਹੁਤ।
ਧੰਨਵਾਦ ਜੀ, ਸ਼ੁਕਰੀਆ।
ਧੰਨਵਾਦ ਜੀ। ਦੋਸਤੋ, ਇਹ ਸਨ ਨੌਜਵਾਨ ਸਪੋਰਟ ਨੈੱਟਵਰਕ ਦੇ ਆਗੂ, ਅਤੇ ਗੱਲਬਾਤ ਚੱਲ ਰਹੀ ਸੀ ਜਿਹੜਾ ਧਰਨਾ ਚੱਲ ਰਿਹਾ ਐਲਗੋਮਾ ਯੂਨੀਵਰਸਿਟੀ ਦੇ ਕੈਂਪਸ ਸਾਹਮਣੇ। ਵੈਸੇ ਯੂਨੀਵਰਸਿਟੀ ਕਾਹਦੀ ਆ ਜੀ, 2 ਕਮਰੇ ਨੇ 2.5 ਕ, ਅਤੇ ਉੱਥੇ ਬਣਾਏ ਹੋਏ ਪਤਾ ਨਹੀਂ ਕਿਵੇਂ ਸਰਕਾਰਾਂ ਇਹੋ ਜਿਹਾ ਨੂੰ ਯੂਨੀਵਰਸਿਟੀ ਐਲਾਨ ਕਰ ਦਿੰਦੀਆਂ ਨੇ। ਪਹਿਲਾਂ ਕਹਿੰਦੇ ਹੁੰਦੇ ਸੀਗੇ ਵਿੱਦਿਆ ਸਿੱਖਣ ਲਈ ਆਓ, ਇਵੇਂ ਕਹਿੰਦੇ ਸੀ ਨਾ, ਸਿੱਖਣ ਲਈ ਆਓ, ਸੇਵਾ ਲਈ ਜਾਓ। ਹੁਣ ਕਹਿੰਦੇ ਆ ਜੀ ਪਹਿਲਾਂ ਸਾਡੀ ਸੇਵਾ ਕਰੋ, ਸਿੱਖੋ ਜਾਂ ਨਾ ਸਿੱਖੋ ਤੁਸੀਂ ਉਹ ਅਲੱਗ ਗੱਲ ਆ, ਅਤੇ ਜਦੋਂ ਪਹਿਲਾਂ ਸੇਵਾ ਕਰਤੀ ਤਾਂ ਗਾਂ ਦੇਖ ਲਓ ਫਿਰ ਕੀ ਹੋਊਗਾ। ਅਤੇ ਜੇ ਸੇਵਾ ਨਹੀਂ ਕਰਨ ਦੇ ਸਮਰਾਟ ਤੁਸੀਂ ਧੱਕੇ ਨਾਲ ਸੇਵਾ ਲੈਂਦੇ ਨੇ, 100 ਬੱਚਾ $3,500 ਫੀਸ ਦੁਬਾਰਾ ਬੈਠਣ ਦੀ, ਇੱਕ ਵਾਰੀ ਦੇ ਚੁੱਕਿਆ, 3.5 ਲੱਖ ਪਹਿਲਾਂ ਪੂਜਾ ਕਰ ਚੁੱਕਿਆ, ਅਤੇ 3.5 ਲੱਖ ਹੋਰ। ਅਤੇ ਜਦੋਂ ਇਹਨਾਂ ਨੇ ਫਿਰ ਭਾਈ ਠੰਡ 'ਚ ਬੈਠ ਕੇ ਦੰਦ ਜੇ ਦਿਖਾਏ ਇਹਨਾਂ ਨੇ, ਅਤੇ ਫਿਰ ਕਹਿੰਦੇ ਕੋਈ ਗੱਲ ਨਹੀਂ ਜੀ ਪਾਸ ਹੋ ਤੁਸੀਂ ਤਾਂ। ਜੇ ਆਪਾਂ ਦੇਖੀਏ ਧਿਆਨ ਨਾਲ, ਦੇਖੋ ਐਵੇਂ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ। ਪਹਿਲਾਂ ਨਾ ਗੌਹ ਦੇ ਨਾਲ ਦੇਖੋ ਹੋ ਕੀ ਰਿਹਾ, ਵਰਤਾਰਾ ਉਹਦੀ ਤਹਿ ਦੇ ਵਿੱਚ ਜਾਓ, ਡੰਗਿਆਈ 'ਚ ਜਾਓ। ਐਵੇਂ ਸਟੇਟਮੈਂਟ ਦੇ ਦੇਣੀ, ਐਵੇਂ ਹੀ ਪ੍ਰੋਟੈਸਟ ਕਰੇ, ਜਿੱਦਾਂ ਕਿਸੇ ਦਾ ਜੀ ਨਹੀਂ ਕਰਦਾ ਜੀ ਪ੍ਰੋਟੈਸਟ ਕਰਨ ਨੂੰ। ਆਪਾਂ ਇੱਕ ਹੋਰ ਕਾਲਰ ਨੇ ਜੀ, ਪਰ ਚਲੋ ਇੱਕ ਅੱਧਾ ਮਿੰਟ ਲੈ ਲੈਂਦੇ ਹਾਂ ਜੀ ਆਪਾਂ ਕਾਲਰ ਨੂੰ ਲਾਈਨ 'ਤੇ, ਫਿਰ ਆਪਾਂ ਬ੍ਰੇਕ ਲੈਣੀ। ਹਾਂਜੀ ਰਿਗਾ, ਸਵਾਗਤ ਤੁਹਾਡਾ ਜੀ।
ਹਾਂਜੀ ਬਿਆਸ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣਿਆ, ਬਹੁਤ ਇੰਟਰਸਟਿੰਗ ਪ੍ਰੋਗਰਾਮ ਸੀਗਾ। ਮੈਂ ਕਹਿਣ ਲੱਗਾ ਸੀ ਮੈਨੂੰ ਵੀ 5-6 ਸਾਲ ਪਹਿਲਾਂ ਜਾਣ ਦਾ ਬਹਾਮਸ ਚਾਂਸ ਮਿਲਿਆ।
ਅੱਛਾ, ਕੌਣ ਬੋਲ ਰਿਹਾ, ਕੀ ਨਾਂ ਕੀ ਤੁਹਾਡਾ?
ਫੌਲ ਮਨਿਹਾਸ ਬੋਲ ਰਿਹਾ।
ਅੱਛਾ, ਹਾਂਜੀ 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 ਮਨਹਾਲ ਸਾਹਿਬ, ਹਾਂਜੀ।
ਉਹ ਨਾ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਯੂਨੀਵਰਸਿਟੀ ਦੇਖਣ ਦਾ ਮੌਕਾ ਹੋਇਆ, ਜਿੱਥੇ ਡਾਕਟਰ ਪ੍ਰੋਡਿਊਸ ਹੁੰਦੇ ਆ, ਉਹ ਵੀ 2 ਕਮਰੇ ਯੂਨੀਵਰਸਿਟੀ ਖੋਲ ਕੇ ਬੈਠੇ ਡਾਕਟਰ ਬਣਾ ਰਹੇ ਆ।
ਉਹ ਫਿਰ ਮੇਰੀ ਗੱਲ ਸੁਣੋ,
ਮੈਂ ਆਪਣੇ ਬੰਦਾ ਇੰਡੀਆ ਜਿਹੜਾ ਸੀਗਾ ਚਾਂਸਲਰ ਬਣਾ ਕੇ ਰੱਖਿਆ, ਮੈਂ ਕਿਹਾ ਤੁਸੀਂ ਪੜ੍ਹਾਉਣੇ ਕੀ ਆ? ਕਹਿੰਦਾ ਇੰਡੀਆ ਦਾ ਪ੍ਰੋਗਰਾਮ ਸਿਖਾਉਂਦੇ ਆ ਜਿਹੜਾ, ਉਹੀ ਕਹਿੰਦਾ ਟ੍ਰਾਂਸਲੇਟ ਹੋ ਕੇ ਇੱਥੇ ਆ ਜਾਂਦਾ, ਵੀਡੀਓ ਬਣ ਕੇ ਉਹ ਅਸੀਂ ਨਿਆਣੇ ਨੂੰ ਵੀਡੀਓ ਲਾ ਕੇ ਸਿਖਾ ਦਿਓ। ਦੱਸੋ
ਕਿਆ ਬਾਤ ਆ ਜੀ, ਇਹ ਜੇ ਫਿਰ ਇੰਸਟੀਟਿਊਸ਼ਨ ਦੇ ਪੜੇ ਹੋਏ ਆ, ਉਹ ਟੀਕਾ ਲਾਉਣ ਪੁੜੇ ਦੀ ਜਗ੍ਹਾ ਗਿੱਟੇ 'ਚ ਟੀਕਾ ਲਾਉਣਗੇ, ਫਿਰ
ਕਿੰਨੇ ਕੁ ਬੰਦੇ ਨੂੰ ਡਾਕਟਰ ਕਿੱਦਾਂ ਬਣਨਗੇ ਤੇ ਕੀ ਕਰਨਗੇ ਆ ਕੇ?
ਫਿਰ ਮੇਰੀ ਗੱਲ ਸੁਣੋ, ਕਿਤੇ ਕਿਤੇ ਖਬਰ ਆਉਂਦੀ ਹੁੰਦੀ ਆ ਵੀ ਬੰਦੇ ਦਾ ਆਪਰੇਸ਼ਨ ਸੱਜੇ ਗੋਡੇ ਦਾ ਕਰਨਾ ਸੀ, ਖੱਬੇ ਦਾ ਕਰਤਾ, ਇਹ ਇੱਥੇ ਵੀ ਹੁੰਦਾ ਦੋਸਤੋ, ਇੱਥੇ ਵੀ ਹੁੰਦਾ।
ਇੱਥੇ ਵੀ ਹੁਣ ਦੇਖਿਆ ਨਾ, ਯੂਏ ਆਪਣੇ ਬੀਸੀ ਦੇ ਇੱਕ ਲੇਡੀ ਫੜੀ, ਉਹਨਾਂ ਨੇ ਉਹ ਲਾਇਰ ਬਣੀ ਹੋਈ ਆ, ਉਹਦੇ ਕੋਲ ਲਾਇਸੈਂਸ ਹੀ ਹੈ ਨੀ। ਦੱਸੋ
ਕਿਆ ਬਾਤ ਹੈ। ਉਹ ਪਤਾ ਕੀ ਗੱਲ ਹੈ ਜੀ, ਹੁਣ ਸਮਾਂ ਥੋੜਾ ਰਹਿ ਗਿਆ, ਮੈਂ ਨਾ ਇੱਕ ਵਰਡ ਮੈਨੂੰ ਨਾ ਚੰਗਾ ਨਹੀਂ ਲੱਗਦਾ, ਜਦੋਂ ਕੋਈ ਕੰਪਲੇਂਟ ਕਰਦਾ ਨਾ ਜਦੋਂ ਕੋਈ ਕੰਪਲੇਂਟ ਕਰਦੇ ਇੱਥੇ ਭਾਈ ਇੱਥੇ ਆਹ ਨੁਕਸਾ, ਕਹਿਣਗੇ ਜੀ ਪਿੱਛੇ ਚਲੇ ਜਾਓ, ਉਹ ਭਲਿਓ ਮਾਨਸੋ ਇਹ ਤੁਹਾਡੇ ਪਿਓ ਦਾ ਥੋੜ੍ਹਾ ਹੈਗਾ, ਇਹ ਵੀ ਸਾਡਾ ਹੀ ਆ ਜੇ ਤੁਰ ਕੇ ਆ ਗਏ ਤਾਂ। ਜਿੱਥੇ ਤੁਰ ਕੇ ਆ ਗਿਆ ਬੰਦਾ, ਜਿੱਥੇ ਰੋਟੀ ਰੋਜ਼ੀ ਰੁਜ਼ਗਾਰ ਮਿਲ ਗਿਆ ਹੈ ਜੀ, ਉੱਥੇ ਉਹ ਕੰਮ ਕਰਦਾ, ਉਹਦਾ ਜਿਹੜਾ ਕੰਮ ਆ ਨਾ, ਦੇਖੋ ਬੰਦਾ ਕੰਮ ਕਰਦਾ, ਬੰਦਾ ਆਪਦਾ ਢਿੱਡ ਪਾਲਦਾ, ਪਰ ਨਾਲ ਦੀ ਨਾਲ ਉਹ ਸੁਸਾਇਟੀ ਨੂੰ ਕੰਟਰੀਬਿਊਟ ਕਰਦਾ। ਕਿਸੇ ਨੂੰ ਇਹ ਕਹਿ ਦੇਣਾ ਵੀ ਇੱਥੇ ਤਾਂ ਪ੍ਰੋਬਲਮ ਹੀ ਹੈ ਨਹੀਂ ਕੋਈ, ਤੁਸੀਂ ਫਿਰ ਪਿੱਛੇ ਚਲੇ ਜਾਓ, ਕਿਉਂ ਪਿੱਛੇ ਚਲੇ ਜਾਈਏ, ਇਹ ਸਾਡਾ ਦੇਸ਼ ਆ, ਸਾਡੇ ਬੱਚਿਆਂ ਦਾ ਦੇਸ਼ ਆ, ਸਾਡਾ ਫਿਊਚਰ ਆ, ਹੈ ਜੀ। ਜੇ ਅਸੀਂ ਤਾਂ ਇਸ ਲਈ ਫਿਕਰਮੰਦ ਆ ਵੀ ਇਹ ਬਹੁਤ ਸੋਹਣਾ ਦੇਸ਼ ਆ, ਵੀ ਜੇ ਇਹਦੇ ਜਿਹੜੇ ਨੁਕਸ ਫਰਕ ਪਏ ਨੇ ਨਾ, ਜੇ ਨਾ ਉਹ ਠੀਕ ਹੋਏ, ਜੇ ਨਾ ਕਮੀਆਂ ਦੂਰ ਹੋਈਆਂ, ਜੇ ਨਾ ਡਿਸਕ੍ਰਿਮੀਨੇਸ਼ਨ ਜਿਹੜੀ ਹਟੀ, ਨਾ ਵਿਤਕਰਾ ਹਟਿਆ, ਤੇ ਫਿਰ ਇਹ ਦੇਸ਼ ਇਹੋ ਜਿਹਾ ਰਹਿਣਾ ਨੀ, ਤੇ ਜਿਹੋ ਜਿਹਾ ਇਹ 20 ਸਾਲ ਪਹਿਲਾਂ ਸੀ,
ਨਜ਼ਰ ਹੀ ਆ ਰਿਹਾ ਕਿ ਰਹਿਣਾ ਹੀ ਨਹੀਂ ਇਹ, ਨਜ਼ਰ ਆਪਾਂ ਨੂੰ ਆ ਰਿਹਾ, ਆਪਾਂ 45 ਸਾਲਾਂ ਜਿਹੜੀਆਂ ਚੀਜ਼ਾਂ ਨਹੀਂ ਦੇਖਦੀਆਂ ਜੋ ਹੁਣ ਦੇਖਦੇ ਪਏ ਸੀ,
20 ਸਾਲ ਪਹਿਲਾਂ ਜਿਹੜਾ ਸੀ ਜੀ ਉਹ ਅੱਜ ਨਹੀਂ ਹੈ। ਖੈਰ ਧੰਨਵਾਦ, ਸਾਡਾ ਸਮਾਂ ਮੁੱਕਦਾ ਜੀ, ਅਸੀਂ ਛੋਟੇ ਜਿਹੇ ਕਮਰਸ਼ੀਅਲ ਪਲੇ ਕਰਨ, ਮਿਹਰਬਾਨੀ।
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600, 6742596400. HK Tire Center.
Hey mama.
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਜਦ ਮਿਲ ਕੇ ਬੈਠੋ ਗੱਲ ਕਰੀਏ ਸਵਾਦ ਦੀ, ਪੀਜ਼ਾ ਡਿਪੂ ਤੇ ਆ ਕੇ ਪੀਜ਼ਾ ਆਰਡਰ ਕਰੋ, ਖਾ ਕੇ ਤਾਂ ਦੇਖੋ ਹਰ ਬਾਈਟ ਚੇ ਦੇ ਸਵਾਦ ਜੀ, ਇੱਥੇ ਦਾ ਪੂਰਾ ਲਾਜਵਾਬ ਜੀ, ਇਹਨੂੰ ਖਾ ਕੇ ਤਾਂ ਦੇਖੋ। ਜਦ ਮਿਲ ਕੇ ਬੈਠੋ ਗੱਲ ਕਰੀਏ ਸਵਾਦ ਦੀ, ਪੀਜ਼ਾ ਡਿਪੂ ਤੇ ਆ ਕੇ ਪੀਜ਼ਾ ਆਰਡਰ ਕਰੋ।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ, ਅੱਜ ਅਸੀਂ ਮਾਫ਼ੀ ਚਾਹੁੰਦੇ ਹਾਂ ਜੀ, ਸਾਡੇ ਜਿਹੜੇ ਕੁਝ ਕਮਰਸ਼ੀਅਲ ਆ ਉਹ ਅਸੀਂ ਪਲੇ ਨਹੀਂ ਕਰ ਸਕੇ, ਕੱਲ੍ਹ ਨੂੰ ਅਸੀਂ ਕੋਸ਼ਿਸ਼ ਕਰਾਂਗੇ ਉਹ 2 ਵਾਰੀ ਪਲੇ ਕਰਨ ਦੀ। ਵੈਸੇ ਤਾਂ ਸਾਡੀ ਇੰਟੈਂਸ਼ਨ ਕੋਈ ਨਹੀਂ ਹੁੰਦੀ ਜੀ, ਕਈ ਵਾਰੀ ਕੀ ਹੁੰਦਾ ਬਈ ਇਗਨੋਰੈਂਟਲੀ ਕੋਈ ਸ਼ਬਦ ਇਹੋ ਜਿਹਾ ਨਿਕਲ ਜਾਂਦਾ ਜਿਹੜਾ ਕਿ ਸੂਟੇਬਲ ਨਹੀਂ ਹੁੰਦਾ, ਕਿਸੇ ਦੀ ਸ਼ਾਨ ਦੇ ਖਿਲਾਫ ਹੁੰਦਾ। ਪਰਸਨਲੀ ਆਪਾਂ ਦੇਖੋ ਸਭ ਦੋਸਤ ਮਿੱਤਰਾਂ ਇਨਸਾਨ ਆ, ਇੱਕ ਸਿਸਟਮ 'ਚ ਕੰਮ ਕਰ ਰਹੇ ਹਾਂ, ਅਤੇ ਜੇ ਕੋਈ ਇਸ ਤਰ੍ਹਾਂ ਦਾ ਸ਼ਬਦ ਮੈਥੋਂ ਜਾਂ ਮੇਰੇ ਸਰੋਤਿਆਂ ਦੇ ਮੂੰਹੋਂ ਨਿਕਲ ਗਿਆ ਹੋਵੇ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਜੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
Views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC, ambitions made real.
شدید سردی، گرمی، بجلی کی بندش اور سیلاب کی ہنگامی صورتحال جیسے حالات وقتاً فوقتاً پیش آتی رہتی ہیں۔ سٹی آف برمپٹن کا ایمرجنسی مینجمنٹ آفس رہائشیوں کو ایسے واقعات کا مقابلہ کرنے کے لیے تیار کرتا ہے۔ ہم ضرورت پڑنے پر آپ اور آپ کے خاندان کو تربیت دینے اور بااختیار بنانے میں کوشاں ہیں۔ آپ ہمیں کمیونٹی میں کام کرتا دیکھ سکتے ہیں۔ ہنگامی صورتحال سے نمٹنے کے لیے یا مختلف قسم کے وسائل اور تجاویز تک رساؤ کے لیے وزٹ کیجیے brampton.ca/prepared۔ اسٹیشن سائٹ کی سیل شروع ہو گئی ہے۔ ملٹن ڈاؤن ٹاؤن میں آپ کی منفرد خوبصورت رہائش کا جو شرطیہ بہترین قیمت $4,90,490 سے شروع ہو رہی ہے۔ دو ٹاورز پر مشتمل اسٹیشن سائٹ کی عمارت سینٹرل پوڈیم کے ذریعے انڈور اور آؤٹ ڈور سہولتیں پیش کرتی ہے۔ ملٹن گو اسٹیشن سے منسلک اسٹیشن سائٹ ملٹن فیوچر موبیلٹی ہب کا سنگ بنیاد ہے، جو آپ کو بنا کسی رکاوٹ آپ کی منزلوں تک پہنچانے میں مددگار ثابت ہوگا۔ جی ٹی اے کے پھلتے پھولتے سنہری مستقبل میں اپنی انویسٹمنٹ کو ان لاک کیجیے اور آج ہی stationsite.ca پر رجسٹر کیجیے۔
The things are back۔
ابھی تو سفر شروع ہوا ہے۔
With more fashion۔
یہ ہمیشہ سے میرا خواب رہا ہے کہ دوسری لوکیشن کھولیں۔
More alterations۔
میں تبدیلی چاہتی ہوں۔
آپ کیا تبدیلی کرنا چاہتے ہیں؟
سب کچھ۔
And more drama that will have you in stitches۔
کم زیادہ ہے؟
نہیں، زیادہ زیادہ ہے۔
Bollywood new season 7۔